ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ
ਸਮਾਂ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਸਮਾਂ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਜ਼ਿੰਦਗੀ ਨਹੀਂ ਕਦੇ ਮੁੱਕਦੀ ਹੁੰਦੀ ਇੱਕ ਬਾਜ਼ੀ ਹਾਰੇ ਤੋਂ ਤੇ ਲਓ ਜੀ ਫਿਰ ਜ਼ਿੰਦਗੀ ਆਪਣੇ ਚਾਲੇ ਚੱਲਦੀ ਰਹਿਣੀ ਆ ਤੇ ਜ਼ਿੰਦਗੀ ਦੇ ਵਿੱਚ ਅਪਸ ਡਾਊਨ ਤਾਂ ਚੱਲਦੇ ਹੀ ਰਹਿੰਦੇ ਆ ਤੇ ਕਦੇ ਵੀ ਅਗਰ ਇੱਕ ਚੀਜ਼ ਤੋਂ ਵਾਂਝੇ ਰਹਿ ਜਾਈਏ ਤਾਂ ਜ਼ਿੰਦਗੀ ਨਾ ਤਾਂ ਖੜਦੀ ਆ ਤੇ ਨਾ ਖਤਮ ਹੁੰਦੀ ਆ ਪਤਾ ਨਹੀਂ ਜ਼ਿੰਦਗੀ ਸਾਡੇ ਲਈ ਹੋਰ ਕਿੰਨੇ ਸਵਾਲ ਤੇ ਕਿੰਨੇ ਜਵਾਬ ਤੇ ਕਿੰਨੇ ਤੋਹਫੇ ਲੈ ਕੇ ਸਾਡਾ ਇੰਤਜ਼ਾਰ ਕਰਦੀ ਹੁੰਦੀ ਆ ਤੇ ਲਓ ਜੀ ਜ਼ਿੰਦਗੀ ਦੇ ਇਸ ਇੰਤਜ਼ਾਰ ਵਿੱਚੋਂ ਕੁਝ ਪਲ ਤੁਹਾਡੇ ਨਾਲ ਲੈ ਕੇ ਆਏ ਆ ਜੀ ਹਰਮਾ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਪਾਤਰੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕਿਵੇਂ ਚੱਲਦੀ ਹੈ ਜ਼ਿੰਦਗੀ ਕਿਵੇਂ ਚੱਲਦੀ ਹੈ ਲਾਈਫ ਤੇ ਕਿਵੇਂ ਚੱਲਦੇ ਆ ਕੰਮਾਂ ਕਾਰਾਂ ਤੇ ਤਾਂ ਮੇਰੇ ਖਿਆਲ ਚ ਚਲੇ ਗਏ ਹੋਣਗੇ ਜੀ ਜਿਨ੍ਹਾਂ ਦੇ ਕੰਮ ਕਾਰ ਚੱਲ ਰਹੇ ਆ ਤੇ ਬਾਕੀ ਆਪੋ ਆਪਣੇ ਘਰ ਪਰਿਵਾਰ ਦੇ ਵਿੱਚ ਬੈਠ ਕੇ ਬ੍ਰਿਸਬਨ ਵਾਲੇ ਤਾਂ ਚ ਝੜੀ ਦਾ ਆਨੰਦ ਲੈ ਰਹੇ ਨੇ ਹਨਾ ਵੈਸੇ ਰੱਬ ਨੇ ਵੀ ਮੌਸਮ ਏਦਾਂ ਦਾ ਬਣਾਤਾ ਵੀ ਸਾਉਣ ਦਾ ਮਹੀਨਾ ਚੱਲਦਾ ਤੇ ਝੜੀ ਨਾ ਲੱਗੇ ਤਾਂ ਗੱਲ ਜੀ ਨਹੀਂ ਬਣਦੀ ਹਨਾ ਤੇ ਚਲੋ ਜੀ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਜ਼ਰੂਰ ਦੱਸਿਓ ਪਰ ਬ੍ਰਿਸਬਨ ਦੇ ਵਿੱਚ ਅੱਜ ਆਹ ਹਫਤਾ ਬੱਦਲਵਾਈ ਹੋਈ ਰਹੀ ਹੈ ਜੀ ਝੜੀ ਲੱਗੀ ਹੋਈ ਆ ਤੇ ਅੱਜ ਵੀ ਬਾਰਿਸ਼ ਆ ਜਿਹੜੀ ਹੋ ਰਹੀ ਆ ਤੇ ਪਰ ਠੰਡ ਇੰਨੀ ਜ਼ਿਆਦਾ ਨਹੀਂ ਹੈਗੀ ਜਿੱਦਾਂ ਕੱਲੋ ਨਿੱਘਾ ਨਿੱਘਾ ਜਿਹਾ ਮੌਸਮ ਆ ਤੇ ਪੰਛੀ ਵੀ ਆਪੋ ਆਪਣੇ ਆਲਣਿਆਂ ਦੇ ਵਿੱਚ ਕੁਝ ਤਾਂ ਮੇਰੇ ਅੱਗੇ ਲੁਕੇ ਬੈਠੇ ਤੇ ਕੁਝ ਕੁ ਜਿਨ੍ਹਾਂ ਨੂੰ ਭੁੱਖ ਲੱਗੀ ਆ ਉਹ ਆਪੋ ਆਪਣੇ ਖਾਣ ਪੀਣ ਦੇ ਲੈਣ ਨੂੰ ਚੀਜ਼ਾਂ ਤੁਰ ਗਏ ਆ ਜੀ ਆਪੋ ਆਪਣੇ ਭੋਜਨ ਦੀ ਭਾਲ ਦੇ ਵਿੱਚ ਤੇ ਮੇਰੇ ਵਰਗੇ ਜਿਹੜੇ ਲੁਕੇ ਬੈਠੇ ਉਹਨਾਂ ਨੂੰ ਪਤਾ ਹੀ ਆ ਵੀ ਮੰਮੀ ਡੈਡੀ ਹੈਗੇ ਆ ਮਿਲ ਹੀ ਜਾਣਾ ਹਨਾ ਤੇ ਖੈਰ ਚਲੋ ਜੀ ਇਸੇ ਤਰ੍ਹਾਂ ਚੱਲੀ ਜਾਣਾ ਤੇ ਗੱਲ ਕਰਦੇ ਆ ਜੀ ਅੱਜ ਤਰੀਕ 24 July ਹੋ ਚੁੱਕੀ ਹੈ ਜੀ ਸਾਲ ਚੱਲ ਰਿਹਾ 2020 ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਆਪਾਂ ਅੱਜ ਲਾਵਾਂਗੇ ਜੀ ਰੌਣਕਾਂ ਪ੍ਰੋਗਰਾਮ ਦੇ ਵਿੱਚ 8 to 10 ਸਿਡਨੀ ਸਮੇਂ ਮੁਤਾਬਕ ਤੇ 8:04 8:05 ਹੋ ਗਏ ਨਾਲ ਹੀ ਘੜੀ ਦੇ ਟਾਈਮ ਬਦਲ ਗਿਆ ਜਦੋਂ ਚਾਰ ਗਿਆ ਹਨਾ ਤੇ 8:05 ਹੋ ਚੁੱਕੇ ਆ ਜੀ ਤੇ ਲਓ ਫਿਰ ਆਪਾਂ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਪ੍ਰੋਗਰਾਮ ਦੀ ਵੀ ਸ਼ੁਰੂਆਤ ਇੱਕ ਬੜੇ ਜੀ ਪਿਆਰੇ ਬੜੇ ਪਿਆਰੇ ਜੇ ਗੀਤ ਨਾਲ ਤੇ ਗੀਤ ਤੋਂ ਬਾਅਦ ਫਿਰ ਅੱਜ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਊਗਾ ਜ਼ਰੂਰ ਦੱਸਾਂਗੇ ਪਰ ਫਿਲਹਾਲ ਇਸੇ ਅਰਦਾਸ ਦੁਆ ਦੇ ਨਾਲ ਕਿ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਹਮੇਸ਼ਾ ਬਰਕਤਾਂ ਰਹਿਣ ਸੁਖੀ ਵਸੋ ਜਿੱਥੇ ਵੀ ਹੋ ਤੇ ਅੱਜ ਦੇ ਦਿਨ ਤੋਂ ਇਹੀ ਅਰਦਾਸ ਦੁਆ ਕਰਦੇ ਹਾਂ ਤੇ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਗੁਰਦਾਸ ਮਾਨ ਤੇ ਦਲਜੀਤ ਦੁਸਾਂਝ ਤੇ ਗਾਏ ਗੀਤ ਨਾਲ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕਿਉਂਕਿ ਉਸਦੇ ਹੱਥ ਸਭ ਦੀਆਂ ਡੋਰਾਂ ਨੇ ਤੇ ਉਹਦੀ ਮਰਜ਼ੀ ਤੋਂ ਬਿਨਾਂ ਤਾਂ ਪਤਾ ਵੀ ਨਹੀਂ ਚੱਲਦਾ ਫਿਰ ਆਪਾਂ ਤਾਂ ਜੀ ਵੀ
ਅਜੜਾਂ ਚ ਕਿਰਾਏ ਤੇ ਲੈ ਲੈ ਕੇ ਹੀਰਾ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
hello 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 hello
hello hello
hello hello thank you karan nadiya aa gaya bale to angrez vaddiya I don't like the punjabi hindi nu
sharam ni odi sanu gaala dindi nu
sharam ni odi sanu gaala dindi nu
har boli sikho sikhni vi chahidi
har pakki de ke kachi nahi dai di har pakki de ke kachi nahi dai di
o nashiyan ne pat de punjabi gabru kadkan haddiyan bachaun damru
rasta ne maar di jawani chadhdi
dil mil kithe akh kithe ladhdi
mar jane mana ki par sa gal da
o purani manai da kise di gal da
kahe kar lok se aaye
ho ki banu ki banu ki banu
ki banu duniya da sach paadsha bagru jaane
ki banu duniya da sach paadsha bagru jaane
ki banu duniya da
ਦਲਜੀਤ ਦਸਾਂਝ ਦੀ ਆਵਾਜ਼ ਦੇ ਵਿੱਚ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਸੋ ਵਾਕਈ ਜੀ ਦੁਨੀਆਂ ਦਾ ਕੀ ਬਣੂ ਕੁਛ ਨੀ ਪਤਾ ਕਿਉਂਕਿ ਦੁਨੀਆਂ ਕਿਸੇ ਦੀ ਸੁਣਦੀ ਕਿਹੜਾ ਹੈਗੀ ਆ ਹਨਾ ਤੇ ਹੁਣ ਤੁਸੀਂ ਕਹੋਗੇ ਸੁਣਨਾ ਕਾਹਤੋਂ ਆ ਸੋ ਖੈਰ ਦੁਨੀਆਂ ਦਾ ਕੀ ਬਣਨਾ ਇਹ ਤਾਂ ਰੱਬ ਹੀ ਜਾਣਦਾ ਬਿਕੋਜ਼ ਜਿੰਨੀ ਮੂੰਹ ਆ ਓਨੀਆਂ ਹੀ ਗੱਲਾਂ ਕੋਈ ਕਿਸੇ ਦੀ ਨਹੀਂ ਸੁਣਦਾ ਨਾ ਕਿਸੇ ਸਿਆਣੇ ਦੀ ਮੱਤ ਲੈਂਦੇ ਆ ਹਨਾ ਖੈਰ ਚਲੋ ਦੁਨੀਆਂ ਆਪੋ ਧਾਪ ਹੋਈ ਹੋਈ ਆ ਤੇ ਆਪੋ ਧਾਪ ਦੇ ਨਤੀਜੇ ਤਾਂ ਫਿਰ ਉਦਾਂ ਦੇ ਹੁੰਦੇ ਆ ਸੋ ਪ੍ਰੋਗਰਾਮ ਦੇ ਵਿੱਚ ਜੀ ਆਪਾਂ ਅੱਜ ਹਮੇਸ਼ਾ ਦੀ ਤਰ੍ਹਾਂ ਬੁਝਾਰਤ ਵੀ ਪਾਵਾਂਗੇ ਤੇ ਗੱਲਾਂ ਵੀ ਕਰਾਂਗੇ ਮੈਨੂੰ ਨਾ ਅੱਜ ਸੁਬਹ ਉੱਠਣ ਸਾਰ ਅੱਧ ਸੁੱਤੀ ਜੀ ਸੀਗੀ ਅੱਧ ਸੁੱਤੀ ਜੀ ਪਈ ਪਈ ਨੂੰ ਨਾ ਇੱਕ ਕਹਾਵਤ ਯਾਦ ਆਈ ਸੀਗੀ ਤੇ ਮੈਂ ਕਿਹਾ ਸੀ ਪ੍ਰੋਗਰਾਮ ਦੇ ਵਿੱਚ ਪੁੱਛੂਗੀ ਹਨਾ ਤੇ ਪਰ ਉਹ ਹੁਣ ਮੈਨੂੰ ਭੁੱਲ ਗਈ ਆ ਵੀ ਉਹ ਕਿਹੜੀ ਕਹਾਵਤ ਸੀ ਵੀ ਉਹਦਾ ਕੀ ਮਤਲਬ ਸੀ ਜੇ ਤਾਂ ਪ੍ਰੋਗਰਾਮ ਦੇ ਚੱਲਦੇ ਚੱਲਦੇ ਯਾਦ ਆ ਗਈ ਫਿਰ ਤਾਂ ਜ਼ਰੂਰ ਪੁੱਛੂਗੀ ਨੀ ਦੇਖੋ ਹਫ਼ਤਾ ਕਿੰਨਾ ਔਖਾ ਨਿਕਲਣਾ ਫਿਰ ਹਨਾ ਮੈਨੂੰ ਆਈ ਲੱਗੀ ਜਾਣਾ ਵੀ ਉਹ ਮੈਂ ਪੁੱਛਿਆ ਤਾਂ ਤੂੰ ਤੇ ਥੋੜੀ ਬਹੁਤੀ ਖ਼ਬਰਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਬਾਕੀ ਜੀ ਤੁਸੀਂ ਆਪਦੀ ਪਸੰਦ ਦੇ ਗੀਤ ਸਾਨੂੰ ਭੇਜ ਸਕਦੇ ਹੋ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੇ ਨਾਲ ਰਲ ਕੇ ਤੁਹਾਡੀ ਪਸੰਦ ਦੇ ਗੀਤ ਸੁਣਾਂਗੇ ਤੇ ਬਾਕੀ ਕਿਸੇ ਦੀ ਕੋਈ ਗੱਲਬਾਤ ਕੋਈ ਖੁਸ਼ਖਬਰੀ ਕੋਈ ਕਿਸੇ ਦਾ ਵੀਜ਼ਾ ਲੱਗਾ ਕਿਸੇ ਨੇ ਇੰਡੀਆ ਤੋਂ ਕਿਸੇ ਦਾ ਆਉਣਾ ਜਾਣਾ ਜਿਹੜਾ ਕਿ ਅੱਜ ਕੱਲ੍ਹ ਥੋੜਾ ਜਿਹਾ ਔਖਾ ਹੀ ਆ ਹਨਾ ਤੇ ਕੋਈ ਵੀ ਗੱਲ ਹੈ ਜੀ ਸਾਰਿਆਂ ਨਾਲ ਸਾਂਝੀ ਕਰ ਸਕਦੇ ਹੋ ਤੇ ਲਓ ਜੀ ਫਿਰ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੰਧਾ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਅੱਗੇ ਅਵਤਾਰ ਮਾਨ ਐਡੀਲੇਡ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ ਕਿਆ ਬਾਤ ਆ ਜੀ ਹਾਲੇ ਚੁੱਪ ਹੀ ਠੀਕ ਆ ਹੈ ਵਧੀਆ ਗੱਲ ਆ ਜੀ ਤੇ ਉਹ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਮੈਨੂੰ ਹਿਫਾਜ਼ਤ ਦੇ ਲਈ ਚੁੱਪ ਦਾ ਹਥਿਆਰ ਕਾਫੀ ਹੈ ਤੈਨੂੰ ਮਾਰਨ ਲਈ ਤਾਂ ਤੇਰਾ ਹੰਕਾਰ ਕਾਫੀ ਹੈ ਤੂੰ ਲਾ ਕੇ ਆ ਗਿਆ ਦੋਸਤੀ ਦੇ ਨਕਾਬ ਰਣ ਚ ਤੇਰੀ ਦੁਸ਼ਮਣੀ ਕਰ ਲੈਣਾ ਸਵੀਕਾਰ ਕਾਫੀ ਹੈ ਹੁਣ ਇਹ ਨਾ ਸੋਚੋ ਮੈਂ ਤੁਹਾਨੂੰ ਕਹਿ ਰਹੀ ਹਾਂ ਇਹ ਤਾਂ ਸ਼ੇਅਰ ਸੀ ਮੈਂ ਸੋਚਿਆ ਜਵਾਬ ਦੇ ਦੋ ਉਹਦੇ ਵਿੱਚ ਤਾਂ ਕੁਛ ਹੋਰ ਹੀ ਨਿਕਲ ਹੀ ਜਾਂਦਾ ਹਨਾ ਚੱਲ ਖੈਰ ਇਹ ਤੁਹਾਡੇ ਲਈ ਵੀ ਜੀ ਇਹ ਅੱਜ ਕੱਲ ਦੇ ਜਿਹੜੇ ਟਾਈਮ ਚੱਲਦਾ ਵਾ ਜੋ ਅੱਜ ਕੱਲ ਦਾ ਵਰਤਾਰਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਗਾਣਾ ਸੁਣ ਕੇ ਹਟੇ ਆ ਜੀ ਕੀ ਬਣੂ ਦੁਨੀਆਂ ਦਾ ਸੋ ਦੁਨੀਆਂ ਦੇ ਵਿੱਚ ਜੋ ਜੋ ਹੋ ਰਿਹਾ ਉਹਦੇ ਬਾਰੇ ਆ ਇਹ ਨਾ ਸੋਚ ਲਿਓ ਕਿ ਮੈਂ ਤੁਹਾਡੇ ਸ਼ੇਅਰ ਦਾ ਜਵਾਬ ਦੇ ਰਹੀ ਹਾਂ ਹਨਾ ਸੋ ਤੂੰ ਲਾ ਕੇ ਆ ਗਿਆ ਦੋਸਤੀ ਦੇ ਨਿਕਾਬ ਰਹਿਣ ਚ ਤੇਰੀ ਦੁਸ਼ਮਣੀ ਕਰ ਲੈਣਾ ਸਵੀਕਾਰ ਕਾਫੀ ਹੈ ਚੱਲ ਜਾ ਇੱਕ ਟਿਕਾਣਾ ਚਾਪਲੂਸੀ ਦੀ ਨਗਰੀ ਇਸ ਅਸੀਂ ਇਸੇ ਰੰਗੀ ਕੱਟਣੇ ਦਿਨ ਚਾਰ ਕਾਫੀ ਹੈ, ਅਮੋਮ ਦੇ ਪੁਤਲੇ ਲੈ ਸੂਰਜ ਢਾਉਣ ਚੱਲਿਆ, ਮੂਰਖਾ ਇਹਨਾਂ ਲਈ ਇੱਕ ਅੰਗਿਆਰ ਕਾਫੀ ਹੈ, ਤੇਰੀਆਂ ਖਤਾਵਾਂ ਮੈਂ ਜਗ ਜਾਹਰ ਨਹੀਂ ਕਰਦਾ, ਤੇਰੇ ਸ਼ੀਸ਼ੇ ਲਈ ਉਹ ਪਰਵਿਦਗਾਰ ਕਾਫੀ ਹੈ, ਚਾਰ ਪੋਥੀਆਂ ਪੜ ਐਵੇਂ ਰੱਬ ਨਾ ਬਣੀ, ਧਰਤ ਡੁੱਬਣ ਦੇ ਲਈ ਧਰਤ ਦਾ ਭਾਰ ਕਾਫੀ ਹੈ। ਸੋ ਕਿਤੇ ਨਾ ਕਿਤੇ ਇਹੀ ਹਕੀਕਤ ਹੈ ਜੀ, ਸਤਨਾਮ ਲਾਜ਼ਮੀ ਦਾ ਲਿਖਿਆ ਹੋਇਆ ਸ਼ੇਅਰ ਹੈ ਜੀ। ਤੇ ਬਾਕੀ ਜੀ ਧਰਤੀ ਨੂੰ ਡੁੱਬਣ ਦੇ ਲਈ ਧਰਤ ਦਾ ਭਾਰ ਕਾਫੀ ਹੈ। ਸੋ ਇਸੇ ਲਈ ਜੀ ਅੱਜ ਕੱਲ ਦੀ ਜੋ ਸਿਚੁਏਸ਼ਨ ਆ, ਜੋ ਹਾਲਾਤ ਆ, ਉਹ ਵੀ ਸ਼ਾਇਦ ਇਸੇ ਵੱਲ ਇਸ਼ਾਰਾ ਕਰਦੇ ਆ, ਕਿਉਂਕਿ ਇਨਸਾਨ ਦੇ ਕੀਤੇ ਹੋਏ ਆਪਣੇ ਕਰਮੀ ਉਹਨੂੰ ਡੁਬਾਉਣ ਦੇ ਲਈ ਕਾਫੀ ਹੁੰਦੇ ਆ, ਕਿਉਂਕਿ ਇਨਸਾਨ ਜਦੋਂ ਕੁਦਰਤ ਦੀ ਬਰਾਬਰੀ ਕਰਨ ਲੱਗ ਜਾਂਦਾ ਤਾਂ ਫਿਰ ਕੁਦਰਤ ਨੇ ਆਪਣਾ ਜਲਵਾ ਦਿਖਾਉਣਾ ਹੀ ਹੁੰਦਾ ਵਾ। ਸੋ ਕਿਤੇ ਨਾ ਕਿਤੇ ਤੁਸੀਂ ਦੇਖੋ ਹੁਣ ਤਾਂ ਕਾਫੀ ਜ਼ਿਆਦਾ ਯੂਟਿਊਬ ਤੇ ਵੀ ਜਾਂ ਉੱਦਾਂ ਵੀ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਇੱਦਾਂ ਦੀਆਂ ਆਉਂਦੀਆਂ ਜਿਨ੍ਹਾਂ ਨੂੰ ਦੇਖ ਕੇ ਨਾ ਇੱਦਾਂ ਲੱਗਦਾ ਕਿ ਇਨਸਾਨ ਇੱਦਾਂ ਦਾ ਵੀ ਹੋ ਸਕਦਾ ਵਾ, ਨਹੀਂ ਹੋ ਨਹੀਂ ਸਕਦਾ ਹਨਾ, ਕਿ ਕੋਈ ਇੰਨਾ ਕਠੋਰ ਇੰਨਾ ਕਰੂਅਲ ਕਿੱਦਾਂ ਹੋ ਸਕਦਾ ਵਾ, ਪਰ ਹੈ, ਸਭ ਕੁਛ ਹੈ ਦੁਨੀਆਂ ਦੇ ਵਿੱਚ ਹਨਾ। ਤੇ ਪਰ ਇਸੇ ਲਈ ਫਿਰ ਉਸ ਟਾਈਮ ਇਹ ਲੱਗਦਾ ਕਿ ਵਾਕਈ ਜੋ ਅੱਜ ਕੱਲ ਹੋ ਰਿਹਾ ਹੈ ਸਾਡੀਆਂ ਕਰਨੀਆਂ ਦਾ ਹੀ ਫਲ ਆ, ਤੇ ਉਹ ਫਲ ਜੇ ਅਸੀਂ ਕਰਨ ਵੇਲੇ ਨਹੀਂ ਸੋਚਿਆ ਤਾਂ ਹੁਣ ਉਸ ਫਲ ਨੂੰ ਭੋਗਣ ਵੇਲੇ ਫਿਰ ਕਾਹਦਾ ਗਿਲਾ ਤੇ ਜਾਂ ਫਿਰ ਕਾਹਦਾ ਸ਼ਿਕਵਾ। ਸੋ ਸ਼ੁਕਰੀਆ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਕਿੱਦਾਂ ਹੋ ਸਕਦੇ ਹੋ? ਬਿਲਕੁਲ ਜੀ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489, ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ। ਤੇ ਬਾਕੀ ਅੱਜ ਦਾ ਮੌਸਮ ਕਿੱਦਾਂ ਦਾ ਉਹਦੇ ਬਾਰੇ ਤਾਂ ਆਪਾਂ ਇੱਦਾਂ ਹੀ ਕਹਿ ਸਕਦੇ ਹਾਂ ਕਿ ਬੱਦਲਾਂ ਨੇ ਚੰਨਾ ਕੇ ਹੀ ਝੁਣ ਮੁਣ ਲਾਈ ਆ, ਤਾਣ ਛਤਰੀ ਵੇ ਜਿਹੜੀ ਲੰਡਨੋਂ ਮੰਗਾਈ ਆ ਹਨਾ। ਬੜੀ ਵਧੀਆ ਜੀ ਬੋਲੀ ਸੀ, ਬੜੀ ਫੇਮਸ ਬੋਲੀ ਸੀ, ਗਿੱਧਿਆਂ ਗੁੱਧਿਆਂ ਦੇ ਵਿੱਚ ਵੀ ਬੜੀ ਪਾਉਂਦੇ ਸੀ ਤੇ ਗਾਣੇ ਵੀ ਆਏ ਦੇ ਤੇ ਹਨਾ, ਕਿ ਤਾਣ ਛਤਰੀ ਵੇ ਜਿਹੜੀ ਲੰਡਨੋਂ ਮੰਗਾਈ ਆ। ਸੋ ਵੀ ਲੰਡਨ ਵਾਲੀ ਜਿਹੜੀ ਛਤਰੀ ਆ ਉਹਦੀ ਕੋਈ ਖਾਸੀਅਤ ਹੁੰਦੀ ਸੀ, ਕਾਹਤੋਂ ਇਹ ਗੀਤ ਬਣਿਆ ਸੀ, ਜਾਂ ਉਹ ਛਤਰੀ ਇੰਨੀ ਸੋਹਣੀ ਹੁੰਦੀ ਸੀਗੀ ਕਿ ਵੀ ਜਦੋਂ ਛਤਰੀ ਦੇ ਹੇਠਾਂ ਖੜਦਾ ਮੀਂਹ ਤੋਂ ਬਚਣ ਲਈ ਤੇ ਬੜਾ ਵਧੀਆ ਲੱਗਦਾ ਹੋਊਗਾ ਫਿਰ ਤਾਂ ਹਨਾ। ਸੋ ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ, ਨੰਬਰ ਆਪਾਂ ਤੁਹਾਨੂੰ ਦੱਸ ਹੀ ਦਿੱਤੇ ਤੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਅਵਤਾਰ ਮਾਨ, ਕਹਿੰਦੇ ਕਿ ਗਾਣਾ ਲਾ ਦਿਓ ਜੀ ਜੁਦਾ ਅਮਰਿੰਦਰ ਗਿੱਲ ਦਾ। ਓਹੋ ਹੋ ਹੋ, ਜੁਦਾ, ਠੀਕ ਹੈ ਜੀ, ਅਮਰਿੰਦਰ ਗਿੱਲ ਦਾ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਇੱਧਰ ਜੀ ਨਰਿੰਦਰ ਰਾਠੌਰ ਤੇ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਿੱਦਾਂ ਫਿਰ ਰਾਠੌਰ ਸਾਹਿਬ, ਠੀਕ ਠਾਕ ਹੋ? ਤੇ ਕਿੱਦਾਂ ਫਿਰ ਅੱਜ ਆਪਾਂ ਹਨਾ ਮੱਲੀ ਭਾਜੀ ਨਾਲ ਵੀ ਗੱਲਬਾਤ ਕਰਨੀ ਆ, ਮੇਰੇ ਖਿਆਲ ਦੇ ਵਿੱਚ ਮੈਂ ਤੁਹਾਨੂੰ ਯਾਦ ਕਰਾਉਣਾ ਸੀਗਾ ਹਨਾ, ਮੈਂ ਕਿਹਾ ਹੁਣ ਆਪਦੀ ਯਾਦ ਕਰਾਉਂਦੇ ਹੁੰਦੇ ਆ ਤੇ ਹੁਣ ਭੁੱਲਿਓ ਨਾ, ਸੋਹਣਾ ਜਿਹਾ ਮੈਸੇਜ ਲਿਖ ਲਓ ਫਟਾਫਟ ਹਨਾ, ਏਦਾਂ ਕਿੱਦਾਂ। ਤੇ ਬਾਕੀ ਕਿੱਦਾਂ ਫਿਰ ਵਿਟਾਮਿਨ ਵਟੂਮਨ ਸਾਰੇ ਪੂਰੇ ਆ ਨਾ, ਅੱਜ ਕੋਈ ਘੱਟ ਡਾਕਟਰ ਦੇ ਚੈੱਕਅਪ ਕਰਾ ਜਾਂਦੀ ਸੀ ਨਾ, ਤੇ ਖੈਰ ਚਲੋ ਕੋਈ ਗੱਲ ਨੀ ਜੀ, ਪ੍ਰੋਗਰਾਮ ਦੇ ਵਿੱਚ ਆਏ, ਸ਼ੁਕਰੀਆ, ਮਿਹਰਬਾਨੀ। ਤੇ ਮੱਲੀ ਭਾਜੀ ਵੀ ਆਉਂਦੇ ਹੋਣਗੇ, ਉਹ ਵੀ ਬੈਠੇ ਹੋਣਗੇ, ਏਦਾਂ ਜਿਦਾਂ ਨੀ ਸੋਚਦੇ ਹੁੰਦੇ, ਵਾਹਵਾ ਸੋਚੀ ਜਾਂਦੇ ਹੋਣਗੇ ਵੀ ਪਹਿਲਾਂ ਨਰਿੰਦਰ ਨੂੰ ਮੈਸੇਜ ਕਰਨ ਦੇ, ਮੈਂ ਮੈਸੇਜ ਬਾਅਦ ਚ ਹੀ ਕਰੂੰਗਾ ਹਨਾ। ਤੇ ਚਲੋ ਕੋਈ ਗੱਲ ਨੀ, ਤੇ ਦੇਖਦੇ ਆ ਜੀ ਫਿਰ ਅੱਜ ਹਨਾ। ਤੇ ਅੱਗੇ ਜੀ ਜਸਪਾਲ ਸਿਡਨੀ ਵਾਲੇ ਵੀ ਪਹੁੰਚ ਚੁੱਕੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਵਾ, ਤਿੰਦਰ ਸਰਤਾਜ ਦਾ ਗੀਤ ਲੈ ਆਈ ਤਾਂ ਅਗਲਾ ਗੀਤ ਆ ਜੀ ਗਾਣਾ ਵਾਲੀ, ਕਈ ਮਤਲਬ ਕਿ ਸਿੰਗਰ ਤੇ ਉਹਨਾਂ ਦੇ ਗੀਤ ਵਾਕਈ ਰੂਹ ਵਾਲੇ ਗੀਤ ਹੁੰਦੇ ਆ ਤੇ ਰੂਹ ਖੁਸ਼ ਹੋ ਜਾਂਦੀ ਆ ਉਹ ਗੀਤ ਸੁਣ ਕੇ। ਤੇ ਸਤਿੰਦਰ ਸਰਤਾਜ ਇੱਕ ਐਸਾ ਗਾਇਕ ਆ ਜਿਹਦਾ ਗਾਣਾ ਸੁਣਨ ਦੀ ਵੀ ਲੋੜ ਨੀ ਪੈਂਦੀ ਹੈਗੀ ਕਿ ਕਿੱਦਾਂ ਦਾ ਹੋਊਗਾ, ਬਸ ਇਹ ਹੁੰਦਾ ਕਿ ਗਾਣਾ ਵਾਕਈ ਅੱਖਾਂ ਬੰਦ ਕਰਕੇ ਆਰਾਮ ਦੇ ਨਾਲ ਬੈਠ ਕੇ ਪੂਰੀ ਲੱਜਤ ਨਾਲ ਸੁਣਨ ਵਾਲਾ ਗਾਣਾ ਹੋਊਗਾ ਤੇ ਗਾਣੇ ਵਿੱਚ ਨਾ ਕੁਛ ਸਾਰਥਿਕ ਹੋਊਗਾ। ਤੇ ਬਾਕੀ ਜੀ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਸਤਿੰਦਰ ਸਰਤਾਜ ਦਾ ਕੋਈ ਵੀ ਗਾਣਾ, ਔਰ ਜਦੋਂ ਕਦੇ ਮਨ ਬੜਾ ਹੀ ਭਟਕਣਬਾਜੀ ਜੀ ਚ ਹੋਵੇ ਨਾ, ਤਾਂ ਉਸ ਟਾਈਮ ਇਹ ਗਾਣੇ ਸੁਣਨੇ ਤਾਂ ਉਹਨੂੰ ਬੜੀ ਸ਼ਾਂਤੀ ਤੇ ਸਕੂਨ ਦਿੰਦੇ ਆ। ਸੋ ਬਾਕੀ ਲਓ ਜੀ ਰਾਠੌਰ ਭਾਜੀ ਆ ਗਏ, ਅਰਸ਼ ਮੱਲੀ ਵੀ ਕਹਿੰਦੇ ਹਾਜ਼ਰ ਆ ਮਹਾਰਾਜ ਜੀ, ਬਸ ਫਿਰ ਲੈ ਦੋ ਮੈਸੇਜ, ਅੱਜ ਮੈਂ ਤੁਹਾਡੇ ਵੱਲ ਆ, ਅੱਜ ਆਪਾਂ ਗੁਆਂਢੀਆਂ ਦੀ ਹੈਲਪ ਨਹੀਂ ਕਰਨੀ ਹੈਗੀ ਹਨਾ। ਤੇ ਬਾਕੀ ਚਲੋ ਜੀ ਫਿਰ ਹੁਣ ਆਪਾਂ ਗਾਣਾ ਵੀ ਸੁਣਾ ਦਿੰਨੇ ਆ ਤੁਹਾਨੂੰ, ਤੇ ਇਹੀ ਗਾਣਾ ਅਗਲਾ ਪਲੇ ਕਰਨਾ ਸੀ ਆਪਾਂ। ਤੇ ਲਓ ਫਿਰ ਮਿਲਦੇ ਆ ਜੀ ਸਤਿੰਦਰ ਸਰਤਾਜ ਦੇ ਨਵੇਂ ਗੀਤ ਦੇ ਨਾਲ, ਤੇ ਚਾਹੇ ਉਹ ਕਿਤੇ ਨਾ ਸੁਣਦੇ ਰਹੋ ਹਰਮ ਰੇਡੀਓ ਆਸਟ੍ਰੇਲੀਆ।
ਤੇਰੇ ਦੇ ਹੱਥਾਂ ਵਰਗਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਆਪਣੇ ਘਰ ਬਾਰ ਚ ਜੰਗਾ ਕਰੀਏ ਸ਼ੁਕਰਾਨੇ ਜੋੜਾ ਉਹਨਾਂ ਦੁਸ਼ਵਾਰ ਦੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਹਲਕੇ ਕਰ ਥੱਕ ਲਈ ਦੇ ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਜੇਕਰ ਕੁਛ ਦਾ ਵਿੱਚ ਵੀ ਖਾਮੀ ਮੁਹੱਬਤਾਂ ਚ ਦੁਨੀਆ ਵਿੱਚ ਉਸ ਤੋਂ ਸੋਹਣਾ ਅੱਜ ਤੱਕ ਵਪਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਜਾਂਦੀ ਤਾਲ ਸਦਾ ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਉਹੀ ਕੋਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਹੋਏ ਆਪੇ ਦੇ ਨੇੜੇ ਹੋ ਗਏ ਦੁਨੀਆ ਤੋਂ ਦੂਰ ਹੋਏ ਜਿਨ੍ਹਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੁਨੀਆ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀ ਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਗਏ ਖਰੀ ਸਿਆਣੇ ਧਾਗੇ ਨੀ ਤੋੜੀ ਦੇ ਆਪਣੇ ਤਾਂ ਆਪਣੇ ਹੀ ਹੁੰਦੇ ਦੁੱਖ
ਦੁੱਖ ਸੁੱਖ ਵਿੱਚ ਲੋੜੀ ਦੇ ਪੈ ਗਈਆਂ ਗੱਡਾਂ ਜਿੱਥੇ ਉੱਥੇ ਮੁੜ ਪਿਆਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਹਮਦਮ ਬਿਨ ਹੋਲੀ ਕਾਦੀ ਕਾਦੀ ਦੀਵਾਲੀ ਦਈ ਦਿਲ ਪਰ ਬਿਨ ਈਦ ਨੀ ਹੁੰਦੀ ਪੁੰਨਿਆ ਵੀ ਕਾਲੀ ਬਈ ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਉਹਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬਾਂਦੇ ਮਗਰੋਂ ਦਿੱਲੀ ਮੁੜ ਕੇ ਨੀਨਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਤੇ ਬਖਤਾਵਰ ਤੋਂ ਕਹਿ ਗਏ ਖੁਦ ਤਾਨ ਸੇਨ ਵੀ ਕੇ ਐਸਾ ਫਨਕਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਲੱਗਦਾ ਕੇ ਸਤਿੰਦਰਾ ਕਹਿ ਕੇ ਨਾ ਸਾਰ ਲਈਏ ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਹਰ ਵਾਰੀ ਕੋਸ਼ਿਸ਼ ਕੀਤੀ ਲੇਕਿਨ ਹਰ ਵਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਕਿਸੇ ਦਾ ਜੇਕਰ ਅਹਿਸਾਸ ਨਹੀਂ ਸਮਝੀ ਸਰਤਾਜ ਨਾਮ ਦਾ ਹਾਲੇ ਹੱਕਦਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੇ ਫਰਮਾਇਸ਼ ਵੀ ਇਸ ਗਾਣੇ ਦੀ ਸਾਨੂੰ ਕੀਤੀ ਸੀ ਨਾ ਜਸਪਾਲ ਜੀ ਨੇ ਤੇ ਗਾਣਾ ਵਾਕਈ ਬੜਾ ਪਿਆਰਾ ਜੀ ਬੰਦੇ ਦੇ ਹੱਥਾਂ ਵਰਗਾ ਅੱਜ ਤੱਕ ਔਜ਼ਾਰ ਨੀ ਬਣਿਆ ਸੋ ਵਾਕਈ ਜੀ ਜੋ ਮਿਹਨਤ ਮੁਸ਼ਕਤ ਤੇ ਜੋ ਕਰਾਮਾਤ ਇਨਸਾਨ ਦੇ ਹੱਥਾਂ ਵਿੱਚ ਹੈ ਉਹ ਕੋਈ ਵੀ ਔਜ਼ਾਰ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਸੋ ਇਸੇ ਤਰ੍ਹਾਂ ਜੀ ਇੱਕ ਸਕੂਲ ਦੇ ਵਿੱਚ ਨਾ ਇੱਕ ਵਾਰੀ ਇੱਕ ਕੰਪੀਟੀਸ਼ਨ ਹੋਇਆ ਹਨਾ ਤੇ ਕਿ ਕੰਪੀਟੀਸ਼ਨ ਵੀ ਕੀ ਸੀ ਹੱਥਾਂ ਦਾ ਕੰਪੀਟੀਸ਼ਨ ਕਿ ਸਭ ਤੋਂ ਜ਼ਿਆਦਾ ਸੋਹਣੇ ਹੱਥ ਕਿਹਦੇ ਆ ਤੇ ਸਾਰੇ ਜਾਣੇ ਜਾਣੀ ਕਿ ਕੁੜੀਆਂ ਦੇ ਵਿੱਚ ਸਪੈਸ਼ਲੀ ਸੀ ਇਹ ਕਿਉਂਕਿ ਕੁੜੀਆਂ ਨੇ ਇੱਕ ਤਾਂ ਆਪਣੇ ਘਰ ਪੇਕਿਆਂ ਦੇ ਘਰ ਤੇ ਇੱਕ ਸਹੁਰੇ ਦੋ ਘਰ ਸਾਂਭਣੇ ਹੁੰਦੇ ਆ ਤੇ ਉਹਨਾਂ ਦੇ ਹੱਥ ਜਿਆਦਾ ਹੀ ਸੋਹਣੇ ਹੋਣੇ ਜ਼ਰੂਰੀ ਵੀ ਹੁੰਦੇ ਆ। ਸੋ ਹੱਥਾਂ ਦੀ ਸਫਾਈ ਨਾ ਇੱਕ ਹੋਰ ਗੱਲ ਆ। ਤੇ ਖੈਰ ਸਾਰੀਆਂ ਕੁੜੀਆਂ ਨੇ ਵੀ ਜਿੰਨੇ ਵੀ ਕਲਾਸ ਦੇ ਵਿੱਚ ਬੱਚੇ ਸੀ ਸਾਰਿਆਂ ਨੇ ਆਪੋ ਆਪਣੇ ਹੱਥਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਾਫ ਕੀਤਾ, ਕੁੜੀਆਂ ਨੇ ਨਹੁੰ ਨੂੰ ਬਣਾਈ ਸਾਰਾ ਏਦਾਂ। ਪਰ ਕਲਾਸ ਦੇ ਵਿੱਚ ਇੱਕ ਕੁੜੀ ਏਦਾਂ ਦੀ ਸੀ ਜਿਹਦੇ ਸ਼ਾਇਦ ਮਾਂ ਨੀ ਸੀਗੀ, ਸਿਰ ਦੇ ਉੱਪਰ ਮਾਂ ਦਾ ਸਾਇਆ ਨਹੀਂ ਸੀ, ਤੇ ਘਰ ਦਾ ਸਾਰਾ ਕੰਮ ਕਰਦੀ ਸੀ, ਕਰਕੇ ਆਉਂਦੀ ਸੀ ਤੇ ਜਾ ਕੇ ਵੀ ਕਰਦੀ ਸੀ, ਇੱਥੋਂ ਤੱਕ ਕਿ ਪਸ਼ੂ ਡੰਗਰ ਵੀ ਸਾਂਭ ਕੇ ਕੂੜਾ ਸੁੱਟ ਕੇ ਆਉਣਾ, ਤੇ ਉਹਦੇ ਹੱਥ ਹਮੇਸ਼ਾ ਹੀ ਏਦਾਂ ਹੁੰਦੇ ਸੀਗੇ ਜਿੱਦਾਂ ਜ਼ਿਆਦਾ ਕੰਮ ਕਰ ਕਰ ਹੱਥਾਂ ਦੇ ਵਿੱਚ ਬਿਉਣੀਆਂ ਨੇ ਫੱਟ ਜਾਂਦੀਆਂ ਥੋੜੀਆਂ ਥੋੜੀਆਂ, ਜ਼ਿਆਦਾ ਨਹੀਂ, ਤੇ ਮਤਲਬ ਕੁੜੀਆਂ ਦੇ ਵਾਂਗੂ ਸੋਫਟ ਤੇ ਮੁਲਾਇਮ ਜੇ ਹੱਥ ਜਿਹੜੀਆਂ ਹੁੰਦੇ ਨਾ ਘੱਟ ਕੰਮ ਕਰਨ ਵਾਲੀਆਂ ਕੁੜੀਆਂ ਮੋਸਟਲੀ, ਤੇ ਉਦਾਂ ਦੇ ਹੱਥ ਨਹੀਂ ਸੀਗੇ। ਤੇ ਚਲੋ ਜੀ, ਉਹ ਜਿਸ ਦਿਨ ਸਾਰੇ ਏਦਾਂ ਲੱਗੇ ਰਹੇ ਤੇ ਉਹਨੂੰ ਤਾਂ ਪਤਾ ਸੀ ਉਹ ਕੁੜੀ ਦੇ ਮਨ ਵਿੱਚ ਇਹੀ ਸੀ ਕਿ ਮੈਂ ਤਾਂ ਕਿਸੇ ਤਰੀਕੇ ਵੀ ਇਹ ਕੰਪੀਟੀਸ਼ਨ ਜਿੱਤ ਨਹੀਂ ਸਕਦੀ, ਕਿਉਂਕਿ ਉਹਦਾ ਧਿਆਨ ਆਪਣੇ ਕੰਮ ਵੱਲ ਸੀ ਨਾ ਕਿ ਆਪਣੇ ਹੱਥਾਂ ਦੀ ਸੁੰਦਰਤਾ ਵੱਲ। ਤੇ ਖੈਰ ਟਾਈਮ ਉਹ ਦਿਨ ਲੰਘਦੇ ਗਏ ਤੇ ਜਿਸ ਦਿਨ ਕੰਪੀਟੀਸ਼ਨ ਦਾ ਟਾਈਮ ਆਇਆ, ਜਿਸ ਦਿਨ ਉਹ ਪ੍ਰਾਈਜ ਮਿਲਣਾ ਸੀ, ਤਾਂ ਉਹ ਬੜੀ ਹੈਰਾਨ ਹੁੰਦੀ ਆ। ਤਾਂ ਉਹ ਜਿਹੜਾ ਮਹਿਮਾਨ ਆਇਆ ਹੁੰਦਾ ਤੇ ਉਹ ਦੇਖਦਾ ਵੀ ਸਾਰਿਆਂ ਦੇ ਮਤਲਬ ਕਿ ਇਹਦੇ ਹੱਥ ਸਭ ਤੋਂ ਵਧੀਆ, ਤਾਂ ਉਹ ਦੇਖਦਾ ਕਿ ਉਹ ਕੁੜੀ ਨਾ ਕਿਤੇ ਪਿੱਛੇ ਜੇ ਖੜੀ ਆਪਣੇ ਹੱਥ ਲਕੋ ਰਹੀ ਹੁੰਦੀ ਹੈ। ਉਹਦਾ ਧਿਆਨ ਉਸ ਕੁੜੀ ਵੱਲ ਚਲੇ ਜਾਂਦਾ ਤੇ ਉਸ ਕੁੜੀ ਨੂੰ ਅੱਗੇ ਸੱਦਦੇ ਆ, ਕਹਿੰਦੇ ਕਿ ਆਪਣੇ, ਉਹ ਕਹਿੰਦਾ ਆਪਣੇ ਹੱਥ ਦਿਖਾ। ਉਸ ਕੁੜੀ ਵਾਲੇ ਥੋੜੀ ਬਹੁਤੀ ਇਨਫੋਰਮੇਸ਼ਨ ਉਹ ਨਾਲ ਦੇ ਟੀਚਰਾਂ ਤੋਂ ਵੀ ਲੈ ਲੈਂਦਾ ਜੋ ਗੈਸਟ ਆਇਆ ਸੀ ਜਿਸ ਤੋਂ ਪ੍ਰਾਈਜ਼ ਦਿਵਾਉਣਾ ਸੀ। ਤੇ ਜਦੋਂ ਉਹ ਕੁੜੀ ਨੂੰ ਕਹਿੰਦਾ ਕਿ ਆਪਣੇ ਹੱਥ ਦਿਖਾ, ਉਹ ਦਿਖਾਉਂਦੀ ਨੀ, ਪਿੱਛੇ ਲਕੋ ਲੈਂਦੀ ਆ, ਕਹਿੰਦੀ ਨਹੀਂ ਮੇਰੇ ਹੱਥ ਨੀ ਸੋਹਣੇਗੇ। ਕਹਿੰਦਾ ਨਹੀਂ ਮੈਂ ਤੇਰੇ ਹੱਥ ਹੀ ਦੇਖਣੇ ਆ। ਤੇ ਜਦੋਂ ਉਹ ਹੱਥ ਕੁੜੀ ਅੱਗੇ ਕਰਦੀ ਆ ਤਾਂ ਉਹ ਜਿਹੜਾ ਇਨਸਾਨ ਹੁੰਦਾ ਜੋ ਮਹਿਮਾਨ ਹੁੰਦਾ ਉਹ ਕੁੜੀ ਦੇ ਹੱਥਾਂ ਨੂੰ ਸਿਜਦਾ ਕਰਦਾ, ਬੜੇ ਹੀ ਪਿਆਰ ਦੇ ਨਾਲ ਆਪਣੇ ਮੱਥੇ ਨੂੰ ਲਾਉਂਦਾ, ਕਹਿੰਦਾ ਤੂੰ ਕਹਿੰਦੀ ਇਹ ਦੁਨੀਆਂ ਦੇ ਸਭ ਤੋਂ ਸੋਹਣੇ ਹੱਥ ਆ, ਕਿਰਤ ਕਰਨ ਵਾਲੇ ਹੱਥ, ਬਹੁਤ ਬਰਕਤਾਂ ਨੇ ਇਹਨਾਂ ਹੱਥਾਂ ਦੇ ਵਿੱਚ। ਤੇ ਉਹ ਪ੍ਰਾਈਜ਼ ਉਸ ਮਹਿਮਾਨ ਦੇ ਅਕੋਰਡਿੰਗ ਉਸ ਕੁੜੀ ਨੂੰ ਦਿੱਤਾ ਜਾਂਦਾ। ਸੋ ਇਹ ਆ ਜੀ, ਸਾਡੇ ਹੱਥਾਂ ਦੇ ਵਿੱਚ ਕੰਮ ਕਰਨ ਦੇ ਲਈ ਪਰਮਾਤਮਾ ਨੇ ਬਰਕਤ ਦਿੱਤੀ ਆ, ਬਰਕਤਾਂ ਵਾਲੇ ਹੱਥ ਆ। ਤੇ ਜਦੋਂ ਇਹ ਬਰਕਤਾਂ ਵਾਲੇ ਹੱਥ ਉਸ ਰੱਬ ਦਾ ਸ਼ੁਕਰਾਨਾ ਕਰਦੇ ਆ ਨਾ, ਤਾਂ ਉਹਦੇ ਹੱਥ ਹੋਰ ਵੀ ਸੋਹਣੇ ਲੱਗਦੇ ਆ ਉਹਦੀਆਂ ਦਿੱਤੀਆਂ ਬਰਕਤਾਂ ਦੇ ਲਈ। ਸੋ ਇਸੇ ਲਈ ਜੀ, ਹੱਥਾਂ ਤੋਂ ਵਧੀਆ ਔਜ਼ਾਰ ਕੁਛ ਨਹੀਂ ਹੈਗਾ। ਮਿਹਨਤ ਮੁਸ਼ਕਤ ਕਰੋ, ਦੂਸਰਿਆਂ ਦੀ ਦੁਆ ਲਈ ਵੀ ਉੱਠਦੇ ਆ, ਹਨਾ, ਦੂਸਰਿਆਂ ਦੀ ਹਿਫਾਜ਼ਤ ਲਈ ਵੀ ਉੱਠਦੇ ਆ। ਸੋ ਖੈਰ, ਗਾਣਾ ਮੈਨੂੰ ਤਾਂ ਵਾਕਈ ਬਹੁਤ ਵਧੀਆ ਲੱਗਾ ਤੇ ਉਮੀਦ ਕਰਦੇ ਆ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਊਗਾ। ਤੇ ਬਾਕੀ ਜੀ, ਇੱਧਰ ਅਰਸ਼ ਮੱਲੀ, ਮੈਂ ਤਾਂ ਨਰਿੰਦਰ ਰਾਠੌਰ ਭਾਅ ਜੀ ਤੁਹਾਨੂੰ ਕਿਹਾ ਸੀ ਕਿ ਆਪਾਂ ਅੱਜ ਅਰਸ਼ ਮੱਲੀ ਲਈ ਤੁਸੀਂ ਵਧੀਆ ਜਿਹਾ ਮੈਸੇਜ ਲਿਖ ਲਓ, ਤੇ ਉਹਨਾਂ ਨੇ ਲਿਖ ਵੀ ਦਿੱਤਾ ਸੀ, ਕਹਿੰਦੇ ਕੋਈ ਗੱਲ ਨੀ, ਅੱਜ ਮੱਲੀ ਬਾਈ ਦਾ ਆਇਰਨ ਪੂਰਾ ਕਰਨਾ ਵਾ, ਆਲੇ ਹੁਣ ਆਇਰਨ ਵੀ ਪੂਰਾ ਹੋਣਾ, ਪਿਛਲੀ ਵਾਰੀ ਤਾਂ ਪਤਾ ਨੀ ਕੀ ਹੋਇਆ ਸੀ ਪੂਰਾ, ਹਨਾ। ਖੈਰ, ਤੇ ਉਧਰੋਂ ਮੱਲੀ ਅਰਸ਼ ਮੱਲੀ ਉਹਨਾਂ ਦਾ ਵੀ ਮੈਸੇਜ ਆ ਗਿਆ, ਕਹਿੰਦੇ ਹਾਜ਼ਰ ਆ ਮਹਾਰਾਜ ਜੀ, ਤੇ ਲਓ ਲੈ ਅੱਜ ਤਾਂ ਪਹਿਲਾਂ ਹੀ ਹਨਾ ਹਾਰ ਜੀ ਮੰਨੀ ਬੈਠੇ ਆ, ਹਨਾ। ਪਰ ਪਤਾ ਨੀ ਹੁੰਦਾ ਕਈ ਵਾਰੀ ਬੰਦਾ, ਜਿੱਦਾਂ ਮੈਂ ਕਿਹਾ ਨਾ, ਇੱਦਾਂ ਬੈਠਾ ਸੋਚਦਾ ਹੁੰਦਾ, ਅਚਨਚੇਤ ਜੀ ਕਹਿ ਦਿੰਦਾ, ਸਾਹਮਣੇ ਵਾਲਾ ਸੋਚ ਲੈਂਦਾ ਵੀ ਨਹੀਂ ਬਈ ਇਹਨੂੰ ਨੀ ਕੁਛ ਪਤਾ, ਇਹ ਨੀ ਅੱਜ ਜਵਾਬ ਦਿੰਦਾ। ਉਹ ਬਾਅਦ ਚ ਹੀ ਪਤਾ ਲੱਗਦਾ ਵੀ ਉਹ ਦਿਮਾਗ ਦੇ ਵਿੱਚ ਜਵਾਬ ਹੀ ਸੋਚੀ ਜਾਂਦਾ ਹੁੰਦਾ, ਤੇ ਉਹ ਭੁਲੇਖੇ ਦੇ ਨਾਲ ਹੀ ਹੂੰ ਹਾਂ ਕੱਢ ਦਿੰਦਾ ਮੂੰਹ ਦੇ ਵਿੱਚੋਂ, ਹਨਾ। ਤੇ ਖੈਰ ਜੀ, ਤੇ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ, ਗੁਰਦਾਸ ਮਾਨ ਜੀ ਨੇ ਬਹੁਤ ਪਹਿਲਾਂ ਇੱਕ ਸਦਾ ਬਹਾਰ ਗੀਤ ਗਾ ਕੇ ਆਪਣੀ ਇੱਕ ਵੱਖਰੀ ਥਾਂ ਬਣਾਈ ਹੈ ਜੀ। ਹਾਂਜੀ ਬਿਲਕੁਲ, ਗੁਰਦਾਸ ਮਾਨ ਦੇ ਗਾਣੇ ਬਹੁਤ ਵਧੀਆ ਨੇ ਤੇ ਸਦਾ ਬਹਾਰ ਗਾਇਕ ਵਾ ਜੀ। ਤੇ ਬਾਕੀ ਕਹਿੰਦੇ ਕਿ ਹੁਣ ਇਹ ਦੱਸੋ ਕਿ ਉਹ ਕਿਹੜੀ ਚੀਜ਼ ਹੈ ਜੋ ਪਤੀ ਦੀ ਹੁੰਦੀ ਆ ਪਰ ਪਤਨੀ ਦੀ ਨਹੀਂ, ਪਰ ਰਹਿ ਦੋਵੇਂ ਇਕੱਠੇ ਹੀ ਹੁੰਦੇ ਆ, ਰਹਿ ਦੋਵੇਂ ਰਹਿੰਦੇ ਦੋਵੇਂ ਇਕੱਠੇ ਹੁੰਦੇ ਆ। ਅੱਛਾ ਵੀ ਹੁਣ ਸਾਰਿਆਂ ਗੁਰਿੰਦਰ ਸਿੰਘ ਵਰਜੀਨੀਆ ਵਾਲਿਆਂ ਨੇ ਨਾ ਇੱਕ ਸਵਾਲ ਪਾਇਆ, ਕਹਿੰਦੇ ਉਹ ਕਿਹੜੀ ਚੀਜ਼ ਹੁੰਦੀ ਆ ਇਹ ਦੱਸਣਾ ਕਿ ਜਿਹੜੀ ਪਤੀ ਦੀ ਹੁੰਦੀ ਆ ਪਰ ਪਤਨੀ ਦੀ ਨਹੀਂ, ਪਰ ਰਹਿੰਦੇ ਦੋਵੇਂ ਇਕੱਠੇ ਹੀ ਆ, ਹਨਾ। ਤੇ ਖੈਰ ਦੱਸਿਓ, ਹਨਾ, ਐਕਸਪੀਰੀਅੰਸਡ ਆ ਇਹ ਤਾਂ, ਬੰਦੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵਾ, ਤੇ ਜਿਨ੍ਹਾਂ ਜਿਨ੍ਹਾਂ ਦਾ ਐਕਸਪੀਰੀਅੰਸ ਆ ਉਹਨਾਂ ਨੇ ਫਟਾਫਟ ਇਹ ਜਵਾਬ ਦੇ ਹੀ ਦੇਣਾ ਵਾ, ਤੇ ਮੈਨੂੰ ਹਲੇ ਐਕਸਪੀਰੀਅੰਸ ਹੈ ਨੀ ਗਾ ਜੀ, ਹਨਾ, ਇੰਨਾ, ਤਾਂ ਕਰਕੇ ਮੈਂ ਹਲੇ ਦੱਸ ਨੀ ਸਕਦੀ ਹੈਗੀ। ਪਰ ਜਦੋਂ ਮੈਨੂੰ ਵੀ ਇਸ ਚੀਜ਼ ਦਾ ਐਕਸਪੀਰੀਅੰਸ ਹੋ ਗਿਆ ਨਾ, ਪਤਾ ਲੱਗ ਗਿਆ, ਫੇਰ ਮੈਂ ਕਿਹਾ ਤੁਹਾਨੂੰ ਆ ਸਵਾਲ ਜਿਹਾ ਪੁੱਛਣ ਦੀ ਲੋੜ ਹੀ ਨੀ ਪੈਣੀ, ਮੈਂ ਆਪ ਹੀ ਪੁੱਛ ਲਿਆ ਕਰਨਾ ਵਾ। ਪਰ ਖੈਰ ਕੋਈ ਗੱਲ ਨੀ, ਕੋਸ਼ਿਸ਼ ਕਰਦੇ ਇਧਰ ਉਧਰ ਪਰਚੀ ਤਾਂ ਗੁਰਿੰਦਰ ਜੀ ਮੈਲੀ ਜਾਣੀ ਆ, ਤੇ ਫਿਰ ਮੈਂ ਤੁਹਾਨੂੰ ਇਹ ਨਾ ਪੱਕਾ ਦੱਸੂਗੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ, ਬੁਝਾਰਤਾਂ ਵੀ ਪਾਵਾਂਗੇ, ਤੇ ਬਾਕੀ ਤੁਸੀਂ ਵੀ ਕੋਈ ਗੱਲਬਾਤ ਜ਼ਰੂਰ ਸਾਂਝੀ ਕਰਦੇ ਰਹੋ, ਤੇ ਪ੍ਰੋਗਰਾਮ ਤੁਹਾਡਾ ਹੀ ਆ ਤੇ ਗੱਲਾਂ ਬਾਤਾਂ ਵੀ ਸਾਥੀਆਂ ਸਾਂਝੀਆਂ ਨੇ। ਤੇ ਲਓ ਫਿਰ ਮਿਲਦੇ ਆ ਅਗਲੇ ਗੀਤ ਤੋਂ ਬਾਅਦ।
ਪਰ ਤੇਰੀ ਯਾਦ ਜੁਦਾ ਨਾ ਹੋਈ, ਤੂੰ ਜੁਦਾ ਹੋਇਓ ਪਰ ਤੇਰੀ ਯਾਦ ਜੁਦਾ ਨਾ ਹੋਈ, ਜਾਨ ਮੇਰੀ ਤਨਹਾਈਆਂ ਦੇ ਨਿੱਤ ਗਲ ਲਗ ਲਗ ਕੇ ਰੋਈ। ਤੇਰੀ ਯਾਦ ਜੁਦਾ ਨਾ ਹੋਈ, ਤੂੰ ਜੁਦਾ ਪਰ ਤੇਰੀ ਯਾਦ ਜੁਦਾ ਨਾ ਹੋਈ, ਸਾਥ ਤੇਰੇ ਦਾ ਹੋਰ ਅਸੀਂ ਨਿਗ ਲੈਣਾ ਸੀ, ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ, ਨਿਗ ਲੈਣਾ ਸੀ, ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ, ਰੋਮ ਰੋਮ ਵਿੱਚ ਅੱਜ ਵੀ ਤੇਰੇ ਸਾਹਾਂ ਦੀ ਖੁਸ਼ਬੋਈ, ਤੂੰ ਜੁਦਾ ਹੋਇਆ ਪਰ ਤੇਰੀ ਯਾਦ ਜੁਦਾ ਨਾ, ਤੇਰੀ ਯਾਦ ਜੁਦਾ ਨਾ ਹੋਈ, ਦੇ ਮਿਲਦੇ ਨੇ ਬਿਨ ਤੇਰੇ ਸਭ ਚਾਹੀ ਮਰ ਗਏ ਦਿਲ ਦੇ ਨੇ, ਉਂਝ ਦੁਨੀਆਂ ਤੇ ਲੋਕ ਵਿਛੜਦੇ ਮਿਲਦੇ ਨੇ ਬਿਨ ਤੇਰੇ ਸਭ ਚਾਹੀ ਮਰ ਗਏ ਦਿਲ ਦੇ ਨੇ, ਦੱਬ ਲਵਾਂ ਦਿਲ ਦੀ ਨੁਕਰੇ ਨਾ ਜਾਵੇ ਪੀੜ ਲਕੋਈ, ਤੂੰ ਜੁਦਾ ਹੋਇਆ ਪਰ ਤੇਰੀ ਯਾਦ ਜੁਦਾ ਨਾ ਹੋਈ, ਤੂੰ ਜੁਦਾ ਹੋਇਆ ਪਰ ਤੇਰੀ ਯਾਦ ਜੁਦਾ ਨਾ ਪੁੱਛਦੇ ਨੇ ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁੱਸਦੇ ਨੇ, ਇੱਕ ਦੂਜੇ ਨੂੰ ਲੋਕ ਵੀ ਅਕਸਰ ਪੁੱਛਦੇ ਨੇ ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁੱਸਦੇ ਨੇ, ਰਾਜ ਕਾ ਕਿਹੜੇ ਬਾ ਸੱਜਣ ਜਿੰਦ ਨਾ ਜਿਉਂਦੀ ਨਾ ਮੋਈ ਤੂੰ ਜੁਦਾ ਹੋ ਪਰ ਤੇਰੀ ਯਾਦ ਜੁਦਾ ਨਾ ਹੋਈ ਤੂੰ ਜੁਦਾ ਹੋ ਪਰ ਤੇਰੀ ਯਾਦ ਜੁਦਾ ਨਾ ਤੇਰੀ ਯਾਦ ਜੁਦਾ ਨਾ ਹੋਈ ਤੂੰ ਜੁਦਾ ਹੋ ਪਰ ਤੇਰੀ ਯਾਦ ਜੁਦਾ ਨਾ ਹੋਈ ਤੂੰ ਜੁਦਾ ਹੋ ਪਰ ਤੇਰੀ ਯਾਦ ਜੁਦਾ ਨਾ ਹੋਈ ਤੂੰ ਜੁਦਾ ਹੋ ਪਰ ਤੇਰੀ ਯਾਦ ਜੁਦਾ ਨਾ ਹੋਈ
ਲਓ ਜੀ ਅਵਤਾਰ ਮਨ ਐਡੀਲੇਡ ਵਾਲਿਆਂ ਦੀ ਫਰਮਾਇਸ਼ ਤੇ ਇਹ ਗਾਣਾ ਸੁਣ ਰਹੇ ਸੀ ਤੁਸੀਂ ਤੇ ਗਾਣਾ ਗਾਇਆ ਸੀ ਅਮਰਿੰਦਰ ਗਿੱਲ ਨੇ ਤੇ ਫਰਮਾਇਸ਼ ਤੁਹਾਨੂੰ ਦੱਸ ਦਿੱਤੀ ਹੈ ਕਿ ਅਵਤਾਰ ਮਨ ਐਡੀਲੇਡ ਵਾਲਿਆਂ ਨੇ ਕੀਤੀ ਸੀ ਗਾਣਾ ਬਾਕੀ ਜੀ ਬੜਾ ਪਿਆਰਾ ਵਾ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਭੂਲੇ ਹੈ ਰਫਤਾ ਰਫਤਾ ਉਹਨੇ ਮੁੱਦ ਤੋਂ ਮੈਂ ਹਮ ਭੂਲੇ ਹੈ ਰਫਤਾ ਰਫਤਾ ਉਹਨੇ ਮੁੱਦ ਤੋਂ ਮੈਂ ਹਮ ਕਿਸ਼ਤੋਂ ਮੈਂ ਖੁਦਕੁਸ਼ੀ ਕਾ ਮਜ਼ਾ ਹਮਸੇ ਪੁੱਛੀਏ ਸੋ ਵਾਕਈ ਜੀ ਜੋ ਦਿਲ ਨੂੰ ਪਿਆਰਾ ਲੱਗੇ ਜੋ ਦਿਲ ਦੇ ਵਿੱਚ ਯਾਦ ਬਣ ਕੇ ਰਵੇ ਸੋ ਖੈਰ ਉਹਦੇ ਬਾਰੇ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਦਿਲ ਦੀਆਂ ਗੱਲਾਂ ਦਿਲ ਵਾਲੀ ਹੀ ਜਾਣਨ ਹਨ ਜਿਸ ਤਨ ਲੱਗੀਆਂ ਸੋ ਤਨ ਜਾਣੇ ਕੋਈ ਨਾ ਜਾਣੇ ਪੀੜੀ ਭਰਾਈ ਸੋ ਕੌਣ ਕਿਹੜੇ ਹਾਲਾਤਾਂ ਦੇ ਵਿੱਚ ਕੌਣ ਕਿਹੜੀ ਕੰਡੀਸ਼ਨ ਦੇ ਵਿੱਚ ਕੌਣ ਹੁੰਦਾ ਵਾ ਸੋ ਉਹ ਉਹੀ ਇਨਸਾਨ ਜਾਣਦਾ ਜਿਹਦੇ ਤੇ ਬੀਤੀ ਹੋਵੇ ਤੇਰੇ ਮੇਰੇ ਵਰਗੀ ਤਾਂ ਫਿਰ ਅੰਦਾਜ਼ਾ ਹੀ ਲਾ ਸਕਦੇ ਆ ਸੋ ਗਾਣਾ ਵਾਕਈ ਜੀ ਬੜਾ ਪਿਆਰਾ ਸੀ ਤੇ ਬਾਕੀ ਇੱਧਰ ਨਰਿੰਦਰ ਰਾਠੌਰ ਹਨਾ ਕਹਿੰਦੇ ਕਿ ਆ ਗਿਆ ਮੱਲੀ ਬਾਈ ਅੱਜ ਤੇਰਾ ਆਇਰਨ ਪੂਰਾ ਕਰਨਾ ਹਨਾ ਤੇ ਨਾਲੇ ਮੈਨੂੰ ਪੁੱਛਦੇ ਕਹਿੰਦੇ ਬੋਬੀ ਜੀ ਮੈਂ ਵੀ ਗੋਲਡ ਕੋਸਟ ਵਾਲਾ ਹਾਂ ਕੀ ਹੋਇਆ ਹੁਣ ਵਲਗੋਂਗ ਮੂਵ ਹੋ ਗਿਆ ਸੋ ਦੇਖ ਲਓ ਤੁਸੀਂ ਕਿਸ ਸਾਈਡ ਨੂੰ ਆਪਾਂ ਤੁਹਾਡੀ ਸਾਈਡ ਹੀ ਅੱਜ ਆਪਾਂ ਮੱਲੀ ਭਾਜੀ ਆ ਨਾ ਜਿਹੜੇ ਅਰਸ਼ ਮੱਲੀ ਉਹ ਇੰਡੀਆ ਤੋਂ ਬਸ ਮੇਰੇ ਆਂਢ ਗੁਆਂਢ ਜੀ ਆ ਮਤਲਬ ਲੁਧਿਆਣੇ ਜ਼ਿਲ੍ਹੇ ਤੋਂ ਹੀ ਆ ਅਸੀਂ ਤਾਂ ਕਰਕੇ ਅੱਜ ਆਪਾਂ ਗੁਆਂਢੀਆਂ ਦੇ ਵਾਲੇ ਨਹੀਂ ਹੋਣਾਗਾ ਤੇ ਅੱਜ ਆਪਾਂ ਤੁਹਾਡੇ ਵਾਲੀ ਹਾਂ ਕਿਉਂਕਿ ਆਫਟਰ ਆਲ ਤੁਸੀਂ ਵੀ ਤਾਂ ਗੁਆਂਢੀ ਸੀ ਗੋਲਡ ਕੋਸਟ ਤਾਂ ਸਾਡਾ ਗੁਆਂਢ ਹੀ ਆ ਹਨਾ ਬ੍ਰਿਸਬਨ ਤੇ ਗੋਲਡ ਕੋਸਟ ਤਾਂ ਸੇਮ ਹੀ ਆ ਤੇ ਤਾਂ ਕਰਕੇ ਜੀ ਅੱਜ ਆਪਾਂ ਤੁਹਾਡੇ ਵਾਲੀ ਹਾਂ ਤੁਸੀਂ ਟੈਨਸ਼ਨ ਨਾ ਲਓ ਬਸ ਤੁਸੀਂ ਲਿਖ ਦਿਓ ਅੱਜ ਆਪਾਂ ਮੱਲੀ ਭਾਜੀ ਨੂੰ ਪੁੱਛਦੇ ਹਾਂ ਆਇਰਨ ਤਾਂ ਨਹੀਂ ਵੈਸੇ ਮੈਨੂੰ ਇਹਨਾਂ ਚ ਘੱਟ ਘੁੱਟ ਲੱਗਦਾ ਖੈਰ ਚਲੋ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਹਨਾ ਤੇ ਬਾਕੀ ਜੀ ਅੱਗੇ ਆਪਾਂ ਨੂੰ ਨਾ ਵਰਜੀਨੀਆ ਵਾਲਿਆਂ ਨੇ ਪੁੱਛਿਆ ਸੀਗਾ ਹਨਾ ਕਹਿੰਦੇ ਕਿ ਹੁਣ ਇਹ ਚੀਜ਼ ਉਹ ਕਿਹੜੀ ਚੀਜ਼ ਆ ਦੱਸਣੀ ਆ ਵੀ ਜਿਹੜੀ ਪਤੀ ਪਤਨੀ ਕਿਹੜੀ ਚੀਜ਼ ਆ ਜੋ ਪਤੀ ਦੀ ਵੀ ਹੁੰਦੀ ਆ ਪਰ ਪਤਨੀ ਦੀ ਨਹੀਂ ਪਰ ਰਹਿ ਦੋਵੇਂ ਇਕੱਠੇ ਹੁੰਦੇ ਆ ਇਹ ਕਿਹੜੀ ਚੀਜ਼ ਹੁੰਦੀ ਆ ਵੀ ਜਿਹੜੀ ਪਤੀ ਦੀ ਆ ਤੇ ਪਤਨੀ ਦੀ ਨਹੀਂ ਪਰ ਰਹਿੰਦੇ ਦੋਵੇਂ ਇਕੱਠੇ ਆ ਹਨਾ ਖੈਰ ਚਲੋ ਪਤੀ ਦੀ ਹੁੰਦੀ ਆ ਪਤਨੀ ਦੀ ਨਹੀਂ ਓਕੇ ਹੁਣ ਇਹ ਤਾਂ ਪਰਚੀ ਪੁਰਚੀ ਦੇ ਦੋ ਜੀ ਵਰਜੀਨੀਆ ਵਾਲਿਓ ਤੇ ਪ੍ਰੋਗਰਾਮ ਤਾਂ ਤੁਸੀਂ ਸੁਣ ਹੀ ਰਹੇ ਹੋ ਤੇ ਬਾਕੀ ਜੀ ਅੱਗੇ ਇਹਨਾਂ ਨੇ ਬਾਹਲੀ ਸੋਹਣੀ ਫੋਟੋ ਭੇਜੀ ਆ ਆਸੇ ਪਾਸੇ ਗ੍ਰੀਨਰੀ ਆ ਵਿਚਾਲੇ ਇੱਕ ਘਰ ਆ ਤੇ ਧੁੱਪ ਵੀ ਚੜੀ ਹੋਈ ਆ ਤੇ ਬੜਾ ਹੀ ਵਧੀਆ ਜਿਹਾ ਮੌਸਮ ਆ ਬਹੁਤ ਸੋਹਣਾ ਤੇ ਸੁਹਾਵਣਾ ਜਿਹਾ ਤੇ ਛਤਰੀਆਂ ਵੀ ਬੜੀਆਂ ਹੋਈਆਂ ਇੱਦਾਂ ਟੇਢੇ ਜੇ ਲੋਟ ਆ ਹਨਾ ਲਾਈਕ ਉਦਾਂ ਲੱਗਦੀਆਂ ਨੇ ਤੇ ਦਰਖਤਾਂ ਦਾ ਝੁਰਮਟ ਪਿਆ ਹੋਇਆ ਕਹਿੰਦੇ ਇਹ ਲਓ ਜੀ ਅਮਰੀਕਾ ਦੀ ਛਤਰੀ ਇੰਗਲੈਂਡ ਵਾਲੀ ਨੂੰ ਛੱਡੋ ਅੱਛਾ ਜੀ ਇੰਗਲੈਂਡ ਵਾਲੀ ਛਤਰੀ ਨੂੰ ਛੱਡਦੀ ਹੈ ਮੈਨੂੰ ਤਾਂ ਪਤਾ ਵੀ ਨੀ ਇੰਗਲੈਂਡ ਵਾਲੀ ਛਤਰੀ ਵੀ ਕਿੱਦਾਂ ਦੀ ਹੁੰਦੀ ਆ ਉਹ ਤਾਂ ਅੱਜ ਇੱਥੇ ਸਾਡੇ ਬ੍ਰਿਸਬਨ ਦੇ ਵਿੱਚ ਕਾਫੀ ਬਾਰਿਸ਼ ਮਤਲਬ ਝੜੀ ਲੱਗੀ ਹੋਈ ਆ ਤੇ ਉਹ ਝੜੀ ਤੋਂ ਹੀ ਫਿਰ ਮੈਨੂੰ ਬਸ ਉਹ ਇੱਕ ਨਾ ਗਾਣਾ ਵੀ ਪਾਉਂਦੇ ਹੁੰਦੇ ਸੀ ਤੇ ਬੋਲੀ ਵੀ ਪਾਉਂਦੇ ਹੁੰਦੇ ਸੀ ਬੱਦਲਾਂ ਨੇ ਚੰਨਾ ਕੇ ਹੀ ਝੁਣ ਮੁਣ ਲਾਈ ਆ ਤਾਣ ਛਤਰੀ ਦੇ ਜਿਹੜੀ ਲੰਡਨ ਨੂੰ ਮੰਗਾਈ ਆ ਸੋ ਹੁਣ ਮੈਨੂੰ ਇਹ ਨਹੀਂ ਸੀ ਪਤਾ ਮੈਨੂੰ ਵੀ ਨੀ ਕਿ ਲੰਡਨ ਵਾਲੀ ਛਤਰੀ ਕਿੱਦਾਂ ਦੀ ਹੁੰਦੀ ਆ ਕਾਹਤੋਂ ਇਹ ਗਾਣਾ ਬਣਿਆ ਕੀ ਸਟੋਰੀ ਕੀ ਆ ਇਹਦੇ ਪਿੱਛੇ ਹਨਾ ਸੋ ਤਾਂ ਕਰਕੇ ਮੈਂ ਚੱਲ ਪੁੱਛ ਲੈਂਦੇ ਆਪਾਂ ਵੀ ਕੀ ਪਤਾ ਲੰਡਨ ਵਾਲੀ ਛਤਰੀ ਆ ਜਿਹੜੀ ਉਹ ਕੋਈ ਸਪੈਸ਼ਲ ਹੋਵੇ ਤੇ ਨਾਲ ਹੀ ਜੀ ਇਹਨਾਂ ਨੇ ਇੱਕ ਹੋਰ ਫੋਟੋ ਭੇਜੀ ਆ ਤੇ ਕਹਿੰਦੇ ਕਿ ਹੁਣ ਹੀ ਦੱਸੋ ਕਿਹੜਾ ਜਾਨਵਰ ਆ ਆਹ ਪਿਕਚਰ ਤੁਸੀਂ ਮੈਨੂੰ ਅੱਗੇ ਵੀ ਪਾਈ ਹੋਈ ਆ ਪ੍ਰੋਗਰਾਮ ਦੇ ਵਿੱਚ ਤੇ ਉਦੋਂ ਤੁਸੀਂ ਮੈਨੂੰ ਦੱਸਿਆ ਸੀ ਵੀ ਇਹ ਕਿਹੜਾ ਜਾਨਵਰ ਆ ਤੇ ਇਹ ਹੁਣ ਫੋਟੋ ਤਾਂ ਮੈਂ ਰੋ ਕੇ ਦੱਸੂਗੀ ਕਿਉਂਕਿ ਫੋਟੋ ਵੱਡੀ ਕਰਕੇ ਦੇਖਣੀ ਪੈਣੀ ਆ ਮੈਨੂੰ ਫਿਰ ਮੈਂ ਦੱਸ ਦੂੰਗੀ ਤੁਹਾਨੂੰ ਇਹ ਕਿਹੜਾ ਜਾਨਵਰ ਆ ਟੈਨਸ਼ਨ ਨਾ ਲਓ ਕੋਈ ਚੱਕਰ ਨਹੀਂ ਤੇ ਅੱਗੇ ਜੀ ਰਾਜਾਲ ਮੇਰੀ ਭੈਣ ਆ ਪਹੁੰਚਿਆ ਪ੍ਰੋਗਰਾਮ ਦੇ ਵਿੱਚ ਕਹਿੰਦੇ ਬੋਬੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਅੱਜ ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲਦਾ ਕੀਪ ਇਟ ਅਪ ਸੌਂਗ ਬਹੁਤ ਵਧੀਆ ਕਹਿੰਦੇ ਓ ਵਾਹ ਥੈਂਕ ਯੂ ਜੀ ਮਿਹਰਬਾਨੀ ਤੇ ਵੈਸੇ ਕੋਸ਼ਿਸ਼ ਇਹੀ ਹੁੰਦੀ ਆ ਕਿ ਸੋਹਣੇ ਸੋਹਣੇ ਗਾਣੇ ਲੈ ਕੇ ਆਈਏ, ਕਿਉਂਕਿ ਸੁਬਹਾ ਸੁਬਹਾ ਪ੍ਰੋਗਰਾਮ ਹੁੰਦਾ ਵਾ ਤੇ ਸੁਬਹਾ ਸੁਬਹਾ ਜੇ ਥੋੜੇ ਜਿਹੇ ਵਧੀਆ ਵਧੀਆ ਗਾਣੇ ਆ ਜਾਣ ਤਾਂ ਸਾਰਾ ਦਿਨ ਬੜਾ ਵਧੀਆ ਲੰਘਦਾ ਵਾ ਫਿਰ, ਹਨਾ। ਤੇ ਖੈਰ ਚਲੋ, ਸਾਡੀ ਤਾਂ ਇੱਕ ਕੋਸ਼ਿਸ਼ ਹੁੰਦੀ ਆ ਰਾਜ, ਤੇ ਬਾਕੀ ਤਾਂ ਸਾਰਾ ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਹੁੰਦਾ ਜਿਹੜੇ ਸਾਰੇ ਸੋਹਣੇ ਸੋਹਣੇ ਗਾਣਿਆਂ ਦੀ ਫਰਮਾਇਸ਼ ਕਰਦੇ ਆ। ਤੇ ਲਓ ਜੀ ਫਿਰ ਹੁਣ ਅਗਰ ਇੱਧਰ ਆ ਦੇਖ ਲੋ, ਮੈਂ ਤਦੀ ਅੱਜ ਕਿਹਾ ਸੀ ਕਿ ਆਪਾਂ ਨਰਿੰਦਰ ਰਾਠੌਰ ਵੱਲ ਨੀ ਆ, ਹਨਾ, ਆਪਾਂ ਤੁਹਾਡੇ ਗੁਆਂਢੀ ਅੱਜ, ਹਨਾ। ਤੇ ਇਹਨਾਂ ਨੇ ਨਾ ਵਰਜੀਨੀਆ ਗੁਰਿੰਦਰ ਸਿੰਘ ਆ ਜਿਹੜੇ, ਉਹਨਾਂ ਵਾਲੀ ਜਵਾਬ ਗੱਲ ਜਿਹੜੀ ਉਹਨਾਂ ਨੇ ਪੁੱਛੀ ਸੀ ਕਿ ਉਹ ਦੱਸੋ ਕਿਹੜੀ ਚੀਜ਼ ਆ ਜੋ ਪਤੀ ਦੀ ਹੁੰਦੀ ਹੈ ਪਰ ਪਤਨੀ ਦੀ ਨਹੀਂ, ਪਰ ਰਹਿੰਦੇ ਦੋਵੇਂ ਇਕੱਠੇ ਆ। ਤੇ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਗਵੰਡਣ। ਆਹ ਕਿਹੜੀ ਗੱਲ ਹੁੰਦੀ ਹੈ, ਮੈਨੂੰ ਤਾਂ ਸਮਝ ਨਹੀਂ ਆਈ, ਹਨਾ। ਚਲੋ ਖੈਰ, ਦੱਸ ਦਿਓ ਜੀ ਜੇ ਇੱਦਾਂ ਕੋਈ ਹੈਗੀ ਆ ਤੇ ਇਹ ਜਵਾਬ ਸਹੀ ਆ ਤਾਂ ਫਿਰ ਤੁਸੀਂ ਸਾਨੂੰ ਦੱਸ ਦਿਓ, ਨਹੀਂ ਫਿਰ ਅਸੀਂ ਹੋਰ ਵਧਾਰਤ ਵੱਲ ਵੀ ਹੋਵਾਂਗੇ, ਹਨਾ। ਤੇ ਖੈਰ ਚਲੋ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਫਿਲਹਾਲ ਮੈਲਬੋਰਨ ਦੇ ਵਿੱਚ ਜਿਹੜਾ ਕਿ ਕੋਰੋਨਾ ਦੇ ਕੇਸ ਆ ਉਹ ਡੇ ਬਾਏ ਡੇ ਕਾਫੀ ਜ਼ਿਆਦਾ ਵੱਧ ਹੀ ਜਾਂਦੇ ਆ, ਤੇ ਹੁਣ ਦੋ ਏਰੀਏ ਤਾਂ ਇੱਦਾਂ ਦੇ ਆ ਜਿੱਥੇ ਕਿ 400 ਦੇ ਨੇੜਵੀਂ ਕੇਸ ਮਤਲਬ ਕਿ ਇੱਕ ਏਰੀਏ ਦੇ ਵਿੱਚੋਂ ਨਿਕਲ ਰਹੇ ਆ। ਪਰ ਗੱਲ ਦੂਸਰੀ ਸਾਈਡ ਇਹ ਵੀ ਆ ਕਿ ਮੈਲਬੋਰਨ ਦੇ ਵਿੱਚ ਲੋਕ ਕਈ ਇੱਦਾਂ ਦੇ ਆ, ਮੋਸਟਲੀ ਸਾਰੇ ਨਹੀਂ, ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਹੜੇ ਕਿ ਉਹਨਾਂ ਇੰਸਟਰਕਸ਼ਨਸ ਨੂੰ ਫੋਲੋ ਵੀ ਨਹੀਂ ਕਰ ਰਹੇ, ਤੇ ਕਈ ਇੱਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੇ ਮਾਸਕ ਲਾਉਣ ਤੋਂ ਵੀ ਮੂੰਹ ਤੇ ਪਹਿਨਣ ਤੋਂ ਮਨਾ ਕਰਤਾ ਵਾ ਕਿ ਅਸੀਂ ਨਹੀਂ ਕਰਨਾ ਹੈਗਾ। ਤੇ ਕੱਲ ਦੀ ਨਿਊਜ਼ ਸੀਗੀ ਕਿ ਉਹਨਾਂ ਨੇ ਇਹਦਾ ਰੋਸ ਮਜ਼ਾਹਰਾ ਕਰਦੇ ਕਰਦਿਆਂ ਨੇ, ਤੇ ਜਿਹੜਾ ਉੱਥੋਂ ਦਾ ਹੈਲਥ ਮਿਨਿਸਟਰ ਆ ਉਹਦੇ ਜਿਹੜਾ ਆਫਿਸ ਸੀ ਉੱਥੇ ਉਹ ਜਿਹੜੇ ਮਾਸਕ ਸੀ ਉਹ ਸਾਰੇ ਬਾਹਰਲੀ ਸਾਈਡ ਉਹ ਲਾਇਆ ਆ। ਸੋ ਪਤਾ ਨਹੀਂ ਕੀ ਸਟੋਰੀਆਂ ਕੀ ਕਹਾਣੀਆਂ ਚੱਲ ਰਹੀਆਂ ਨੇ ਤੇ ਇਹ ਕਿਉਂ ਚੱਲ ਰਹੀਆਂ ਨੇ। ਤੇ ਬਾਕੀ ਜੀ ਇੱਕ ਹੋਰ ਨਾਲ ਨਾਲ ਆਪਾਂ ਥੋੜੀ ਵੇਰ ਦੀ ਇਨਫੋਰਮੇਸ਼ਨ ਵੀ ਦਿੰਦੇ ਜਾਂਦੇ ਆ, ਕਿਉਂਕਿ ਵੈਸੇ ਤਾਂ ਸਪੈਸ਼ਲੀ ਇੰਡੀਆ ਵਾਲਿਆਂ ਵਾਸਤੇ ਆ, ਖੈਰ ਆਪਾਂ ਨੂੰ ਤਾਂ ਇੱਦਾਂ ਦਾ ਕੁਛ ਨਹੀਂ ਹੁੰਦਾ। ਤੋ ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਇੱਕ ਚੱਲਿਆ ਹੋਇਆ ਵਾ ਜਿਹਦੇ ਵਿੱਚੋਂ ਕਿ ਜਿਵੇਂ ਇੱਥੇ ਵੀ ਕਾਲਸ ਆਉਂਦੀ ਆ ਤੇ ਅਗਰ ਤੁਸੀਂ ਉਹ ਕਾਲ ਨੂੰ ਰਿਸੀਵ ਕਰਦੇ ਹੋ ਜਾਂ ਤਾਂ ਫਿਰ ਤੁਹਾਡਾ ਬੈਂਕ ਬੈਲੈਂਸ ਉੱਡਦਾ ਵਾ ਤੇ ਜਾਂ ਸਮਥਿੰਗ ਕੁਛ ਨਾ ਕੁਛ ਰੋਂਗ ਹੁੰਦਾ ਹੀ ਆ। ਸੋ ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਇੱਕ ਕਾਲ ਆ ਰਹੀ ਆ ਜਿਹਦੇ ਵਿੱਚ ਕਿ 140 ਨੰਬਰ ਆ ਰਿਹਾ ਵਾ, ਉੱਥੋਂ ਦਾ ਏਰੀਆ ਕੋਡ ਲਾ ਕੇ ਪਲੱਸ 91 ਕਹਿ ਲਓ ਜਾਂ ਏਰੀਆ ਕੋਡ ਤੇ ਨਾਲ 140 ਲਾ ਕੇ ਤੇ ਉਸ ਤੋਂ ਅੱਗੇ ਜੋ ਵੀ ਵਟ ਐਵਰ ਨੰਬਰ ਆ ਰਿਹਾ। ਸੋ ਉੱਥੋਂ ਦੀ ਪੁਲਿਸ ਵੀ ਅਨਾਊਂਸ ਕਰ ਰਹੀ ਆ ਕਿ ਇਹ ਵਾਲੇ ਨੰਬਰ ਤੋਂ ਅਗਰ ਤੁਹਾਨੂੰ ਕੋਈ ਵੀ ਕਾਲ ਆਉਂਦੀ ਆ ਤਾਂ ਉਹ ਇਸ ਨੰਬਰ ਤੋਂ ਆਈ ਹੋਈ ਕੋਈ ਵੀ ਕਾਲ ਨੂੰ ਰਿਸੀਵ ਨਾ ਕਰੋ, ਨਹੀਂ ਤਾਂ ਇਹ ਕਾਲ ਆ ਜਿਹੜੀ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰੇਗੀ। ਸੋ ਉਹਨਾਂ ਨੇ ਇਹ ਅਨਾਊਂਸਮੈਂਟ ਵੀ ਕਰ ਰਹੇ ਆ ਤੇ ਬਾਕੀ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਨੇ ਇਹ ਨੰਬਰ 140 ਤੋਂ, ਬਾਕੀ ਅੱਗੇ ਤਾਂ ਉਹ ਚੇਂਜ ਹੁੰਦਾ ਰਹਿੰਦਾ ਪਰ 140 ਆ ਜਿਹੜਾ ਉਹ ਮੇਨ ਆ, ਤੇ 140 ਤੋਂ ਕੋਈ ਵੀ ਕਾਲ ਆ ਜਿਹੜੀ ਰਿਸੀਵ ਨਾ ਕਰਨ। ਆਪੋ ਆਪਣੇ ਰਿਸ਼ਤੇਦਾਰਾਂ ਨੂੰ, ਆਪੋ ਆਪਣੇ ਪਿੰਡ ਵਾਲਿਆਂ ਨੂੰ ਜ਼ਰੂਰ ਦੱਸ ਦਿਓ ਅਗਰ ਦੱਸ ਸਕਦੇ ਹੋਏ। ਤੇ ਲਓ ਫਿਰ ਅੱਗੇ ਜੀ, ਤੁਹਾਡੀ ਗੁਰਿੰਦਰ ਸਿੰਘ ਜੀ, ਦੇਖ ਲੋ ਮੈਂ ਤਾਂ ਹਜੇ ਸੋਚਣਾ ਸ਼ੁਰੂ ਹੀ ਕਰਨਾ ਸੀਗਾ, ਇੰਨੇ ਵਧੀਆ ਹਨਾ ਸਾਡੇ ਸਾਰੇ ਪਰਿਵਾਰ ਦੇ ਮੈਂਬਰ, ਕਿ ਤੁਹਾਡੀ ਜਿਹੜੀ ਬੁਝਾਰਤ ਹੀ ਕਹਿ ਸਕਦੇ ਆ ਜਾਂ ਗੱਲ ਆ ਉਹਦੇ ਜਵਾਬ ਆਉਣੇ ਸ਼ੁਰੂ ਹੋ ਗਿਆ। ਤੇ ਜਸਪਾਲ ਸਿਡਨੀ ਵਾਲਿਆਂ ਨੇ ਉੱਤਰ ਦਿੱਤਾ, ਕਹਿੰਦੇ ਮਰਜ਼ੀ। ਵੈਸੇ ਹਾਂ, ਐਂ ਆ ਬੰਦੇ ਦਾ ਐਕਸਪੀਰੀਅੰਸ ਬੋਲਦਾ ਹਨਾ, ਕੀ ਕਹਿ ਸਕਦੇ ਆ। ਤੇ ਇੱਧਰ ਜਸਵੀਰ ਰੰਧਾਵਾ ਕਹਿੰਦੇ ਗਲਤੀ। ਅੱਛਾ ਹਾਂ, ਇਹ ਵੀ ਹੋ ਸਕਦੀ ਆ ਵੀ ਗਲਤੀ ਤਾਂ ਦੋਨਾਂ ਦੀ ਹੁੰਦੀ ਆ, ਪਰ ਇੱਕ ਬੰਦਾ ਹੀ ਮੰਨਦਾ, ਦੂਜਾ ਤਾਂ ਮੰਨਦਾ ਹੀ ਨਹੀਂ ਹੁੰਦਾ ਹਨਾ। ਤੇ ਚਲੋ ਖੈਰ ਜੀ, ਅੱਗੇ ਦੇਖਦੇ ਆ ਹੋਰ ਕੀ ਕੀ ਆਉਂਦਾ ਵਾ। ਤੇ ਇੱਕ ਜਾਣੇ ਨੇ ਤਾਂ ਦੱਸਤਾ ਕਿ ਗਲਤੀ, ਤੇ ਦੂਸਰਿਆਂ ਨੇ ਦੱਸ ਦਿੱਤਾ ਮਰਜ਼ੀ, ਤੇ ਇੱਕ ਜਾਣੇ ਨੇ ਦੱਸਿਆ ਗਵੰਟਣ, ਤੇ ਹੁਣ ਇੱਧਰ ਗੁਰਿੰਦਰ ਸਿੰਘ ਜੀ ਤੁਸੀਂ ਦੱਸ ਦਿਓ ਵੀ ਤੁਹਾਡੇ ਹਿਸਾਬ ਦੇ ਨਾਲ ਇਹਨਾਂ ਚੋਂ ਕਿਹੜਾ ਉੱਤਰ ਠੀਕ ਆ, ਆਨਸਰ ਕਿਹੜਾ ਠੀਕ ਆ। ਤੇ ਉਹਨਾਂ ਟਾਈਮ ਆਪਾਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਸੁਣਾਉਂਦੇ ਆ। ਤੇ ਲਓ ਜੀ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਬੈਗ ਸੱਟੇ ਪਰ ਭੰਡ ਕੇ ਜਾਂਦੇ, ਮਤਲਬ ਆਪਣਾ ਕੱਢ ਕੇ ਜਾਂਦੇ। ਜੋ ਬੈਗ ਸੱਟੇ ਪਰ ਭੰਡ ਕੇ ਜਾਂਦੇ, ਮਤਲਬ ਆਪਣਾ ਕੱਢ ਕੇ ਜਾਂਦੇ। ਉਹਨਾਂ ਨੂੰ ਦੱਸਦੀ ਚੋਬਰ ਕਹਿੜਾ ਅੱਖ ਵੈਲੀ ਦੀ ਖੜੀ ਹੋਊਗੀ।
ਜਿੰਨੀ ਹਸਲ ਓਨੀ ਗੇਮ ਬੜੀ ਹੋਊ,
ਲਸ਼ਕਰਾਂ ਚੋਂ ਇਤਿਹਾਸ ਨੇ ਬਣਦੇ ਆ ਉਹੀ ਸੂਰੇ ਹਿੱਕਾਂ ਤਣਦੇ ਆ ਲੇਰ ਵੀ ਲੱਭ ਲਈ ਉਹੀ ਚੋਟੀ ਦੇ ਆ ਜਿਨ੍ਹਾਂ ਦੇ ਸੀ ਘਰ ਪੰਜ ਖਣਦੇ ਆ
ਦੱਬ ਕੇ ਚੱਲਣ ਵਾਲੇ ਆ ਦੱਬ ਕੇ ਨਹੀਂ ਦੱਬ ਕੇ ਨਹੀਂ
ਹੋ ਜਿੰਨਾ ਦੱਬੂ ਕੋਈ ਓਨਾ ਫੁੱਟਾਂਗੇ ਆ ਤੂੰ ਭੱਜੇਗਾ ਅਸੀਂ ਕੁੱਟਾਂਗੇ ਜੋ ਮਾੜੇ ਨੂੰ ਠੱਗ ਕੇ ਤੁਰਦਾ ਡਾਕੂ ਬਣ ਕੇ ਉਹਨੂੰ ਲੁੱਟਾਂਗੇ ਜੱਟ ਨੀ ਆਮ ਵੀ ਮਿਲ ਲਈਆਂ ਜੱਸੜ ਬਾਰੇ ਯਾਰਾਂ ਤੋਂ ਸੁਣ ਲੈਲੇ ਦਿਨ ਤੋਂ ਅਸਲਾ ਟੰਗ ਕੇ ਰੱਖਦਾ ਦਿਲ ਯਾਰੀ ਵਿੱਚ ਰੰਗ ਕੇ ਰੱਖਦਾ
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹਿੱਕ ਚੋਂ ਕੱਢ ਕੇ ਹਿੱਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਲਓ ਜੀ ਹਾਜ਼ਰ ਹੈ ਇੱਕ ਵਾਰੀ ਫਿਰ ਤੋਂ ਤੇ ਲਓ ਫਿਰ ਇੱਧਰ ਮੈਸੇਜ ਵੀ ਪਹੁੰਚ ਚੁੱਕਿਆ ਤੇ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਇਹਨਾਂ ਚੋਂ ਨਾ ਇੱਕ ਉੱਤਰ ਹੈਗਾ ਵਾ ਤੇ ਕਹਿੰਦੇ ਤੁਹਾਡਾ ਕੀ ਖਿਆਲ ਹੋ ਸਕਦਾ ਹੁਣ ਮੇਰਾ ਖਿਆਲ ਪੁੱਛਦੇ ਹੋ ਤੁਸੀਂ ਮੈਨੂੰ ਖਿਆਲ ਦੱਸਣਾ ਹੀ ਪੈਣਾ ਪਹਿਲਾਂ ਤਾਂ ਆਏ ਆ ਜਿਹੜੀ ਤੁਸੀਂ ਫੋਟੋ ਭੇਜੀ ਸੀਗੀ ਤੁਸੀਂ ਕਿਹਾ ਸੀਗਾ ਇਹ ਦੱਸੋ ਕਿਹੜਾ ਜਾਨਵਰ ਆ ਤੇ ਉਹ ਮੈਂ ਹੁਣ ਲੱਭ ਲਿਆ ਕਿਹੜਾ ਜਾਨਵਰ ਆ ਉਹ ਹਿਰਨ ਆ ਜੀ ਦੱਸਿਓ ਹਨਾ ਇਹ ਤਾਂ ਠੀਕ ਆ ਹੁਣ ਤੁਸੀਂ ਇੱਕ ਉੱਤਰ ਗਿਆ ਸੀ ਇੱਕ ਉੱਤਰ ਮੈਂ ਦੱਸਦਾ ਕਿ ਇਹ ਹਿਰਨ ਆ ਤੇ ਬਾਕੀ ਹੁਣ ਤੁਸੀਂ ਮੈਨੂੰ ਦੱਸ ਦਿਓ ਹਨਾ ਵੈਸੇ ਨਾ ਇੱਕ ਗੱਲ ਚਲੋ ਤੁਹਾਨੂੰ ਮੈਂ ਵੀ ਸੁਣਾਉਂਦੀ ਆ ਇੱਕ ਵਾਰੀ ਕੀ ਹੁੰਦਾ ਆਪਾਂ ਨਾ ਇਹਦੇ ਤੋਂ ਨਾ ਇੱਕ ਮੁਹਾਵਰਾ ਵੀ ਬਣਦਾ ਵਾ ਉਹ ਮੁਹਾਵਰਾ ਕੀ ਹੋਊਗਾ ਗੱਲ ਤੁਹਾਨੂੰ ਮੈਂ ਸੁਣਾਉਣੀ ਆ ਤੇ ਮੁਹਾਵਰਾ ਤੁਸੀਂ ਦੱਸਿਓ ਹਨਾ ਕੀ ਬਣ ਸਕਦਾ ਵਾ ਤੇ ਇੱਕ ਵਾਰੀ ਨਾ ਘਰ ਵਾਲੀ ਨੇ ਘਰ ਵਾਲੇ ਨੂੰ ਨਾ ਮੈਸੇਜ ਕੀਤਾ ਤੇ ਕਹਿੰਦੀ ਆਉਂਦੇ ਹੋਏ ਕਹਿੰਦੀ ਬਾਜ਼ਾਰ ਚੋਂ ਨਾ ਆਉਂਦੇ ਟਾਈਮ ਜਦੋਂ ਵਾਪਸ ਆਉਂਗੇ ਤਾਂ ਭਿੰਡੀਆਂ ਲਈ ਆਇਓ ਤੇ ਕਹਿੰਦੀ ਇੱਕ ਗੱਲ ਹੋਰ ਆਪਣੀ ਗੁਆਂਢਣ ਵੀ ਮੇਰੇ ਨਾਲ ਆ ਤਾਂ ਘਰ ਵਾਲਾ ਫਟਾਫਟ ਮੈਸੇਜ ਕਰਦਾ ਕਹਿੰਦਾ ਕਿਹੜੀ ਗੁਆਂਢਣ ਵੀਰੋ ਤੇ ਉਹ ਕਹਿੰਦੀ ਗੁਆਂਢਣ ਤਾਂ ਕਹਿੰਦੀ ਮੈਂ ਐਵੇਂ ਜੋੜਤਾ ਸੀਗਾ ਕਿ ਮੁੜ ਕੇ ਮੁੱਕਰ ਨਾ ਜਾਵੀ ਵੀ ਟੈਕਸਟ ਹੀ ਨੀ ਪੜਿਆ ਹੈਗਾ ਟੈਕਸਟ ਪੜਿਆ ਨੀ ਤੇ ਕਹਿੰਦੀ ਵੀ ਹੁਣ ਪਤਾ ਕਨਫਰਮ ਕਰ ਲਿਆ ਅਗਲੀ ਨੇ ਹਨਾ ਦੇਖੋ ਘਰ ਵਾਲੀਆਂ ਕੋਲੇ ਵੀ ਕਿੰਨੀਆਂ ਸਕੀਮਾਂ ਹੁੰਦੀਆਂ ਨੇ ਵੀ ਬੰਦਾ ਝੂਠ ਨਾ ਬੋਲੇ ਤੇ ਜਾਂ ਆਪਦੀ ਗੱਲ ਤੋਂ ਮੁੱਕਰ ਨਾ ਜਾਵੇ ਹਨਾ ਤੇ ਕਹਿੰਦੀ ਵੀ ਇਹ ਗੁਆਂਢਣ ਤਾਂ ਮੈਂ ਤਾਂ ਜੋੜਿਆ ਸੀ ਵੀ ਤਾਂ ਜੋ ਮੈਨੂੰ ਪਤਾ ਲੱਗ ਜਾਵੇ ਵੀ ਤੁਸੀਂ ਟੈਕਸਟ ਪੜ ਲਿਆ ਕਿ ਨਹੀਂ ਹਨਾ ਤਾਂ ਫਿਰ ਬਸ ਫੇਰ ਕੀ ਸੀ ਉਹ ਵੀ ਬੈਠਾ ਬੈਠਾ ਘੱਟ ਤਾਂ ਕੋਈ ਵੀ ਨੀ ਹੁੰਦਾ ਗਾ ਵੈਸੇ ਜੇ ਆਪਾਂ ਕਹਿ ਦਈਏ ਤਾਂ ਹਨਾ ਵੀ ਤਾੜੀ ਤਾਂ ਦੋਨੇ ਹੱਥੀ ਵੱਜਦੀ ਆ ਹਨਾ ਤੇ ਇਹ ਤਾਂ ਵੈਸੇ ਮੈਂ ਦੱਸਦੀ ਆ ਬਾਕੀ ਤੁਸੀਂ ਦੱਸਣਾ ਕਿ ਮੁਹਾਵਰਾ ਕਿਹੜਾ ਬਣੂਗਾ ਤੇ ਉਹ ਕਹਿੰਦਾ ਵੈਸੇ ਇੱਕ ਗੱਲ ਦੱਸਾਂ ਮੈਂ ਕਹਿੰਦਾ ਉਹ ਕਹਿੰਦੀ ਕੀ ਕਹਿੰਦਾ ਮੈਂ ਨਾ ਕਹਿੰਦਾ ਹੁਣ ਇਸ ਟਾਈਮ ਉਸੇ ਗੁਆਂਢਣ ਨਾਲ ਆ ਉਹ ਕਹਿੰਦੀ ਵੀ ਰੋਣਾ ਕਹਿੰਦੀ ਕਿਹੜੀ ਗੁਆਂਢਣ ਦੇ ਨਾਲ ਕਹਿੰਦੀ ਬਸ ਇੰਨੀ ਗੱਲ ਸੁਣਨੀ ਸੀ ਜਦੋਂ ਉਹਨੇ ਘਰ ਵਾਲਿਆਂ ਕਹਿਤਾ ਵੀ ਮੈਂ ਉਹ ਗੁਆਂਢਣ ਦੇ ਨਾਲ ਹੀ ਆ ਵੀਰੂ ਦੇ ਤੇ ਉਹ ਕਹਿੰਦੀ ਕਿੱਥੇ ਆ ਦੱਸ ਕਹਿੰਦੀ ਕਿੱਥੇ ਆ ਤੂੰ ਛੇਤੀ ਦੱਸ ਇਸ ਟਾਈਮ ਕਿੱਥੇ ਆ ਹੁਣੇ ਹੀ ਆਉਣੀ ਆ ਤਾਂ ਘਰ ਵਾਲਾ ਕਹਿੰਦਾ ਸਬਜ਼ੀ ਮੰਡੀ ਦੀ ਨੁੱਕਰ ਤੇ ਨਾ ਜਿਹੜੀ ਵੱਡੀ ਰੇਹੜੀ ਲੱਗਦੀ ਆ ਉੱਥੇ ਹੀ ਆ ਇੱਕ ਪਾਸੇ ਬੈਠੇ ਤੇ ਉੱਥੇ ਹੀ ਰਹਿ ਕਹਿੰਦੀ ਆਈ ਮੈਂ ਉਹ ਕਹਿੰਦਾ ਆ ਜਾ ਮੈਂ ਕਿਹੜਾ ਡਰਦਾ ਤੇਥੋਂ ਬਸ ਜੀ ਫੇਰ ਕੀ ਸੀਗੀ ਦਸਾਂ ਮਿੰਟਾਂ ਬਾਅਦ ਘਰ ਵਾਲੀ ਉੱਥੇ ਪਹੁੰਚ ਜਾਂਦੀ ਆ ਉਹ ਕਹਿੰਦੀ ਵੇ ਜੇ ਤੂੰ ਹੈ ਕਿੱਥੇ ਮੈਨੂੰ ਇਹ ਦੱਸ ਕਹਿੰਦੀ ਮੈਂ ਰੇਹੜੀ ਸਾਰੀ ਨੇੜੇ ਤੂੰ ਮੈਂ ਦਿਖਿਆ ਨੀ ਤਾਂ ਉਹ ਕਹਿੰਦਾ ਭਗਵਾਨ ਨੇ ਮੈਂ ਅਜੇ ਕੰਮ ਤੇ ਹੀ ਆ ਤੂੰ ਆਈ ਕਰ ਹੁਣ ਇੱਥੋਂ ਤੱਕ ਤਾਂ ਪਹੁੰਚ ਗਈ ਆ ਕਿਲੋ ਭਿੰਡੀਆਂ ਕਹਿੰਦਾ ਤਲਾ ਕੇ ਲੈ ਜਾ ਤੇ ਮੈਨੂੰ ਆਉਂਦੇ ਨੂੰ ਟਾਈਮ ਲੱਗ ਜਾਣਾ ਵਾ ਤੇ ਕਹਿੰਦਾ ਬਾਕੀ ਕੋਈ ਨਾ ਘਰੇ ਆ ਕੇ ਗੱਲ ਕਰਦੇ ਆ ਸੋ ਏਦਾਂ ਦੀ ਗੱਲ ਹੁੰਦੀ ਆ ਜੀ ਕੰਮ ਕਰਾਉਣ ਦਾ ਤਰੀਕਾ ਵੀ ਹੋ ਗਿਆ ਤੇ ਬਾਕੀ ਫਿਰ ਜਿਹੜੀ ਮਸ਼ਕਰੀ ਅਗਲੀ ਨੇ ਕੀਤੀ ਮਸ਼ਕਰੀ ਦਾ ਜਵਾਬ ਵੀ ਅਗਲੀ ਨੇ ਦਿੱਤਾ ਹਨਾ ਸੋ ਏਦਾਂ ਦੀ ਗੱਲ ਆ ਜੀ ਤੇ ਬਾਕੀ ਘਰ ਵਾਲੀਆਂ ਕੋਲੇ ਨਾ ਤਰੀਕੇ ਬੜੇ ਹੁੰਦੇ ਆ ਵੈਸੇ ਤੇ ਇੱਕ ਹੋਰ ਕਿੱਸਾ ਵੀ ਤੁਹਾਨੂੰ ਸੁਣਾ ਦਿੰਨੀ ਆ ਇੱਕ ਵਾਰੀ ਏਦਾਂ ਕੀ ਹੁੰਦਾ ਸ਼ੋਪਿੰਗ ਸ਼ੁਪਿੰਗ ਚਲੇ ਜਾਇਆ ਕਰੋ ਨਾਲ ਨਹੀਂ ਤਾਂ ਫਿਰ ਆਹ ਗੱਲ ਵਾਲੀ ਹੋਣੀ ਆ ਏਦਾਂ ਹੁੰਦਾ ਕਿ ਘਰ ਵਾਲੀ ਨੇ ਨਾ ਸ਼ੋਪਿੰਗ ਕਰਨ ਜਾਣਾ ਸੀ ਤੇ ਘਰ ਵਾਲਾ ਟੀਵੀ ਦੇਖਦਾ ਸੀਗਾ ਇੱਕ ਅੱਧੀ ਛੁੱਟੀ ਹੁੰਦੀ ਆ ਵਿਚਾਰਿਆਂ ਨੂੰ ਹਨਾ ਉਹਨਾਂ ਦੇ ਵੀ ਮਨ ਦੇ ਸ਼ੌਂਕ ਆ ਵੈਸੇ ਸਮਝਣਾ ਤਾਂ ਚਾਹੀਦਾ ਤੇ ਉਹ ਕਹਿੰਦੀ ਸੀ ਮੇਰਾ ਮੇਕਅਪ ਦਾ ਸਮਾਨ ਮੁੱਕ ਗਿਆ ਮੈਂ ਤਾਂ ਉਹ ਵੀ ਲੈ ਕੇ ਆਉਣਾ ਬਾਕੀ ਸ਼ੋਪਿੰਗ ਤਾਂ ਰਹਿੰਦੀ ਰਹਿ ਜਾਂਦੀ ਤੇ ਹੁਣ ਮੇਕਅਪ ਦਾ ਸਮਾਨ ਰਹਿ ਗਿਆ ਫਿਰ ਤਾਂ ਬਾਹਲਾ ਜ਼ਿਆਦਾ ਔਖਾ ਹੋ ਜਾਂਦਾ ਹਨਾ ਤੇ ਬਸ ਜੀ ਫਿਰ ਕੀ ਸੀ ਉਹ ਨਹੀਂ ਸੁਣਦਾ ਤਾਂ ਉਹ ਕੀ ਕਰਦੀ ਆ ਕੱਲ੍ਹ ਵੀ ਚਲੀ ਜਾਂਦੀ ਆ ਤੇ ਜਦੋਂ ਉਹਦਾ ਸਮਾਨ ਲੈ ਲੈਂਦੀ ਆ ਮੇਕਅਪ ਵਾਲਾ ਸਾਰਾ ਜੋ ਵੀ ਉਹਨੂੰ ਚਾਹੀਦਾ ਹੁੰਦਾ ਤੇ ਜਦੋਂ ਪਰਸ ਖੋਲਦੀ ਆ ਨਾ ਤਾਂ ਉਹਦੇ ਅੰਦਰ ਟੀਵੀ ਦਾ ਰਿਮੋਟ ਪਿਆ ਹੁੰਦਾ ਹੁਣ ਦੁਕਾਨਦਾਰ ਹੱਸਣ ਲੱਗ ਜਾਂਦਾ ਵੀ ਪਰਸ ਦੇ ਵਿੱਚ ਟੀਵੀ ਦਾ ਰਿਮੋਟ ਤੇ ਉਹ ਪੁੱਛਣ ਲੱਗ ਜਾਂਦਾ ਕਹਿੰਦਾ ਵੀ ਤੁਸੀਂ ਆਪਦੇ ਪਰਸ ਦੇ ਵਿੱਚ ਕਹਿੰਦਾ ਟੀਵੀ ਦਾ ਰਿਮੋਟ ਕਾਹਤੋਂ ਰੱਖਦੇ ਹੋ ਤਾਂ ਉਹ ਅੱਗੋਂ ਕਹਿੰਦੀ ਨਾ ਅੱਜ ਮੈਂ ਆਪਦੇ ਨਾਲ ਦੇ ਨੂੰ ਨਾ ਸ਼ੋਪਿੰਗ ਲਈ ਕਿਹਾ ਸੀਗਾ ਤਾਂ ਕਹਿੰਦੀ ਮੈਨੂੰ ਕਹਿੰਦਾ ਮੇਰੇ ਤਾਂ ਢਿੱਡ ਦੇ ਵਿੱਚ ਨਾ ਦਰਦ ਹੁੰਦਾ ਮੈਨੂੰ ਤਾਂ ਮਰੋੜੇ ਲੱਗੇ ਹੋਏ ਆ ਹਨਾ ਤੇ ਕਹਿੰਦੀ ਆਰਾਮ ਨਾਲ ਨਾ ਕਰ ਗਿਆ ਕਹਿੰਦੀ ਬਸ ਫਿਰ ਆਪਾਂ ਵੀ ਕਹਿੰਦੀ ਫਿਰ ਉਹਦੇ ਵਾਲੀ ਹੋਈ ਕੀਤੀ ਉਹ ਕਹਿੰਦਾ ਵੀ ਉਹਦੇ ਵਾਲੀ ਹੋਈ ਕੀਤੀ ਉਹ ਕਿੱਦਾਂ ਕਹਿੰਦੀ ਮੈਂ ਵੀ ਫਿਰ ਟੀਵੀ ਤੇ ਆਸਥਾ ਚੈਨਲ ਲਾ ਕੇ ਹੌਲੀ ਜਿਹੀ ਰਿਮੋਟ ਲੈ ਆਈ ਆ ਤੇ ਉਹ ਬੜਾ ਹੈਰਾਨ ਹੁੰਦਾ ਵੀ ਦੱਸ ਰਿਮੋਟ ਨਾਲ ਲਏ ਟੀਵੀ ਤੇ ਆਸਥਾ ਚੈਨਲ ਲਾ ਆਈ ਹੈ ਤੇ ਦੁਕਾਨਦਾਰ ਫਿਰ ਕਹਿੰਦਾ ਅੱਛਾ ਇੱਦਾਂ ਵਾ ਤੇ ਫਿਰ ਉਹ ਨਾ ਚਲੋ ਪੈਸੇ ਕਾਰਡ ਫੜਾਉਂਦੀ ਹੈ ਤੇ ਜਦੋਂ ਦੁਕਾਨਦਾਰ ਪੈਸੇ ਕੱਟਦਾ ਵਾ ਕਾਰਡ ਵਾ ਜਿਹੜਾ ਉਹ ਚੱਲਦਾ ਨੀ ਹੁੰਦਾ ਤੇ ਉਹ ਕਹਿੰਦਾ ਭੈਣ ਜੀ ਵੀ ਲੱਗਦਾ ਤੁਹਾਡੇ ਘਰ ਵਾਲਿਆਂ ਨੇ ਨਾ ਤੁਹਾਡਾ ਜਿਹੜਾ ਕਾਰਡ ਆ ਬਲੌਕ ਕਰਵਾ ਦਾ ਕਹਿੰਦਾ ਚੱਲਿਆ ਨੀ ਵੀ ਚਲੋ ਜੀ ਉਹ ਵੀ ਤੁਹਾਨੂੰ ਜਵਾਬ ਦੇ ਗਿਆ ਜੇ ਤੁਸੀਂ ਰਿਮੋਟ ਚੱਕ ਕੇ ਲਿਆਇਆ ਤਾਂ ਅਗਲੇ ਨੇ ਤੁਹਾਡਾ ਕਾਰਡ ਆ ਜਿਹੜਾ ਉਹ ਬਲੌਕ ਕਰਵਾਤਾ ਉਹਨੂੰ ਕਹਿੰਦੀ ਇੱਕ ਮਿੰਟ ਕਹਿੰਦੀ ਰੁਕ ਤੇ ਉਹਨੇ ਇੱਕ ਹੋਰ ਕਾਰਡ ਫੜਾਤਾ ਉਹ ਕਹਿੰਦੀ ਇਹ ਕੀ ਕਹਿੰਦੀ ਕਮਲੇ ਨੇ ਮੇਰਾ ਤਾਂ ਕਾਰਡ ਜਿਹੜਾ ਹੈਗਾ ਉਹ ਬਲੌਕ ਕਰਾਤਾ ਬੰਦ ਕਰਾਤਾ ਆਪਣੇ ਵਾਲਾ ਤਾਂ ਨਹੀਂ ਕਰਾਇਆ ਹੈਗਾ ਕਹਿੰਦੀ ਮੈਨੂੰ ਪਤਾ ਸੀ ਉਹ ਇੱਦਾਂ ਹੀ ਕਰੂਗਾ ਕਹਿੰਦੀ ਮੈਂ ਤਾਂ ਕਰਕੇ ਉਹਦੇ ਵਾਲਾ ਵੀ ਚੱਕ ਲਿਆ ਜੀ ਤੇ ਹੁਣ ਕਹਿੰਦੀ ਜਦੋਂ ਸਟੇਟਮੈਂਟ ਦੇਖੂਗਾ ਨਾ ਤਾਂ ਫਿਰ ਆਪੇ ਹੀ ਪਤਾ ਲੱਗੂਗਾ ਵੀ ਅਸਲੀ ਚੱਕਰ ਪੈਂਦੇ ਕਿੱਦਾਂ ਹਨਾ ਸੋ ਏਦਾਂ ਦੀ ਗੱਲ ਆ ਜੀ ਧਿਆਨ ਨਾਲ ਰਿਹਾ ਕਰੋ ਮਾੜੀ ਮੋਟੀ ਗੱਲ ਸੁਣ ਲਿਆ ਕਰੋ ਬਾਹਲੇ ਸਵਾਲ ਜਵਾਬ ਨਾ ਕਰਿਆ ਕਰੋ ਤੇ ਬਾਕੀ ਹੁਣ ਗੁਰਿੰਦਰ ਸਿੰਘ ਜੀ ਜਵਾਬ ਮਿਲ ਗਿਆ ਕਿ ਹਲੇ ਹੋਰ ਕਹਾਣੀਆਂ ਸੁਣਾਵਾਂ ਫੇਰ ਪਤਾ ਲੱਗੂਗਾ ਵੀ ਜਵਾਬ ਕੀ ਹੋ ਸਕਦਾ ਤੇ ਖੈਰ ਜੀ ਚਲੋ ਤੇ ਬਾਕੀ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ ਗਾਣਾ ਅਵਤਾਰ ਮਾਨਾ ਜਿਹੜੇ ਉਹ ਕਹਿੰਦੇ ਕਿ ਜੇ ਟਾਈਮ ਲੱਗਿਆ ਤਾਂ ਇੱਕ ਹੋਰ ਗਾਣਾ ਲਾ ਦਿਓ ਨਹਿਰ ਕਿਨਾਰੇ ਸਰਜੀਤ ਭੁੱਲਰ ਦਾ ਧੰਨਵਾਦ ਸਹਿਤ ਅਵਤਾਰ ਮਨ ਹਾਂਜੀ ਅਵਤਾਰ ਜੀ ਲੈ ਟਾਈਮ ਲੱਗਿਆ ਕਿ ਟਾਈਮ ਸਾਰਾ ਤੁਹਾਡਾ ਹੀ ਆ ਜੀ ਜਿੰਨੇ ਗਾਣੇ ਮਰਜ਼ੀ ਸੁਣੋ ਤੇ ਜਿੰਨੇ ਗਾਣੇ ਮਰਜ਼ੀ ਲਵਾਓ ਤੇ ਲਓ ਜੀ ਫਿਰ ਹੁਣ ਆਪਾਂ ਅਗਲਾ ਗਾਣਾ ਵੀ ਸੁਣਦੇ ਹਾਂ ਤੇ ਜਿਹੜੀਆਂ ਮੈਂ ਤੁਹਾਨੂੰ ਆਹ ਦੋ ਗੱਲਾਂ ਸੁਣਾਈਆਂ ਨੇ ਇਹਨਾਂ ਦੇ ਵਿੱਚੋਂ ਵੈਸੇ ਇੱਕ ਤਾਂ ਸਿੱਖਿਆ ਮਿਲਦੀ ਆ ਤੇ ਇੱਕ ਮੁਹਾਵਰਾ ਬਣਦਾ ਵਾ ਹੁਣ ਸਿੱਖਿਆ ਵੀ ਤੁਸੀਂ ਦੱਸ ਦਿਓ ਕਿਉਂਕਿ ਪਤਾ ਹੀ ਹੋਊਗਾ ਆਫਟਰ ਆਲ ਹਨਾ ਤੇ ਸਿੱਖਿਆ ਕੀ ਮਿਲਦੀ ਉਹ ਵੀ ਦੱਸ ਦੋ ਤੇ ਮੁਹਾਵਰਾ ਕਿਹੜਾ ਨਿਕਲ ਕੇ ਸਾਹਮਣੇ ਆਉਂਦਾ ਵਾ ਫਿਰ ਉਹ ਵੀ ਦੱਸ ਦੋ ਹਨਾ ਤੇ ਉਹਨਾਂ ਟਾਈਮ ਮੈਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਸੁਣਾਈ ਜਾਂਦੀ ਹਾਂ ਤੇ ਬਾਕੀ ਗੁਰਿੰਦਰ ਸਿੰਘ ਜੀ ਦੱਸ ਦਿਓ ਜੇ ਹਜੇ ਜਵਾਬ ਨਹੀਂ ਤੁਹਾਡਾ ਆਇਆ ਤਾਂ ਫਿਰ ਆਪਾਂ ਹੋਰ ਸੁਣਾ ਦਿੰਦੇ ਹਾਂ ਤੇ ਆਫਟਰ ਆਲ ਕਿਤੇ ਨਾ ਕਿਤੇ ਤਾਂ ਉਹਦੇ ਵਿੱਚੋਂ ਜਵਾਬ ਤੁਹਾਨੂੰ ਮਿਲ ਹੀ ਜਾਣਾ ਵਾ ਤੇ ਲਓ ਜੀ ਫਿਰ ਮਿਲਦੇ ਇਸ ਗੀਤ ਤੋਂ ਬਾਅਦ ਹਜੇ ਮੇਰੇ ਖਿਆਲ ਦੇ ਵਿੱਚ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਸੋ ਦੇਖਦੇ ਹਾਂ ਜੀ ਕਿ ਸਰਬਜੀਤ ਭਾਜੀ ਪਹਿਲਾਂ ਬ੍ਰੇਕ ਚਲਾਉਂਦੇ ਆ ਜਾਂ ਫਿਰ ਗੀਤ ਚਲਾਉਂਦੇ ਆ ਕਿਉਂਕਿ ਜਿਹੜੇ ਸਾਡੇ ਸਪੋਂਸਰ ਆ ਜਿਨ੍ਹਾਂ ਦੇ ਮੈਸੇਜ ਤੁਹਾਡੇ ਤੱਕ ਪਹੁੰਚਾਉਣੇ ਵੀ ਜ਼ਰੂਰੀ ਆ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਜੋ ਪ੍ਰੋਗਰਾਮ ਆ ਤੁਹਾਡੇ ਤੱਕ ਪਹੁੰਚਦੇ ਆ ਤੇ ਤੁਹਾਡੀਆਂ ਗੱਲਾਂ ਸਾਡੇ ਤੱਕ ਪਹੁੰਚਦੀਆਂ ਨੇ ਤੇ ਲਓ ਜੀ ਫਿਰ ਮਿਲਦੇ ਆ ਬਹੁਤ ਛੇਤੀ ਜਾਇਓ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਵੰਗਾਂ
जान सारे
ਹਾਜ਼ਰ ਆ ਇੱਕ ਵਾਰੀ ਫੇਰ ਤੋਂ ਤੇ ਪ੍ਰੋਗਰਾਮ ਦੇ ਵਿੱਚ 9:06 ਹੋ ਚੁੱਕੇ ਆ ਜੀ ਤੇ ਆਪਣਾ ਇਹ ਸਾਥ 10 ਵਜੇ ਤੱਕ ਇਸੇ ਤਰ੍ਹਾਂ ਚੱਲਦੇ ਰਹਿਣਾ ਤੋ ਮੈਨੂੰ ਲੱਗਦਾ ਅੱਜ ਤਾਂ ਨਾ ਤੁਸੀਂ ਸਾਰਿਆਂ ਨੇ ਪਹਿਲਾਂ ਹੀ ਰਾਏ ਕਰ ਲਈ ਕਿ ਅੱਜ ਬੋਬੀ ਨੂੰ ਗੱਲਾਂ ਨੀ ਕਰਨ ਦੇਣੀਆਂ ਅੱਜ ਗੱਲਾਂ ਅਸੀਂ ਸੁਣਾਉਣੀਆਂ ਸੋ ਬੜਾ ਵਧੀਆ ਲੱਗ ਰਿਹਾ ਸੀ ਤੇ ਇੱਧਰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਪਿਛਲੀ ਵਾਰ ਆਪਦੇ ਹੱਥ ਦੀਆਂ ਪੱਕੀਆਂ ਖਾਧੀਆਂ ਸੀ ਨਾ ਤਦੇ ਕਰਕੇ ਅੱਜ ਇਹਨਾਂ ਨੂੰ ਬਾਹਲੀਆਂ ਗੱਲਾਂ ਆਈ ਜਾਂਦੀਆਂ ਹਨਾ ਕਹਿੰਦੇ ਜਵਾਬ ਤਾਂ ਗਲਤੀ ਆ ਕਹਿੰਦੇ ਪਰ ਤੁਹਾਡੀਆਂ ਗੱਲਾਂ ਤੋਂ ਲੱਗਦਾ ਗੁਆਂਢਣ ਵੀ ਸਹੀ ਆ। ਅੱਛਾ ਠੀਕ ਆ ਓਕੇ ਜੀ ਚਲੋ ਬਾਕੀ ਤਾਂ ਹੁਣ ਪਤਾ ਲੱਗ ਹੀ ਜਾਣਾ ਵਾ ਤੇ ਬਾਕੀ ਬਿਲਕੁਲ ਠੀਕ ਆ ਜੀ। ਤੇ ਇੱਧਰ ਜਸਵੀਰ ਰੰਧਾਵਾ ਕਹਿੰਦੇ ਕਿ ਉਹਦੇ ਤੇ ਜੋ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਇਹ ਗੱਲਾਂ ਸੁਣਾਈਆਂ ਨੇ ਤੇ ਇਹਦੇ ਵਿੱਚੋਂ ਕਿਹੜਾ ਮੁਹਾਵਰਾ ਨਿਕਲ ਕੇ ਸਾਹਮਣੇ ਆਉਂਦਾ ਸੋ ਵਾਕਈ ਜੀ ਨੈਲੇ ਤੇ ਦਹਿਲਾ ਸੋ ਸ਼ੁਕਰੀਆ ਮਿਹਰਬਾਨੀ ਜੀ ਜਸਵੀਰ ਵਾਕਈ ਨੈਲੇ ਤੇ ਦਹਿਲਾ ਛੱਡੀ ਜਾਂਦੇ ਆ ਹਨਾ ਤੇ ਬਾਕੀ ਇੱਧਰ ਜਸਪਾਲ ਸਿਡਨੀ ਵਾਲੇ ਕਹਿੰਦੇ ਕਿ ਚੋਰਾਂ ਨੂੰ ਮੋਰ ਹਾਏ ਹਾਏ ਬੜਾ ਹੀ ਐਕਸਪੀਰੀਅੰਸ ਆ ਹਨਾ ਚੋਰਾਂ ਨੂੰ ਮੋਰ ਠੀਕ ਆ ਜੀ ਇਹ ਵੀ ਬਿਲਕੁਲ ਚੱਲੂ ਚੋਰਾਂ ਨੂੰ ਮੋਰ ਪੈ ਗਏ ਹੈ ਏਦਾਂ ਹੀ ਆ ਕਦੇ ਨਾ ਕਦੇ ਚੱਲਦਾ ਹੀ ਹੁੰਦਾ ਵਾ ਤੇ ਲਓ ਫੇਰ ਜੀ ਇੱਧਰ ਆਰਸ਼ ਮੱਲੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਹੀ ਨਾ ਇਹਨਾਂ ਨੇ ਇੱਕ ਗੱਲ ਸਾਂਝੀ ਕੀਤੀ ਆ ਦੱਸੋ ਅੱਜ ਮੈਂ ਤਾਂ ਨਰਿੰਦਰ ਰਾਠੌਰ ਉਹਨਾਂ ਦੀ ਸਾਈਡ ਵੱਲ ਸੀ ਤੇ ਪਰ ਇਹਨਾਂ ਨੇ ਜਿਹੜੀ ਗੱਲ ਸਾਂਝੀ ਕੀਤੀ ਆ ਮੈਨੂੰ ਲੱਗਦਾ ਹੁਣ ਤੁਹਾਨੂੰ ਵੀ ਕੁਛ ਲਿਖਣਾ ਪੈਣਾ ਵਾ ਨਹੀਂ ਤਾਂ ਅੱਜ ਫਿਰ ਔਖਾ ਕੰਮ ਆ ਹਨਾ ਆਪਾਂ ਇਹਨਾਂ ਦਾ ਆਇਰਨ ਪੂਰਾ ਕਰਨਾ ਸੀਗਾ ਮੈਂ ਕੀ ਕਹਿਤਾ ਕਿ ਆਇਰਨ ਇਹਨਾਂ ਚ ਘੱਟ ਲੱਗਦਾ ਹੀ ਨਹੀਂ ਹੈਗਾ ਤੇ ਬਾਕੀ ਖੈਰ ਕਹਿੰਦੇ ਕਿ ਬੋਬੀ ਜੀ ਕੱਲ ਨਾ ਨਰਿੰਦਰ ਬਾਈ ਦਾ ਫੋਨ ਆਇਆ ਕਹਿੰਦਾ ਅਰਸ਼ ਕਿੱਥੇ ਆ ਕਹਿੰਦੇ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਤੇਰੀ ਭਾਬੀ ਨਾ ਅੱਜ ਇੱਕ ਗਾਣਾ ਲਾਈ ਬੈਠੀ ਸੀ ਜਿਹਦੇ ਚ ਗਾਉਣ ਵਾਲਾ ਕਹਿੰਦਾ ਸੀ ਕਿ ਤੂੰ ਸਾਡੀ ਦੋ ਲਫੇੜਿਆਂ ਦੀ ਮਾਰ ਤੂੰ ਸਾਡੀ ਦੋ ਲਫੇੜਿਆਂ ਦੀ ਮਾਰ ਕਹਿੰਦਾ ਜਦੋਂ ਦਾ ਉਹ ਗੀਤ ਏਦਾਂ ਦਾ ਗੀਤ ਸੁਣਦੀ ਆ ਨਾ ਤਾਂ ਮੇਰੀ ਸਰਵਿਸ ਨਾ ਉਸ ਦਿਨ ਪੱਕੀ ਹੁੰਦੀ ਆ ਬਾਈ ਬਣ ਕੇ ਮੈਨੂੰ ਅਜੇ ਸੰਕਟ ਚੋਂ ਕੱਢ ਕਹਿੰਦਾ ਮੈਂ ਸੋਚਾਂ ਸਾਲਾ ਇਹ ਚ ਕਿਹੜਾ ਗੀਤ ਆ ਤੇ ਵੀ ਇਹ ਚ ਕਿਹੜਾ ਗੀਤ ਆ ਗਿਆ ਤੇ ਕਹਿੰਦੇ ਜਦੋਂ ਮੈਂ ਸਰਚ ਕੀਤਾ ਵੀ ਗੀਤ ਤਾਂ ਰਾਜ ਬਰਾੜ ਦਾ ਆ ਵਾ ਤੇ ਜਦੋਂ ਕਹਿੰਦੇ ਫਿਰ ਸਰਚ ਕੀਤਾ ਤਾਂ ਪਤਾ ਲੱਗਾ ਵੀ ਜਿਹੜਾ ਰਾਜ ਬਰਾੜ ਦਾ ਗੀਤ ਆ ਆਇਆ ਵਾ ਪਰ ਨਰਿੰਦਰ ਦੇ ਨਾ ਕਹਿੰਦੇ ਕੰਨ ਵੱਜਦੇ ਆ ਪਰ ਹੁਣ ਉਹ ਵੀ ਕਰੇ ਕਹਿੰਦੇ ਡਰ ਮੂਹਰੇ ਭੂਤਣੇ ਤਾਂ ਨੱਚਦੇ ਹੁੰਦੇ ਆ ਨਾ ਤੇ ਨਰਿੰਦਰ ਕਿਹੜੇ ਬਾਗ ਦੀ ਮੂਲੀ ਏ ਤਾਂ ਹੀ ਕਰਕੇ ਗੀਤ ਵਿਚਲੇ ਲਫ਼ਜ਼ ਕਹਿੰਦੇ ਗੇੜੇ ਦੀ ਥਾਂ ਤੇ ਉਹਨੂੰ ਲਫੇੜੇ ਹੀ ਸਮਝ ਆਏ ਏਦਾਂ ਵੀ ਹੁੰਦਾ ਤੇ ਨਾਲੇ ਹੱਸੀ ਜਾ ਰਹੇ ਆ ਅੱਛਾ ਏਦਾਂ ਵੀ ਹੁੰਦਾ ਹਨਾ ਵੈਸੇ ਡਰ ਤਾਂ ਹੁੰਦਾ ਹੀ ਆ ਨਾ ਗੇੜੇ ਦੀ ਥਾਂ ਤੇ ਲਫੇੜੇ ਸਮਝ ਆਏ ਨਹੀਂ ਵੀ ਅੱਜ ਨੀ ਮੈਂ ਹੱਸਣਾ ਮੈਂ ਅੱਜ ਨਰਿੰਦਰ ਰਾਠੌਰ ਜੀ ਵਾਲੀ ਸਾਈਡ ਤੋਂ ਵਾ ਹਨਾ ਮੱਲੀ ਸਾਹਿਬ ਆ ਹੀ ਨੀ ਹੁੰਦਾ ਹੈਗਾ ਹਨਾ ਤੇ ਬਾਕੀ ਤਾਂ ਹੁਣ ਹੋ ਵੀ ਸਕਦਾ ਵਾ ਹਨਾ ਕੀ ਕਹਿ ਸਕਦੇ ਆ ਤੇ ਇੱਕ ਤਾਂ ਲੋਕਡਾਊਨ ਹੋਇਆ ਵਾ ਤੇ ਇੱਕ ਘਰ ਚ ਰਹਿਣਾ ਤੇ ਫਿਰ ਘਰ ਦੇ ਵਿੱਚ ਕਹਿੰਦੇ ਦੋ ਭਾਂਡੇ ਤਾਂ ਖੜਕਦੇ ਹੁੰਦੇ ਆ ਤੇ ਉੱਪਰ ਵੀ ਇਹੋ ਜਿਹੇ ਗੀਤ ਚੱਲ ਪੈਣਾ ਫਿਰ ਤਾਂ ਕਈ ਵਾਰੀ ਜੋਸ਼ ਆਈ ਜਾਂਦਾ ਬੰਦੇ ਨੂੰ ਹਨਾ ਹੁਣ ਆ ਜਿੱਦਾਂ ਚਲੋ ਖੈਰ ਮੈਂ ਤਾਂ ਕੁਛ ਨੀ ਕਹਿੰਦੀ ਹੁਣ ਮੈਂ ਬਾਹਲਾ ਨੀ ਕੁਛ ਬੋਲ ਸਕਦੀ ਹੁਣ ਤਾਂ ਬਾਕੀ ਦੀ ਗੱਲ ਆ ਜਿਹੜੀ ਇਹ ਤਾਂ ਉਹ ਆਪ ਹੀ ਦੱਸਣਗੇ ਹਨਾ ਤੇ ਚਲੋ ਖੈਰ ਦੇਖਦੇ ਹਾਂ, ਪਰ ਆਪਾਂ ਦੇਖਦੇ ਹਾਂ ਵੀ ਇਹ ਗਾਣਾ ਕਿਹੜਾ ਸੀਗਾ ਜਿਹਨੇ ਇੰਨੀ ਵੱਡੀ ਗਲਤੀ, ਜਿਹੜੀ ਇੰਨੀ ਵੱਡੀ ਮਿਸਅੰਡਰਸਟੈਂਡਿੰਗ ਪੈਦਾ ਕਰਤੀ, ਹੈਨਾ। ਖੈਰ ਚਲੋ ਜੀ, ਤੇ ਅੱਗੇ ਜਗਤਾਰ ਢੁੱਡੀਕੇ ਹੌਂਗਕੌਂਗ ਵਾਲੇ ਵੀ ਪਹੁੰਚ ਚੁੱਕੇ ਆ ਜੀ। ਕਹਿੰਦੇ ਕਿ ਜੇ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਤੁਹਾਨੂੰ ਥੱਲੇ ਨੱਪ ਲੈਣ ਤਾਂ ਖੜੇ ਹੋਣ ਦਾ ਇੱਕ ਕਾਰਨ ਲੱਭੋ, ਲੱਭ ਜਾਵੇ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਸ਼ੁਭ ਸਵੇਰ ਦੋਸਤੋ ਢੁੱਡੀਕੇ। ਸੋ ਵਾਕਈ ਜੀ ਬਹੁਤ ਸੋਹਣਾ ਵਿਚਾਰ ਆ, ਤੇ ਹੈ ਵੀ ਹਕੀਕਤ ਆ ਕਿ ਜੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਤੁਹਾਨੂੰ ਨੱਪ ਲੈਣ ਤਾਂ ਖੜੇ ਹੋਣ ਲਈ ਸਿਰਫ ਤੇ ਸਿਰਫ ਇੱਕੋ ਕਾਰਨ ਲੱਭ ਜੇ ਨਾ ਤਾਂ ਸਾਰੇ ਜਿਹੜੇ ਮਸਲੇ ਆ ਆਪਣੇ ਆਪ ਹੀ ਹੱਲ ਹੋ ਜਾਂਦੇ ਆ। ਸੋ ਇਸੇ ਲਈ ਤਾਂ ਕਹਿੰਦੇ ਆ ਕਿ ਜਦ ਤੱਕ ਸਾਂਸ ਜਦ ਤੱਕ ਆਸ ਤੇ ਉਦੋਂ ਤੱਕ ਫਿਰ ਬੰਦਾ ਪਿੱਛੇ ਨਹੀਂ ਹਟਦਾ, ਆਪਦੇ ਹਿਸਾਬ ਨਾਲ ਜੋ ਵੀ ਆ ਜਿੱਦਾਂ ਵੀ ਆ ਮਿਹਨਤ ਮੁਸ਼ਕਤ ਕਰਦਾ ਰਹਿੰਦਾ, ਤੇ ਆਸ ਦਾ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਤੇ ਲਓ ਜੀ ਫਿਰ ਹੁਣ ਆਪਾਂ ਜਿਹੜਾ ਰਾਜ ਬਰਾੜ ਵਾਲਾ ਗੀਤ ਆ ਉਹ ਵੀ ਸੁਣ ਲਾਂਗੇ, ਤੇ ਬਾਕੀ ਜੀ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਵੀਰਪਾਲ ਕੌਰ ਤੇ ਲਾਲੀ ਥਿੰਦ ਤੇ ਮੌਲੀ ਚੌਲ ਤੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਸ਼ਾਮਿਲ ਹੋ ਚੁੱਕੇ ਆ। ਸੋ ਉਹਨਾਂ ਦੇ ਮੈਸੇਜ ਮੈਂ ਜ਼ਰੂਰ ਲਊਂਗੀ ਬਾਅਦ ਵਿੱਚ। ਤੇ ਇੱਧਰ ਅਸੀਂ ਕਿਹੜਾ ਮੱਲੀ ਸਾਹਿਬ ਘੱਟ ਆ, ਅਸੀਂ ਵੀ ਆ ਗਏ ਨਰਿੰਦਰ ਰਾਠੌਰ ਲਿਖੀ ਜਾਂਦੇ ਆ, ਕੋਈ ਗੱਲ ਨੀ। ਕਹਿੰਦੇ ਚਲੋ ਬਾਈ ਨੇ ਤਾਂ ਗੱਲ ਕਰਤੀ, ਤੁਸੀਂ ਗਾਣਾ ਵੀ ਸੁਣਾ ਦਿਓ ਹੁਣ। ਕਹਿੰਦਾ ਸਕੂਲ ਰਨ ਫਿਨਿਸ਼ ਕਰਕੇ ਆ ਰਹੇ ਆ, ਬਸ ਵੇਟ ਕਰੂ। ਹਾਂਜੀ ਹਾਂਜੀ ਪੱਕਾ ਆਪਾਂ ਵੇਟ ਕਰਾਂਗੇ, ਬਸ ਚੱਕੀ ਚਲੋ ਹਨਾ। ਉਹਨਾਂ ਨੇ ਕਹਿੰਦੇ ਗੱਲ ਸੁਣਾ ਤੀ ਹੈ ਤੇ ਗਾਣਾ ਵੀ ਸੁਣਾ ਦਿਓ ਹੁਣ। ਹਾਂਜੀ ਆਪਾਂ ਗਾਣਾ ਸੁਣਦੇ ਹਾਂ, ਤੁਸੀਂ ਵੀ ਧਿਆਨ ਨਾਲ ਸੁਣਿਓ ਤੇ ਫਿਰ ਜਦ ਤੱਕ ਤੁਸੀਂ ਘਰੇ ਵੀ ਪਹੁੰਚ ਜਾਣਾ ਵਾ ਤੇ ਫਿਰ ਆਪਾਂ ਦੇਖਦੇ ਹਾਂ ਹਨਾ ਕੀ ਜਵਾਬ ਦੇਣਾ ਵਾ। ਪਰ ਦੇਣਾ ਜ਼ਰੂਰ ਆ, ਆਪਾਂ ਜਵਾਬ ਪਿੱਛੇ ਨਹੀਂ ਹਟਣਾ ਇੱਦਾਂ ਹਨਾ। ਤੇ ਲਓ ਫਿਰ ਆਪਾਂ ਸੁਣਦੇ ਹਾਂ ਜੀ ਰਾਜ ਬਰਾੜ ਦੀ ਆਵਾਜ਼ ਦੇ ਵਿੱਚ ਗਾਣਾ ਜਿਹੜਾ ਕਿ ਅਰਸ਼ ਮੱਲੀ ਜੀ ਨੇ ਡੈਡੀਕੇਟ ਕੀਤਾ ਵਾ ਨਰਿੰਦਰ ਰਾਠੌਰ ਨੂੰ। ਤੇ ਬਾਕੀ ਗਾਣੇ ਦੇ ਵਿੱਚ ਕੀ ਆ ਹੁਣੇ ਆਪਾਂ ਸੁਣਦੇ ਹਾਂ।
ਮਰਦੇ ਪਾਣੇ, ਠੰਡ ਚ ਠਰਦੇ ਮਰਦੇ ਪਾਣੇ, ਤੜਕੇ ਉੱਠਣ ਸਾਰ ਵੇ ਮੈਂ ਤੇਰੇ ਮੁੰਡਿਆਂ ਪਹੁੰਚ ਤੋਂ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਤੇ ਗਾਣਾ ਮੇਰੇ ਖਿਆਲ ਤੇ ਸੁਣ ਲਿਆ ਤੇ ਬਾਕੀ ਜੀ ਗਾਣਾ ਕੁੜੀ ਵੱਲੋਂ ਤਾਂ ਬੜਾ ਸੋਹਣਾ ਹਨਾ ਵੀ ਪਹੁੰਚ ਤੋਂ ਬਾਹਰ ਵਾਕਈ ਪਹੁੰਚ ਤੋਂ ਬਾਹਰ ਆ ਹਨਾ ਕੁੜੀ ਨੂੰ ਕੋਈ ਸਮਝ ਸਕਦਾ ਹੀ ਨਹੀਂ ਹੈਗਾ ਵੈਸੇ ਚਲੋ ਹਾਸਾ ਮਜ਼ਾਕ ਘਰ ਵਾਲੀ ਦਾ ਬਣਿਆ ਹੀ ਹੋਇਆ ਵਾ ਪਰ ਕਹਿੰਦੇ ਨਾ ਕਿ ਜ਼ਿੰਦਗੀ ਦੀ ਜਿਹੜੀ ਗੱਡੀ ਹੁੰਦੀ ਆ ਉਹਦੇ ਦੋਨੋਂ ਪਹੀਏ ਆ ਤੇ ਦੋਨਾਂ ਨੇ ਨਾਲ ਨਾਲ ਹੀ ਚੱਲਣਾ ਤੇ ਨੋਕ ਝੋਕ ਨਾ ਹੋਵੇ ਤਾਂ ਫਿਰ ਕੀ ਕਰਨ ਹਨਾ ਤੇ ਬਾਕੀ ਜੀ ਦੋਨਾਂ ਨੂੰ ਪਤਾ ਹੁੰਦਾ ਕਿ ਅਸੀਂ ਇੱਕ ਦੂਜੇ ਦੀਆਂ ਗੱਲਾਂ ਸਹਿ ਵੀ ਲੈਣੀਆਂ ਤੇ ਰਹਿਣਾ ਵੀ ਇਕੱਠੇ ਆ ਤੇ ਜੇ ਲੜ ਵੀ ਲਵਾਂਗੇ ਕੋਈ ਗੱਲ ਨੀ ਇੱਕ ਦੋ ਘੰਟੇ ਲੜ ਲਾਂਗੇ ਬਾਅਦ ਚ ਤਾਂ ਇਕੱਠੇ ਹੀ ਹੋਣਾ ਵਾ ਤੇ ਇੱਕ ਦੂਸਰੇ ਦੀ ਗੱਲ ਨੂੰ ਦਿਲ ਤੇ ਵੀ ਨੀ ਬਾਲਾ ਲਾਉਂਦੇ ਹਨਾ ਸੋ ਇਸੇ ਲਈ ਜੀ ਇਹ ਜਿਹੜਾ ਕਾਟੋ ਕਲੇਸ਼ ਆ ਜਾਂ ਇਹ ਲੜਾਈ ਚੜਾਈਏ ਲੜਾਈ ਝਗੜਾ ਵਾ ਇਹ ਪਿਆਰ ਦਾ ਲੜਾਈ ਝਗੜਾ ਹੁੰਦਾ ਵਾ ਕਿਉਂਕਿ ਨਾ ਤਾਂ ਇਸ ਤੋਂ ਬਿਨਾਂ ਗੁਜ਼ਾਰਾ ਵਾ ਤੇ ਨਾ ਹੀ ਲੜਾਈ ਦੇ ਨਾਲ ਗੁਜ਼ਾਰਾ ਵਾ ਸੋ ਇੱਕ ਦੋ ਭਾਂਡੇ ਇਸ ਲਈ ਤਾਂ ਸਿਆਣਿਆਂ ਨੇ ਕਿਹਾ ਨਾ ਕਿ ਦੋ ਭਾਂਡੇ ਖੜਕਦੇ ਰਹਿੰਦੇ ਨੇ ਤੇ ਬਾਕੀ ਇੱਕ ਦੂਸਰੇ ਦੇ ਨਾਲ ਚਲੋ ਮਨ ਦੇ ਵਿੱਚੋਂ ਖਹਿਬਾਜ਼ੀ ਆ ਜਿਹੜੀ ਮਾੜੀ ਮੋਟੀ ਜੋ ਗੁੱਸਾ ਗੁੱਸਾ ਹੁੰਦਾ ਵਾ ਨਾ ਉਹ ਨਿਕਲ ਜਾਂਦਾ ਵਾ ਸੋ ਵਧੀਆ ਗੱਲ ਆ ਜੀ ਮਾੜੀ ਮੋਟੀ ਲੜਾਈ ਝਗੜਾ ਤਾਂ ਚੱਲਦਾ ਹੀ ਰਹਿਣਾ ਚਾਹੀਦਾ ਪਰ ਲੜਾਈ ਝਗੜਾ ਉਦਾਂ ਦਾ ਚੱਲਣਾ ਚਾਹੀਦਾ ਵਾ ਜਿਹੜਾ ਖਦਸ਼ੇ ਦੀ ਖਤਮ ਹੋਣ ਵਾਲਾ ਹੋਵੇ ਹਨਾ ਤੇ ਲਓ ਜੀ ਫਿਰ ਇੱਧਰ ਵੀਰਪਾਲ ਕੌਰ ਭੈਣ ਮੇਰੀ ਪਹੁੰਚ ਚੁੱਕੇ ਆ ਹਾਂਜੀ ਭੈਣ ਹੋਰ ਸੁਣਾਓ ਕੀ ਹਾਲ ਚਾਲ ਆ ਸਿਹਤਾਂ ਕਿਵੇਂ ਨੇ ਠੀਕ ਠਾਕ ਹੋ ਵਧੀਆ ਹੋ ਤੇ ਘਰ ਪਰਿਵਾਰ ਵਧੀਆ ਜੀ ਤੇ ਕਹਿੰਦੇ ਗੁੱਡ ਮਾਰਨਿੰਗ ਸਿਸਟਰ ਜੀ ਐਂਡ ਆਲ ਹਰਮਨ ਪਰਿਵਾਰ ਨੂੰ ਗੁਰੂ ਫਤਿਹ ਬੁਲਾ ਰਹੇ ਆ ਸੋ ਸ਼ੁਕਰੀਆ ਮਿਹਰਬਾਨੀ ਭੈਣ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਅੱਗੇ ਜੀ ਲਾਲੀ ਥੇਨ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੀਤ ਸਿੰਘ ਗੁਲਗੁਲਗਾ ਕੋਪ ਸਰਵਰ ਤੋਂ ਆ ਤੇ ਕਹਿੰਦੇ ਅੱਜ ਅਸੀਂ ਫਾਰਮ ਤੇ ਇਕੱਠੇ ਕੰਮ ਕਰਦੇ ਆ ਤੇ ਨਾਲ ਨਾਲ ਤੁਹਾਡਾ ਪ੍ਰੋਗਰਾਮ ਰੋਜ਼ ਇਸੇ ਟਾਈਮ ਹੀ ਸੁਣਦੇ ਹਾਂ ਸਾਨੂੰ ਬਹੁਤ ਵਧੀਆ ਲੱਗਦਾ ਪ੍ਰੋਗਰਾਮ ਕੰਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਜੇ ਟਾਈਮ ਹੋਇਆ ਤਾਂ ਕੁਲਦੀਪ ਮਾਨਕ ਦਾ ਕੋਈ ਵੀ ਗਾਣਾ ਸੁਣਾ ਦਿਓ ਥੈਂਕਸ ਅਮਰਜੀਤ ਸਿੰਘ ਹਾਂਜੀ ਅਮਰਜੀਤ ਜੀ ਸਾਰੇ ਤੋਂ ਪਹਿਲਾਂ ਤੁਹਾਨੂੰ ਵੀ ਤੇ ਤੁਹਾਡੇ ਨਾਲ ਜਿੰਨੇ ਵੀ ਕੰਮ ਕਰ ਰਹੇ ਆ ਤੇ ਪ੍ਰੋਗਰਾਮ ਸੁਣ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਸ ਚੱਕੀ ਚੱਲੋ ਫੱਟੇ ਤੇ ਕੰਮ ਕਾਰ ਦੇ ਵਿੱਚ ਇਸੇ ਤਰ੍ਹਾਂ ਲੱਗੇ ਰਹੋ ਪ੍ਰੋਗਰਾਮ ਸੁਣਦੇ ਹੋ ਜੀ ਸ਼ੁਕਰੀਆ ਮਿਹਰਬਾਨੀ ਤੇ ਤੁਹਾਨੂੰ ਵਧੀਆ ਲੱਗਦਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਪ੍ਰੋਗਰਾਮ ਜਾਂ ਗੱਲਾਂ ਇੱਦਾਂ ਦੀਆਂ ਕਰੀਏ ਕਿ ਸਭ ਦੇ ਮਨ ਤੋਂ ਥੋੜੀਆਂ ਬਹੁਤੀਆਂ ਟੈਨਸ਼ਨਾਂ ਜ਼ਿਆਦਾ ਨਾ ਸਹੀ ਜਿੰਨੇ ਜੋ ਕਿ ਹੈਗੇ ਆ ਉਹ ਘਟਾ ਸਕੀਏ ਸੋ ਵਧੀਆ ਲੱਗਾ ਸ਼ੁਕਰੀਆ ਮਿਹਰਬਾਨੀ ਤੇ ਬਾਕੀ ਜੀ ਤੁਸੀਂ ਕੁਲਦੀਪ ਮਾਨਕ ਦਾ ਕੋਈ ਵੀ ਗਾਣਾ ਸੁਣਨਾ ਚਾਹਿਆ ਮਾਨਕ ਸਾਹਿਬ ਦਾ ਗਾਣਾ ਜ਼ਰੂਰ ਸੁਣਾਵਾਂਗੇ ਤੁਹਾਨੂੰ ਤੁਹਾਡੀ ਫਰਮਾਇਸ਼ ਤੇ ਜਿਉਂਦੇ ਵਸਦੇ ਰਹੋ ਤੇ ਅੱਗੇ ਜੀ ਮੌਲੀ ਚੌਲ ਕਹਿੰਦੇ ਕਿ ਮੌਲੀ ਚੌਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਰਿਵਰਲੈਂਡ ਤੋਂ ਐਡੀਲੇਡ ਸਾਊਥ ਆਸਟ੍ਰੇਲੀਆ ਵੱਲੋਂ ਕਹਿੰਦੇ ਇੰਜੋਏ ਯੂਅਰ ਸ਼ੋਅ ਦਿਸ ਮਾਰਨਿੰਗ ਇਨ ਰਿਵਰਲੈਂਡ ਇਟਸ ਬਿਊਟੀਫੁਲ ਮਾਰਨਿੰਗ ਨਾਈਸ ਐਂਡ ਸਨੀ ਟੂਡੇ ਹਾਂਜੀ ਅੱਜ ਤਾਂ ਸਾਰੀ ਮੌਸਮ ਆਈ ਥਿੰਕ ਇੱਦਾਂ ਦਾ ਹੀ ਆ ਹਨਾ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਟੂ ਯੂ ਬੋਬੀ ਰਾਣੀ ਤੇ ਸਾਰੇ ਸੁਣਨ ਵਾਲਿਆਂ ਨੂੰ ਤੇ ਕਹਿੰਦੇ ਪਲੀਜ਼ ਪਲੇ ਨਿਊ ਸੌਂਗ ਬੰਬੀਹਾ ਬੋਲੇ ਇੰਜੋਏ ਯੂਅਰ ਡੇ ਐਵਰੀ ਡੇ ਤੇ ਰੱਬ ਰਾਖਾ ਤੇ ਇੱਕ ਤਾਂ ਜੀ ਇਹਨਾਂ ਨੇ ਬੰਬੀਹਾ ਬੋਲੇ ਸਿੱਧੂ ਮੂਸੇਵਾਲੇ ਦਾ ਨਹੀਂ ਲਾਉਣਾ ਹੈਗਾ ਉਹ ਗਾਣਾ ਨਹੀਂ ਸੁਣਨਾ ਚਾਹਿਆ ਕਿਉਂਕਿ ਇੰਨਾ ਤਾਂ ਮੈਨੂੰ ਪਤਾ ਇਹ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਨੇ ਤੇ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਆ ਸਿੱਧੂ ਸੁੱਧੂ ਦੇ ਗਾਣੇ ਜੀ ਤਾਂ ਨਹੀਂ ਸੁਣਦੇ ਹਨਾ ਸਿੱਧੂ ਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਮੈਨੂੰ ਮੈਂ ਤਾਂ ਵੈਸੇ ਤਾਂ ਕਦੇ ਕੋਈ ਗਾਣਾ ਸੁਣਿਆ ਹੀ ਨਹੀਂ ਕਿਉਂਕਿ ਜੋ ਚੀਜ਼ ਮਨ ਨੂੰ ਸਕੂਨ ਨਾ ਦੇਵੇ ਉਹਨੂੰ ਉਹ ਆਈਡੀ ਕਰੋ ਬਥੇਰਾ ਪੁੱਛਣਾ ਖਬਰਾਂ ਖੁਬਰਾਂ ਦੀਆਂ ਵੀ ਮੈਂ ਤਾਂ ਇੱਕ ਅੱਧੀ ਪੜ੍ਹਦੀ ਹੁੰਦੀ ਹਾਂ ਤੇ ਆਪਾਂ ਬੜਾ ਧਿਆਨ ਹੀ ਨਹੀਂ ਦੇਈਦਾ ਹੁੰਦਾ ਉਹ ਵੀ ਕਦੇ ਕੋਈ ਚੀਜ਼ ਜ਼ਿਆਦਾ ਹੀ ਮੂਹਰੇ ਆ ਜੇ ਨਾ ਤਾਂ ਮੈਂ ਬੰਬੀਹਾ ਬੋਲੇ ਦਾ ਗਾਣਾ ਸੁਣਿਆ ਨਾ ਪਤਾ ਨਹੀਂ ਸੰਜੂ ਦਾ ਵੀ ਬਾਬਾ ਰੌਲਾ ਪਿਆ ਇੱਕ ਸਿੱਧੂ ਹੀ ਨਹੀਂ ਲੋਟ ਆਉਂਦਾ ਹੈਗਾ ਸਾਰਿਆਂ ਤੋਂ ਹਨਾ ਪਤਾ ਨਹੀਂ ਇਹ ਹੈਗੀ ਆ ਤੇ ਇਹ ਜਿਦਾਂ ਨਾ, ਚਲੋ ਖੈਰ ਮੈਂ ਤੁਹਾਨੂੰ ਸਿੱਧੂ ਦੀ ਗੱਲ ਚੱਲੀ ਹੈ ਤਾਂ ਮੈਂ ਤੁਹਾਨੂੰ ਸੁਣਾਈ ਦਿੰਨੀ ਆ ਇਹਦੀ ਗੱਲ। ਇਹਦੇ ਇਹ ਜੇ ਨਾਲ ਨਾ ਵੀ ਇੱਕ ਵਾਰੀ ਨਾ ਵੀ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਮੈਂ ਕਹਾਣੀ ਸੁਣਾਈ ਸੀ, ਉਹੀ ਹੋਣਾ ਇਹਦੇ ਨਾਲ। ਤੇ ਇਹ ਸੋਚਦੇ ਰਹਿੰਦੇ ਆ ਕਿ ਸਾਡੇ ਬੜੇ ਫੈਨ ਆ, ਸਾਨੂੰ ਚਾਹੁਣ ਵਾਲੇ ਬੜੇ ਆ, ਲੈ ਉਹ ਤੇਰੇ ਮੇਰੇ ਵਰਗੇ ਹੱਲਾ ਜਿਹੜੀ ਦਿੰਦੇ ਰਹਿੰਦੇ ਆ, ਉਹ ਬਾਈ ਨਾਲ ਆ ਤੇਰੇ, ਚੱਕ ਲਾਂਗੇ ਫੱਟੇ, ਚੱਕਰੀ ਕੋਈ ਨੀ, ਤੂੰ ਮਤਲਬ ਹਾਰ ਨਾ ਮੰਨੀ, ਵਧੀਆ ਤੇਰੇ ਫੈਨ ਆ, ਗਾਣੇ ਸੁਣਾਂਗੇ, ਏਦਾਂ ਏਦਾਂ ਹਨਾ ਹੱਲਾਸ਼ੇਰੀ ਦੇ ਕੇ ਬੰਦੇ ਨੂੰ ਐਵੇਂ ਪਹਾੜ ਤੇ ਚੜਾਉਂਦੇ ਰਹਿੰਦੇ ਆ। ਤੇ ਜਦੋਂ ਅਸਲੀਅਤ ਨਾਲ ਵਾਹ ਪੈਂਦਾ ਫਿਰ ਕੁਛ ਵੀ ਨੀ। ਏਦਾਂ ਦਾ ਕਿਸੇ ਨਾਲ ਹੋਇਆ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਣਾ ਕੇ ਬਹਿ ਗਿਆ ਤੇ ਉਹ ਤਾਂ ਸ਼ਰੀਕਾਂ ਨਾਲ ਲੜਾਈ ਝਗੜਾ ਸੀ, ਖੇਤ ਵਿੱਚ ਚਲਾ ਗਿਆ, ਕਹਿੰਦਾ ਪਾਣੀ ਦੀ ਬਾਰੀ ਸੀ, ਅਗਲੇ ਕਹਿੰਦੇ ਅਸੀਂ ਪਾਣੀ ਵੱਢਣ ਨੀ ਦੇਣਾ, ਇਹ ਕਵੇ ਇਹਨੇ ਚਲੋ ਜੀ ਫੇਸਬੁੱਕ ਤੇ ਪਾਤਾ। ਤੇ ਉਧਰੋਂ ਜਿਹੜੇ ਫੈਨਸ ਸੀ ਫਿਰ ਉਹਨਾਂ ਨੇ ਤਾਂ ਹੱਲਾਸ਼ੇਰੀ ਦੇਣੀ ਹੋਈ ਸੀ, ਲੈਟ ਤੇ ਜੀ ਬਸ ਬਾਈ ਚੱਕਰੀ ਕੋਈ ਨੀ, ਨਾਲ ਹੀ ਆ ਤੇਰੇ, ਦਾਦੀ ਜਦੋਂ ਲੋੜ ਪਈ ਆ ਗਏ ਅਸੀਂ, ਡਰਨ ਦੀ ਲੋੜ ਨੀ। ਉਹ ਬੇਚਾਰੇ ਨੇ ਫੂਕ ਚਾਏ ਨੇ ਕੀ ਕੀਤਾ, ਚੱਕੀ ਕਹੀ ਤੇ ਪਾਣੀ ਵੱਢਤਾ ਜਿਹੜੀ ਬਾਰੀ ਸੀ, ਤੇ ਫੇਰ ਕੀ ਸੀ ਅਗਲਿਆਂ ਨੇ ਢਾ ਲਿਆ, ਤੇ ਫਿਰ ਅਗਲਿਆਂ ਨੇ ਵੀ ਆਪਤੀ ਕਰਾਈ ਹਨਾ। ਤੇ ਉਸ ਤੋਂ ਬਾਅਦ ਜਦੋਂ ਹੋਸਪਿਟਲ ਪਹੁੰਚਿਆ ਤਾਂ ਫੀਲਿੰਗ ਸਿੱਖ ਤੇ ਹੋਸਪਿਟਲ, ਫੇਰ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ ਹੈਗਾ, ਸਾਰੇ ਕਹਿੰਦੇ ਬਾਈ ਤੂੰ ਦੱਸਿਆ ਹੀ ਨੀ। ਸੋ ਏਦਾਂ ਹੀ ਹੋਣੀ ਆ ਜੀ ਬਾਈ, ਮਾੜੀ ਹੋਈ, ਚੱਲ ਕੋਈ ਨਾ ਬਾਈ ਹੌਂਸਲਾ ਰੱਖ, ਆਹੀ ਕੁਛ ਇਹਦੇ ਨਾਲ ਹੋਣਾ ਵਾ ਅਖੀਰ ਤੇ ਹਨਾ। ਤੇ ਬਾਕੀ ਸਮਝ ਜੂ ਤਾਂ ਵਧੀਆ ਗੱਲ ਆ, ਬਾਕੀ ਨਹੀਂ ਤਾਂ ਫਿਰ ਪਤਾ ਹੀ ਆ। ਤੇ ਇੱਕ ਨਾ ਇਹ ਤਾਂ ਚਲੋ ਇਹਨਾਂ ਨੇ ਬਹੁਤ ਸੋਹਣੇ ਗਾਣੇ ਦੀ ਫਰਮਾਇਸ਼ ਕੀਤੀ ਆ, ਬੰਬੀਹਾ ਬੋਲੇ, ਤੇ ਜੋ ਅਸਲੀ ਗੀਤ ਆ, ਜੋ ਅਸਲੀ ਬੰਬੀਹਾ ਵਾ, ਉਹਦੇ ਬਾਰੇ ਖੈਰ ਮੇਰੇ ਖਿਆਲ ਦੱਸਣ ਦੀ ਲੋੜ ਤਾਂ ਹੈ ਨੀ ਗੀ ਕਿ ਅਸਲੀ ਬੰਬੀਹਾ ਇੱਕ ਪੰਛੀ ਆ ਤੇ ਕੀ ਉਹਦੀ ਖਾਸੀਅਤ ਆ। ਮੇਰੇ ਖਿਆਲ ਦੇ ਵਿੱਚ ਇੰਨਾ ਰੌਲਾ ਗੋਲਾ ਪੈ ਚੁੱਕਾ ਕਿ ਜਿਹਨੂੰ ਨਹੀਂ ਸੀ ਪਤਾ ਉਹਨੂੰ ਵੀ ਪਤਾ ਲੱਗ ਗਿਆ ਕਿ ਬੰਬੀਹਾ ਅਸਲੀਅਤ ਦੇ ਵਿੱਚ ਕੀ ਆ। ਤੇ ਨਾਲ ਹੀ ਜੀ ਉਹਨਾਂ ਨੇ ਆਸ਼ ਮੱਲੀ ਨੂੰ ਕਿਹਾ ਵਾ, ਕਹਿੰਦੇ ਜੇ ਆਇਰਨ ਘੱਟ ਆ ਨਾ ਤਾਂ ਕਹਿੰਦੇ ਐਡੀਲੇਡ ਤੋਂ ਆ ਕੇ ਸਾਗ ਲੈ ਜਾਓ, ਫ੍ਰੀ ਆ ਜਾਵਾਂਗੀ। ਹਾਂਜੀ ਮੋਲੀ ਭੈਣ ਜੀ, ਜਿਹੜੇ ਆਇਰਨ ਦੀ ਇਹ ਗੱਲ ਕਰ ਰਹੇ ਆ ਨਾ ਨਰਿੰਦਰ ਰਾਠੌਰ, ਕਹਿੰਦੇ ਵੀ ਆਸ਼ ਮੱਲੀ ਦੇ ਵਿੱਚ ਨਾ ਆਇਰਨ ਘੱਟ ਆ, ਉਹ ਜਿਹੜਾ ਆਇਰਨ ਆ ਨਾ ਉਹ ਸਾਗ ਨਾਲ ਨੀ ਪੂਰਾ ਹੋਣਾ ਹੈਗਾ। ਤੇ ਬਾਕੀ ਚਲੋ ਖੈਰ ਇਹਨਾਂ ਦੀ ਮਰਜ਼ੀ ਆ, ਜੇ ਇਹਨਾਂ ਨੇ ਖਾਣਾ ਵੈਸੇ ਸਾਗ ਤਾਂ ਬੜਾ ਵਧੀਆ ਵਾ, ਤੇ ਅੱਜ ਕੱਲ ਤਾਂ ਵੈਸੇ ਵੀ ਵਰਲਡ ਫੇਮਸ ਹੋ ਗਿਆ ਆਪਣਾ ਸਾਗ। ਤੇ ਖੈਰ ਚਲੋ ਜੀ ਆਪਾਂ ਅੱਗੇ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰੀ ਜਾਂਦੇ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਬਸੀ ਪਠਾਣਾ ਵਾਲੇ ਜਿਹੜੀਆਂ ਮੈਂ ਹਸਬੈਂਡ ਵਾਈਫ ਦੀਆਂ ਗੱਲਾਂ ਸੁਣਾਈਆਂ ਸੀ ਜੀ, ਉਹਨਾਂ ਦਾ ਦੱਸਤਾ ਜੀ, ਉਹਨਾਂ ਨੇ ਕਹਿੰਦੇ ਵੀ ਇਹਦੇ ਤੋਂ ਇੱਕ ਕਹਾਵਤ ਬਣਦੀ ਹੈ, ਜੈਸੇ ਨੂੰ ਤੈਸਾ ਤੇ ਜਾਂ ਫਿਰ ਅਗਲੇ ਦਾ ਬਦਲਾ। ਹਾਂਜੀ ਬਿਲਕੁਲ, ਇਹ ਬਿਲਕੁਲ ਇਹੀ ਸੀ ਜੀ। ਤੇ ਬਾਕੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਿਹੜੇ ਸ਼ਹਿਰ ਚ ਰਹਿੰਦੇ ਹੋ। ਹਾਂਜੀ ਜ਼ਰੂਰ ਜੀ, ਮੈਂ ਬ੍ਰਿਸਬਨ ਦੇ ਵਿੱਚ ਰਹਿੰਦੀ ਹਾਂ, ਤੇ ਜ਼ਰੂਰ ਸ਼ੁਕਰੀਆ, ਮਿਹਰਬਾਨੀ ਕਰਾਂਗੇ ਜੀ ਕੱਲ ਤੁਹਾਡੇ ਨਾਲ ਕਦੇ। ਤੇ ਨਾਲ ਹੀ ਕਹਿੰਦੇ ਕਿ ਬੌਬੀ ਸਿੱਧੂ ਜੀ ਸਤਿ ਸ੍ਰੀ ਅਕਾਲ, ਜਦ ਤੱਕ ਸਵਾਦ ਸਵਾਸ ਤਦ ਤੱਕ ਆਸ, ਤੇ ਮੁਸ਼ਕਲ ਦੇ ਵਿੱਚ ਪਰਮਾਤਮਾ ਦੀ ਹੋਣ, ਮੁਸ਼ਕਲ ਵਿੱਚ ਪਰਮਾਤਮਾ ਹੌਸਲਾ ਦੇਵੇ। ਹਾਂਜੀ ਬਿਲਕੁਲ ਜੀ, ਜਦੋਂ ਤੱਕ ਇਨਸਾਨ ਦੇ ਕੋਲ ਆਸ ਆ ਉਦੋਂ ਤੱਕ ਉਹ ਹਾਰਦਾ ਨੀ, ਤੇ ਜਦੋਂ ਫਿਰ ਸਾਰਾ ਕੁਛ ਹੁੰਦੇ ਹੋਏ ਵੀ ਜੇ ਤੁਹਾਡੇ ਕੋਲ ਆਸ ਨੀ ਹੈਗੀ ਨਾ ਤਾਂ ਤੁਸੀਂ ਕੁਛ ਨੀ ਕਰ ਸਕਦੇ। ਤੇ ਲਓ ਫਿਰ ਅੱਗੇ ਵੀ ਜੀ ਮੈਸੇਜ ਆਏ ਹੋਏ ਆ ਤੇ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੂੰਗੀ। ਅੱਗੇ ਮਨੀ ਸਲਿਮ ਭਰਾ ਜਗਤਾਰ ਡੀ ਕੇ ਹਾਂਗਕਾਂਗ ਵਾਲੇ ਤੇ ਹਰਜਿੰਦਰ ਸਿੰਘ ਪਸੀ ਪਠਾਣਾ ਵਾਲੇ ਤੇ ਰਾਜਨਦੀਪ ਸਿੰਘ ਕੈਨਬਰਾ, ਤੇ ਇੱਧਰ ਜਵਾਬੀ ਕਾਰਵਾਈ ਵੀ ਸ਼ੁਰੂ ਹੋਈ ਹੋਈ ਆ ਲੱਗਦੀ ਹੈ ਨਾ, ਲੰਬਾ ਚੌੜਾ ਲੇਖ ਹੋਣ ਵਾਲਾ ਵਾ। ਚਲੋ ਖੈਰ ਹੁਣ ਟਾਈਮ ਆਪਾਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਸੁਣਾਈ ਚੱਲਦੇ ਹਾਂ। ਤੇ ਬਾਕੀ ਅੱਜ ਮੇਰੀ ਬੁਝਾਰਤ ਆ ਵਿਚਾਰੀ ਦੱਬੀ ਗਈ, ਅੱਜ ਤਾਂ ਵਰਜੀਨੀਆ ਵਾਲੇ ਨਾ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਉਹ ਅੱਜ ਚਲਾਕੀ ਵਰਤ ਗਏ ਹਨਾ, ਡਾਕਟਰ ਸਾਹਿਬ ਚਲਾਕੀ ਵਰਤ ਗਏ ਅੱਜ, ਤੁਸੀਂ ਅੱਜ ਇਹੋ ਜਿਹਾ ਸਵਾਲਾਂ ਵਾਲਾ ਇੰਜੈਕਸ਼ਨ ਇਹਨਾਂ ਨੇ ਪਹਿਲਾਂ ਹੀ ਲਾਇਆ, ਮੇਰੀ ਬੁਝਾਰਤ ਦਮ ਹੀ ਤੋੜ ਗਈ ਅੱਜ ਤਾਂ ਵਿਚਾਰੀ ਹਨਾ। ਚਲੋ ਖੈਰ ਕੋਈ ਗੱਲ ਨੀ, ਕਿਉਂਕਿ ਹੁਣ ਟਾਈਮ ਥੋੜਾ ਰਹਿੰਦਾ ਵਾ, ਤੇ ਅੱਜ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਇੱਦਾਂ ਹੋਇਆ, ਮੈਂ ਬੁਝਾਰਤ ਨਹੀਂ ਪਾਈ ਹਨਾ, ਅਲਝਾ ਲਿਆ ਮੈਨੂੰ ਅੱਜ। ਚੱਲ ਕੋਈ ਗੱਲ ਨੀ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਚੱਲਦੀਆਂ ਹੁੰਦੀਆਂ, ਕਦੇ ਸਾਡੀ ਵਾਰੀ ਵੀ ਆਊਗੀ ਹਨਾ। ਤੇ ਖੈਰ ਚਲੋ ਜੀ ਗਾਣਾ ਸੁਣਦੇ ਹਾਂ ਅਗਲਾ, ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਇੱਕ ਜੋਗ ਟਿੱਲਿਓ ਆ ਗਿਆ, ਹੋ ਮਿੱਠੀ ਮਿੱਠੀ ਪੀਣ ਬਜਾ ਗਿਆ, ਹੱਥ ਵਿੱਚ ਚਿਮਟਾ ਕੰਨਾਂ ਦੇ ਵਿੱਚ ਮੁੰਦਰਾਂ, ਤੇ ਪਿੰਡ ਵਿੱਚ ਅਲ ਖਿਜਗਾ ਗਿਆ, ਹੋ ਮਿੱਠੀ ਮਿੱਠੀ ਬੀਨ ਬਜਾ ਗਿਆ। ਦੀਪਾ
ਸਰਬਤੀ ਦੋ ਜੱਟੀਏ
ਹੋਵੇ ਮੈਂ ਸਰਬਤੀ ਦੋ ਜੱਟੀਏ
ਕਦੇ ਹੱਸਦੇ ਕਦੇ ਪੈਣ ਰੋ ਜੱਟੀਏ
ਕਦੇ ਹੱਸਦੇ ਕਦੇ ਪੈਣ ਰੋ ਜੱਟੀਏ
ਧੂਣੇ ਉੱਤੇ ਬੈਠਾ ਉਹ ਚਿਮਟਾ ਵਜਾਵੇ ਹਾਏ ਜਾਦੂ ਤੇ ਜਾਦੂ ਪਾ ਗਿਆ
ਨੀ ਪਾਦੀ
ਹੋ ਮਿੱਠੀ ਮਿੱਠੀ ਬੀਨ ਵਜਾ ਗਿਆ
ਨੀ ਪਾਦੀ
ਖੈਰ ਕੀ ਪਾ ਬੈਠੀ
ਭਰ ਕੇ ਖੈਰ ਕੀ ਪਾ ਬੈਠੀ
ਨੀਮਾ ਸੁੱਤਾ ਹੋਇਆ ਇਸ਼ਕ ਜਗਾ ਬੈਠੀ
ਨੀਮਾ ਸੁੱਤਾ ਹੋਇਆ ਇਸ਼ਕ ਜਗਾ ਬੈਠੀ
ਸਿਖਰ ਦੁਪਹਿਰ ਸੈਤੀ ਲੁੱਟ ਲਈ ਨਾਨ ਤੇਰੀ ਹੱਸ ਕੇ ਨੀ ਫੋਰ ਬੁਲਾ ਗਿਆ
ਨੀ ਪਾਜੀ
ਇੱਕ ਜੋਗ ਟਿੱਲਿਓ ਆ ਗਿਆ
ਨੀ ਪਾਜੀ
ਹੋ ਗਿਆ ਜੱਟ ਫਕੀਰ ਕੁੜੇ
ਹੋ ਗਿਆ ਜੱਟ ਫਕੀਰ ਕੁੜੇ
ਉਹਦੀ ਰੁੱਸ ਗਈ ਹੈ ਤਕਦੀਰ ਕੁੜੇ
ਉਹਦੀ ਰੁੱਸ ਗਈ ਹੈ ਤਕਦੀਰ ਕੁੜੇ
ਭਾਗਦੇ ਦੁਪਹਿਰ ਜਿਹਾ ਗੋਰਾ ਗੋਰਾ ਰੰਗ ਮੇਰੇ ਚਿੱਤ ਨੂੰ ਚਿਤਮਣੀ ਆ ਗਿਆ ਹੋਏ ਮਿੱਠੀ ਮਿੱਠੀ ਬੀਨ ਵਜਾ ਗਿਆ
ਪਾਪੀ
ਦੇਵੀ ਹੀਰ ਦੀ ਪਰੀਏ ਨੀ
ਵੀਰ ਦੀ ਪਰੀਏ ਨੀ
ਕੱਲ ਫਾਬੋ ਦਰਸ਼ਨ ਕਰੀਏ ਨੀ
ਕੱਲ ਫਾਬੋ ਦਰਸ਼ਨ ਕਰੀਏ ਨੀ
ਦੇ ਕੇ ਦੀਦਾਰ ਨੀ ਫਰੀਕੇ ਵਾਲਾ ਮੈਨੂੰ ਮੇਰੇ ਠੰਡ ਕਾਲ ਜੇ ਪਾ ਗਿਆ
ਨੀ ਪਾਪੀ
ਇੱਕ ਜੋਗ ਟਿੱਲਿਓ ਆ ਗਿਆ
ਨੀ ਪਾਪੀ
ਹੋ ਮਿੱਠੀ ਮਿੱਠੀ ਬੀਨ ਵਜਾ ਗਿਆ
ਨੀ ਪਾਪੀ
ਹੱਥ ਵਿੱਚ ਚਿਮਟਾ ਕੰਨਾਂ ਦੇ ਵਿੱਚ ਮੁੰਡਿਆਂ ਪਿੰਡ ਵਿੱਚ ਅਲਖ ਜਗਾ ਗਿਆ
ਨੀ ਪਾਜੀ
ਇੱਕ ਜੋਗ ਟਿੱਲਿਓ ਆ ਗਿਆ
ਨੀ ਪਾਜੀ
ਹੋਏ ਮਿੱਠੀ ਮਿੱਠੀ ਬੀਨ ਵਜਾ ਗਿਆ
ਨੀ ਪਾਜੀ
ਹੈਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਤੇ ਸਾਨੂੰ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਲਾਲੀ ਥਿੰਦ ਜਾਣੀ ਕਿ ਅਮਰਜੀਤ ਸਿੰਘ ਜਿਹੜੇ ਕਿ ਸਾਰੇ ਜਾਣੇ ਖੇਤ ਦੇ ਵਿੱਚ ਕੰਮ ਕਰ ਰਹੇ ਆ ਲਓ ਜੀ ਤੁਹਾਡੀ ਫਰਮਾਇਸ਼ ਤੇ ਗਾਣਾ ਤੁਸੀਂ ਜ਼ਰੂਰ ਪਸੰਦ ਕੀਤਾ ਹੋਊ ਤੇ ਲਓ ਜੀ ਫਿਰ ਇੱਧਰ ਹੋ ਗਏ ਅਸੀਂ ਫਰੀ ਹੁਣ ਤੁਸੀਂ ਕਹੋਗੇ ਹੈ ਆ ਕੀ ਹੋ ਗਿਆ ਮੈਂ ਨੀ ਨਰਿੰਦਰ ਅਠੌਰ ਉਹ ਕਹਿੰਦੇ ਆਜੂ ਹੁਣ ਕਹਿੰਦੇ ਹੋ ਗਿਆ ਮੈਂ ਫਰੀ ਆਜੂ ਕਰਾਂ ਤੇ ਕਹਿੰਦੇ ਲੋ ਫਿਰ ਹੁਣ ਅਰਸ਼ ਬਾਈ ਦੀ ਸੁਣੋ ਮੈਨੂੰ ਕਹਿੰਦਾ ਯਾਰ ਮੈਨੂੰ ਆਇਰਨ ਦੀ ਕਮੀ ਰਹਿੰਦੀ ਆ ਤੇ ਆਇਰਨ ਤੇ ਨਾਲ ਹੀ ਕਹਿੰਦੇ ਰੈਡੀਮੇਡ ਮੈਂ ਖਾਂਦਾ ਨੀ ਮੈਨੂੰ ਕੋਈ ਦਵਾਈ ਦੱਸ ਕਹਿੰਦੇ ਤੂੰ ਤਾਂ ਇਸ ਫੀਲਡ ਚ ਕੰਮ ਕਰਦਾ ਕਹਿੰਦਾ ਬਸ ਮੈਨੂੰ ਤੇਰੀ ਜਿਹੜੀ ਭਾਬੋ ਆ ਨਾ ਉਹ ਤੋਂ ਬਚਾ ਲੈ ਭਾਬੀ ਤੋਂ ਬਚਾ ਲਾ ਵੀ ਹੁਣ ਉਹ ਵਾਲੀ ਦਵਾਈ ਨੀ ਮੈਨੂੰ ਖਾਧੀ ਜਾਂਦੀ ਕਹਿੰਦੇ ਵੀ ਮੈਂ ਫਿਰ ਭਾਬੀ ਨੂੰ ਫੋਨ ਕੀਤਾ ਤੇ ਕਿਹਾ ਭਾਬੀ ਜੀ ਤੁਸੀਂ ਨਾ ਫੋਲੇ ਨਾਂ ਦੀ ਸ਼ੀਸ਼ੀ ਲਿਖ ਲਓ ਲਿਖ ਦੋ ਏਦਾਂ ਤਾਂ ਕਹਿੰਦੇ ਮਹਿੰਗੀ ਆ ਪਰ ਆਇਰਨ ਇੱਕ ਮਹੀਨੇ ਚ ਪੂਰੀ ਹੋ ਜੂਗੀ ਤੇ ਕਹਿੰਦੇ ਉਹ ਥੋੜਾ ਚਿਰ ਸੋਚੀ ਤੇ ਅੱਗੋਂ ਕਹਿੰਦੀ ਨਾ ਨਾ ਭਾਜੀ ਇੰਨੇ ਪੈਸੇ ਕਾਹਤੋਂ ਲਾਉਣੇ ਆ ਤੇ ਕਹਿੰਦੇ ਮੈਂ ਕਿਹਾ ਹੈ ਇੰਨੇ ਪੈਸੇ ਕਹਿੰਦੇ ਕਾਹਤੋਂ ਲਾਉਣੇ ਆ ਅਰਸ਼ ਤਾਂ ਇੱਦਾਂ ਹੀ ਰੋਂਦਾ ਰਹਿੰਦਾ ਮੇਰੇ ਕੋਲ ਕਹਿੰਦੇ ਮੇਰੇ ਕੋਲ ਆਇਰਨ ਦਾ ਪੱਕਾ ਇਲਾਜ ਆ ਮੈਂ ਤੇ ਕਹਿੰਦੇ ਅੱਗੋ ਫਿਰ ਮੈਂ ਪੁੱਛਣਾ ਹੀ ਸੀ ਵੀ ਕਮਾਲ ਦੀ ਗੱਲ ਆ ਹਨਾ ਵੀ ਕੀ ਪਤਾ ਲੋੜ ਹੀ ਪੈ ਜੇ ਗਾਹਾਂ ਤੇ ਕਹਿੰਦੇ ਉਹ ਕਹਿੰਦੇ ਵੀ ਮੇਰੇ ਕੋਲ ਆਇਰਨ ਦਾ ਪੱਕਾ ਇਲਾਜ ਆ ਕਹਿੰਦੇ ਮੈਂ ਕਿਹਾ ਉਹ ਕੀ ਤਾਂ ਕਹਿੰਦੇ ਅੱਗੋ ਭਾਬੀ ਕਹਿੰਦੀ ਨਾ ਆਪਾਂ ਜੰਗਾਲ ਲੱਗਿਆ ਹੋਇਆ ਨਾ ਇੱਕ ਸਰੀਆ ਰੱਖਿਆ ਬਸ ਮਹੀਨੇ ਚ ਇੱਕ ਡੋਜ਼ ਕਾਫੀ ਆ ਡਾਇਰੈਕਟ ਆਇਰਨ ਇਨਫਿਊਜ਼ਨ ਵਿਦਆਊਟ ਐਨੀ ਕੋਸਟ ਕਹਿੰਦੇ ਮੈਂ ਤਾਂ ਮੰਨ ਗਿਆ ਸਾਡੀ ਭਾਬੀ ਨੂੰ ਅੱਛਾ ਏਦਾਂ ਮਿਲਦਾ ਆਇਰਨ ਹੈ ਖੈਰ ਹੁਣ ਮੈਂ ਕੀ ਕਵਾਂ ਤੁਹਾਨੂੰ ਹੁਣ ਚਲੋ ਖੈਰ ਰੱਬ ਹੀ ਰਾਖਾ ਭਾਈ ਕੀ ਕਹਿ ਸਕਦੇ ਹਾਂ ਹੁਣ ਤੇ ਲਓ ਫਿਰ ਮੱਲੀ ਸਾਹਿਬ ਏਦਾਂ ਵੀ ਆਇਰਨ ਪੂਰਾ ਹੁੰਦਾ ਇਹਦਾ ਮਤਲਬ ਜਿਹੜਾ ਮੌਲੀ ਭੈਣ ਜੀ ਨੇ ਕਿਹਾ ਸੀਗਾ ਨਾ ਵੀ ਸਾਗ ਲੈ ਜਾਓ ਉਹ ਤਾਂ ਕੈਂਸਲ ਕੌਣ ਲੈਣ ਜਾਊ ਕੌਣ ਗੰਦਲਾਂ ਛਿੱਲੂ ਕੌਣ ਬਣਾਊਗਾ ਇੰਨਾ ਟਾਈਮ ਲਾ ਕੇ ਰਿਨੂੰ ਫਿਰ ਆਲਣ ਪਾਉਣਾ ਹਨਾ ਫਿਰ ਉਹਨੂੰ ਤੜਕਾ ਵੀ ਲਾਉਣਾ ਪੈਣਾ ਵਾ ਬੜਾ ਜ਼ਿਆਦਾ ਲੰਬਾ ਪ੍ਰੋਸੈਸ ਆ ਮੇਰੇ ਖਿਆਲ ਚ ਆਹ ਜ਼ਿਆਦਾ ਵਧੀਆ ਵਾ ਹਨਾ ਖੈਰ ਚਲੋ ਬਾਕੀ ਤੁਸੀਂ ਸਿਆਣੇ ਹੋ ਤੁਹਾਨੂੰ ਪਤਾ ਲੱਗ ਹੀ ਜਾਣਾ ਹਨਾ ਤੇ ਅੱਗੇ ਅੱਗੇ ਜੀ ਰਾਜਨਦੀਪ ਸਿੰਘ ਕੈਨਵਰਾ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਸੋ ਸਾਡੇ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਨ ਜੀ ਤੇ ਮਨੀ ਸਲਿਮ ਪਰਾ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਟੱਬਰ ਨੂੰ ਹੋ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਇੱਕ ਗਾਣਾ ਲਾ ਦਿਓ ਜੀ ਮਨਮੋਹਨ ਵਾਰਿਸ ਦਾ ਮਿੱਤਰਾਂ ਦਾ ਸਾਹ ਰੁਕਦਾ ਹੋਏ 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 ਕਰੋਨਾ ਨੇ ਇੰਨਾ ਬੁਰਾ ਹਾਲ ਕੀਤਾ ਪਿਆ ਮੈਲਬੋਨ ਦਾ ਸਾਹ ਤਾਂ ਵਾਕਈ ਰੁਕਣਾ ਵਾ ਹਨਾ ਖੈਰ ਚਲੋ ਜੀ, ਮਿੱਤਰਾਂ ਦਾ ਸਾਰੁਕ ਦਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਪੇਂਦਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਬਾਤ ਬੂਤ ਜਿਹੀ ਪਾਈ ਕੋਈ ਕੁੜੀਏ, ਆਪਣਾ ਗੀਤ ਸੁਣਾ ਦਿਓ। ਹਾਂਜੀ, ਆਪਣਾ ਗੀਤ ਪੱਕਾ ਸੁਣਾਵਾਂਗੇ, ਅੱਜ ਤਾਂ ਬਾਤ ਬੂਤ ਪਾਉਣ ਹੀ ਨੀ ਦਿੱਤੀ, ਬਸ ਮੈਨੂੰ ਆਈ ਅਲਝਾ ਲਿਆ, ਆਪਦੀਆਂ ਬਾਤਾਂ ਪਾਈ ਜਾਂਦੇ ਆ, ਮੈਨੂੰ ਸਮਝ ਨੀ ਆਉਂਦੀ ਹੈ ਨਾ। ਖੈਰ ਚਲੋ ਕੋਈ ਨਾ, ਵੈਸੇ ਬਾਤਾਂ ਵਧੀਆ ਜਵਾਬ ਦੇਤੇ ਆ, ਹੁਣ ਤੁਸੀਂ ਲੇਟ ਹੋ ਗਏ, ਤੁਸੀਂ ਬਚ ਗਏ ਉਹਦੇ ਤੋਂ ਹਨਾ। ਖੈਰ ਜੀ, ਕਹਿੰਦੇ ਪਪੀਹਾ ਹੁੰਦਾ ਜਾਂ ਬੰਬੀਹਾ ਹੁੰਦਾ, ਬੰਬੀਹਾ ਹੁੰਦਾ ਜੀ, ਪਪੀਹਾ ਵੀ ਹੁੰਦਾ ਵੈਸੇ ਆਈ ਥਿੰਕ, ਬਾਕੀ ਕਲੀਅਰ ਕਰਕੇ ਦੱਸ ਦਿੰਦੇ ਹਾਂ। ਬਾਕੀ ਮਾਟੋ ਜੀ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਦੱਸ ਦਿਓ ਕਾਹਨੂੰ ਸਾਡੇ ਹਰ ਇੰਨੇ ਮਸਾਂ ਪੇਪਰ ਦੇ ਦੇ ਕੇ ਇੱਥੋਂ ਤੱਕ ਪਹੁੰਚੇ, ਮਸਾਂ ਪੇਪਰਾਂ ਤੋਂ ਖੜਾ ਛੁੱਟਿਆ, ਤੁਸੀਂ ਫੇਰ ਕੋਈ ਨਾ ਕੋਈ ਸਵਾਲ ਪਾ ਦਿੰਦੇ ਹੋ ਨਾ, ਹੁਣ ਸਾਨੂੰ ਪੁੱਛ ਲੈਣ ਤਾਂ ਤੁਸੀਂ ਜਵਾਬ ਦੇ ਦਿਆ ਕਰੋ। ਤੇ ਬਾਕੀ ਤੁਸੀਂ ਦੱਸ ਦਿਓ ਜੀ, ਪਪੀਹਾ ਹੁੰਦਾ ਕਿ ਬੰਬੀਹਾ? ਪਪੀਹਾ ਵੀ ਵੈਸੇ ਹੁੰਦਾ ਵਾ, ਪਪੀਹਾ ਪੀਹੂ ਪੀਹੂ ਹਾਂ ਹੁੰਦਾ। ਤੇ ਕਹਿੰਦੇ ਸਾਗ ਤਾਂ ਕੈਲਗਰੀ ਵਾਲਿਆਂ ਦਾ ਮਸ਼ਹੂਰ ਹੋਇਆ। ਓਹੋ, ਸਾਗ ਤਾਂ ਸਾਗ, ਉੱਥੇ ਤਾਂ ਆ ਟਿਕਟੋਕ ਹੋਰ ਮਸ਼ਹੂਰ ਕਰਤਾ ਹਨਾ, ਤੇ ਉਹ ਬੇਚਾਰੇ ਆਪਣੇ ਵਾਲੇ ਸੀਗੇ, ਬਾਹਲੀ ਫੀਲਿੰਗ ਚੱਕ ਲੈਂਦੇ ਆ ਸਤਾਰਾਂ ਵਾਲੀ ਹਨਾ, ਤੇ ਉਹ ਹਥਿਆਰ ਚੱਕੀ ਫਿਰਦੇ ਸੀਗੇ, ਅਖੇ ਪੁਲਿਸ ਨੇ ਜਦੋਂ ਜਾ ਕੇ ਫੜਦੇ, ਜਦੋਂ ਦੇਖਿਆ ਇੰਨਾ ਬਚਾਅ ਹੋ ਗਿਆ ਕਿ ਸਾਰਿਆਂ ਕੋਲੇ ਉਹ ਨਕਲੀ ਸੀ ਹਨਾ। ਕਰਦੇ ਕੀ ਸੀਗੇ, ਅਖੇ ਟਿਕਟੋਕ ਤੇ ਵੀਡੀਓ ਬਣਾਉਣੀ ਸੀਗੀ, ਅਗਲਿਆਂ ਨੇ ਪੂਰੇ ਐਨ ਲਾਈਨ ਚ ਲਾ ਕੇ ਬਿਠਾਏ ਹੋਏ ਸੀਗੇ, ਤੇ ਹੁਣ ਪਤਾ ਨੀ ਉਹ ਵੀਡੀਓ ਕਿੱਥੇ ਕਿੱਥੇ ਜਾਣੀ, ਇੰਨੀ ਤਾਂ ਟਿਕਟੋਕ ਨੇ ਫੇਮਸ ਨੀ ਸੀ ਕਰਾਉਣਾ ਉਹਨਾਂ ਨੂੰ ਹਨਾ, ਵੀਡੀਓ ਪਾਉਂਦੇ ਜਿਹੜੀ ਉਹਨਾਂ ਨੂੰ ਆ ਖਬਰ ਨੇ ਹਨਾ ਫੇਮਸ ਕਰਤਾ। ਸੋ ਬਾਰੇ ਬਾਰੇ ਜਾਈਏ ਆਪਣੇ ਦਿਮਾਗਾਂ ਤੋਂ। ਤੇ ਬਾਕੀ ਕਹਿੰਦੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਮਲਕੀ ਕੀਮਾ ਗੀਤ ਸੁਣਾ ਦਿਓ। ਓ ਅੱਛਾ, ਬਹੁਤ ਸੋਹਣਾ ਗੀਤ ਆ ਜੀ। ਮਲਕੀ ਖੂਹ ਦੇ ਉੱਤੋਂ ਭਰਦੀ ਪਈ ਸੀ ਪਾਣੀ, ਜਿਵੇਂ ਕੋਲ ਆ ਕੇ ਬੇਨਤੀ ਗੁਜ਼ਾਰੀ, ਲੰਬਾ ਪੈਂਡਾ ਹਨਾ ਮਰ ਗਏ ਭੌਰ ਨੀ ਪਿਆ ਸੀ। ਚਲੋ ਖੈਰ ਜੀ, ਗਾਣਾ ਤਾਂ ਸੁਣ ਹੀ ਲੈਣਾ ਵਾ, ਪਰ ਫਿਲਹਾਲ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਵੱਲ, ਤੇ ਗੀਤ ਤੋਂ ਬਾਅਦ ਫਿਰ ਬਾਕੀ ਮੈਸੇਜ ਵੀ ਲਵਾਂਗੇ, ਤੇ ਦੇਖਦੇ ਹਾਂ ਜੀ ਫਿਰ ਹੋਰ ਆਪਾਂ ਕਿਹੜੀ ਗੱਲਬਾਤ ਕਰਨੀ ਆ। ਤੇ ਬਾਕੀ ਕਹਿੰਦੇ ਹੁੰਦੇ ਆ ਨਾ, ਪਹਿਲਾਂ ਜਦੋਂ ਅਤਿਥੀ ਆਉਂਦੀ ਸੀਗੀ ਘਰ ਦੇ ਵਿੱਚ, ਹਿੰਦੀ ਚ ਵੜਦੀ ਆ, ਕਹਿੰਦੇ ਜਦੋਂ ਪਹਿਲਾਂ ਅਤਿਥੀ ਆਤੇ ਥੇ ਤੋ ਕਹਿਤੇ ਥੇ ਕਿ ਅਤਿਥੀ ਬਹੁ, ਤੇ ਜਦੋਂ ਹੁਣ ਘਰ ਦੇ ਵਿੱਚ ਅਤਿਥੀ ਆਉਂਦੇ ਆ, ਮਹਿਮਾਨ ਆਉਂਦੇ ਆ, ਤਾਂ ਕੀ ਮਹਿਸੂਸ ਹੁੰਦਾ ਵਾ ਵੀ ਅੱਜ ਕੱਲ ਦੇ ਟਾਈਮ ਦੇ ਮੁਤਾਬਕ ਕੀ ਜਵਾਬ ਹੋ ਸਕਦਾ ਤੁਹਾਡਾ? ਚਲੋ ਆਉਂਦੇ ਸੀ ਕਹਿੰਦੇ ਹੁੰਦੇ ਸੀ ਵੀ ਰੱਬ ਦਾ ਰੂਪ ਆ ਮਹਿਮਾਨ ਤਾਂ ਹਨਾ, ਤੇ ਜਦੋਂ ਘਰੇ ਮਹਿਮਾਨ ਆਉਂਦਾ ਤਾਂ ਸਮਝ ਲਓ ਰੱਬ ਆ ਗਿਆ, ਤੇ ਹੁਣ ਜਦੋਂ ਘਰੇ ਮਹਿਮਾਨ ਆਉਂਦਾ ਤਾਂ ਉਦੋਂ ਕੀ ਮਹਿਸੂਸ ਹੁੰਦਾ ਵਾ? ਸੱਚੀ ਸੱਚੀ ਦੱਸਿਓ, ਆ ਕਰੋਨਾ ਵਾਲੀ ਸਥਿਤੀ ਤੋਂ ਬਾਅਦ ਜੋ ਅੱਜ ਕੱਲ ਦੀ ਕੰਡੀਸ਼ਨ ਆ। ਤੇ ਲਓ ਫਿਰ ਅਗਲਾ ਗਾਣਾ ਸੁਣਦੇ ਆ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਲਾਲੀ ਕਲਮ ਨੂੰ ਹੁਣ ਬਿਲੋ ਅਗਨੀ, ਦੇਖੀ ਫੂਕ ਦੂੰਗਾ ਹੁਣ ਸਾਰਾ ਜੱਗ ਨੀ, ਮੈਂ ਲੋਕਾਂ ਉੱਤੇ ਟੈਂਕ ਚਾੜ ਦੂ, ਬਿੱਲੋ ਆ ਗਿਆ ਜੇ ਗੁੱਸਾ ਤੇਰੇ ਯਾਰ ਨੂੰ, ਮੈਂ ਤੋਪ ਨਾਲ ਬੰਦੇ ਮਾਰ ਦੂ, ਮੈਂ ਤੋਪ ਨਾਲ ਬੰਦੇ ਮਾਰ ਦੂ, ਬੰਦੇ ਮਾਰ ਦੂ, ਬੰਦੇ ਮਾਰ ਦੂ।
ਰਫਲਾਂ ਪਿਸਟਲ ਟੈਂਕ ਗੰਡਾਸੇ ਗੱਲ ਕਰੋ ਭਾਵੇਂ ਤੋਪਾਂ ਦੀ, ਬਾਂਝਣੇ ਉਹ ਕਲਮਾਂ ਜਿਹੜੀਆਂ ਗੱਲ ਨੀ ਕਰਦੀਆਂ ਲੋਕਾਂ ਦੀ, ਰਫਲਾਂ ਪਿਸਟਲ ਟੈਂਕ ਗੰਡਾਸੇ ਗੱਲ ਕਰੋ ਭਾਵੇਂ ਤੋਪਾਂ ਦੀ, ਬਾਂਝਣੇ ਉਹ ਕਲਮਾਂ ਜਿਹੜੀਆਂ ਗੱਲ ਨੀ ਕਰਦੀਆਂ ਲੋਕਾਂ ਦੀ, ਜਾਂਦੇ ਗੀਤਾਂ ਦੇ ਵਿੱਚ ਬੁੜਕੀ ਦਿੰਦੇ ਇੱਕ ਦੂਜੇ ਨੂੰ ਪੁਰਕੀ, ਪਾਉਂਦੇ ਜਦੋਂ ਨੇ ਅਗਲੇ ਪੁਰਕੀ, ਜਾਂਦੇ ਬਣ ਸਿਸਟਮ ਦੇ ਗੋਲੇ ਨੀ ਪੰਬੀ ਹਾ ਬੋਲੇ
ਪਾਪਾ ਮੈਨੂੰ ਪੜ੍ਹਨੋ ਨਾ ਹਟਾਇਓ, ਮੈਂ ਗੋਹੇ ਕੂੜੇ ਦਾ ਕੰਮ ਨਿਬੇੜ ਕੇ ਫੇਰ ਹੀ ਸਕੂਲ ਚ ਆਇਆ ਕਰੂੰਗੀ।
ਟਿਕਟੋਕ ਤੇ ਨੱਚਦੇ ਵੇਲੇ ਡਿਗਰੀਆਂ ਸਭ ਖੂਹ ਖਾਤੇ ਨੇ, ਪੜ੍ਹੇ ਲਿਖੇ ਹੱਕ ਮੰਗਦੇ ਨੇੜੇ ਉਹ ਨਸ਼ਿਆਂ ਤੇ ਲਾਤੇ ਨੇ, ਜਿਹੜੀਆਂ ਲੜ ਲੜ ਕੇ ਸੀ ਪੜੀਆਂ ਕੁੜੀਆਂ ਟੈਂਕੀਆਂ ਉੱਤੇ ਚੜੀਆਂ, ਡਾਂਗਾਂ ਪੁਲਿਸ ਹੱਥਾਂ ਵਿੱਚ ਫੜੀਆਂ, ਦੁਨੀਆਂ ਪੱਗਾਂ ਪੈਰੀ ਰੋਲੇ ਬਈ ਬੰਬੀ ਹਾ ਬੋਲੇ ਬੋਲੇ ਬਈ ਬੰਬੀ ਹਾ ਬੋਲੇ ਬੋਲੇ ਬਈ ਬੰਬੀ ਹਾ ਬੋਲੇ ਹੋ ਸ਼ੇਖ ਚਿੱਲੀ ਦੇ ਸੁਪਨਿਆਂ ਵਰਗੇ ਸੁਣ ਹਾਕਮ ਦੇ ਲਾਰੇ ਨੀ, ਜੀਡੀਪੀ ਵੀ ਡਿੱਗ ਪਈ ਕਹਿੰਦੇ ਬੈਂਕ ਡੋਬਦੇ ਸਾਰੇ, ਨੀਂਦਾ ਛੱਪਣ ਇੰਚ ਦਾ ਸੀਨਾ ਪੈਸੇ ਵਾਲਿਆਂ ਲਈ
ਦੀ ਕਿਸਮਤ ਸ਼ਾਇਦ ਹੀ ਬਦਲੇ ਰਾਜ ਬਦਲਦੇ ਰਹਿਣੇ
ਰਾਜ ਬਦਲਦੇ ਰਹਿਣੇ
ਦੂਗੇ ਸੰਕਟ ਵਿੱਚ ਕਿਰਸਾਨੀ ਛੱਡ ਕੇ ਤੁਰ ਗਈ ਦੇਸ਼ ਜਵਾਨੀ ਮਾਫੀਆ ਬਣ ਕੇ ਬਹਿ ਜਾਂਦੇ ਜਿੱਧਰ ਖਬਰੀ ਚੈਨਲ ਲੈ ਜਾਣ ਲੋਕੋ ਦੁਰ ਨੂੰ ਵਹਿ ਜਾਂਦੇ ਸ਼ੱਕ ਨਹੀਂ ਖੋ ਕੇ ਲੈਣੇ ਪੈਂਦੇ ਮੰਗਿਆ ਦਿੰਦਾ ਕੋਈ ਹੱਕ ਨਹੀਂ
ਦਿੰਦਾ ਕੋਈ ਹੱਕ ਨਹੀਂ
ਸਿੱਖੋ ਦੂਜਿਆਂ ਦੇ ਲਈ ਖੜਨਾ ਪੈਣਾ ਇਕੱਠੇ ਹੋ ਕੇ ਲੜਨਾ ਨਿਕਲੋ ਘਰਾਂ ਚੋਂ ਹੁਣ ਨਹੀਂ ਸਰਨਾ ਦੇਗ ਦਾਤੀ ਵਰਗੇ ਰੋਲੇ ਬਈ ਬੰਬੀ ਹਾਂ ਬੋਲੇ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਬੰਬੀ ਹਾ ਬੋਲੇ ਤੇ ਮੋਦੀ ਭੈਣ ਜੀ ਨੇ ਇਸਦੀ ਫਰਮਾਇਸ਼ ਕੀਤੀ ਸੀ ਕਹਿੰਦਿਆਂ ਨੇ ਕਿ ਇਹ ਤੁਰੀ ਜਵਾਨੀ ਕਿੱਧਰ ਨੂੰ ਹੋ ਚੱਲੇ ਮਸਲੇ ਗੋਲ ਬੜੇ ਇਹ ਤੁਰੀ ਜਵਾਨੀ ਕਿੱਧਰ ਨੂੰ ਹੋ ਚੱਲੇ ਮਸਲੇ ਗੋਲ ਬੜੇ ਹੁਣ ਜਿਭਾਂ ਵਿੱਚ ਸਨੈਕਾਂ ਨੇ ਤੇ ਹੱਥਾਂ ਵਿੱਚ ਪਸਤੌਲ ਫੜੀ ਸੋ ਵਾਕਈ ਜੀ ਦੇਸ਼ ਦੀ ਜਿਹੜੀ ਜਵਾਨੀ ਆ ਉਹ ਤਾਂ ਹੁਣ ਇੱਧਰ ਨੂੰ ਚੱਲ ਪਈ ਆ ਤੇ ਇਹਨੂੰ ਚਲਾਉਣ ਵਾਲੇ ਵੀ ਸਾਡੇ ਵਿੱਚੋਂ ਹੀ ਨੇ ਸੋ ਇੱਦਾਂ ਹੀ ਆ ਜੀ ਜਿੱਦਾਂ ਦੀ ਕਹਿੰਦੇ ਹੁੰਦੇ ਆ ਕਿ ਇਨਸਾਨ ਦੀ ਸੋਚ ਆ ਜਾਂ ਜਿੱਦਾਂ ਕਿਸੇ ਨੂੰ ਰਾਹ ਦਿਖਾਉਂਗੇ ਤਾਂ ਉਸ ਰਾਹ ਤੇ ਜਵਾਨੀ ਚੱਲਦੀ ਜ਼ਰੂਰ ਆ ਹਰਭਜਨ ਮਾਨ ਨੇ ਵੀ ਕਿਹਾ ਸੀਗਾ ਇੱਕ ਵਾਰੀ ਉਸਦੀ ਇੰਟਰਵਿਊ 'ਚ ਮੈਂ ਸੁਣਿਆ ਸੀ ਕਿ ਅਗਰ ਤੁਸੀਂ ਕਿਸੇ ਦੇਸ਼ ਦੀ ਜਵਾਨੀ ਦੇਖਣੀ ਆ ਤਾਂ ਉੱਥੋਂ ਦੇ ਗੀਤ ਦੇਖ ਲਓ ਕਿ ਉਹ ਉੱਥੋਂ ਦੀ ਜਵਾਨੀ ਕਿੱਦਾਂ ਦੇ ਗੀਤ ਸੁਣਦੀ ਤੇ ਹੁਣ ਸਿੱਧੂ ਮੂਸੇਵਾਲੇ ਦੇ ਫੈਨ ਤਾਂ ਹਥਿਆਰ ਹੀ ਚੱਕਣਗੇ ਜੀ ਤੇ ਚਲੋ ਖੈਰ ਇੱਕ ਗੱਲ ਸੁਣਾਉਣੀ ਆ ਤੁਹਾਨੂੰ 1920 ਦੀ ਗੱਲ ਆ ਤੇ ਇੱਕ ਮੈਡੀਕਲ ਕਾਲਜ ਦੇ ਵਿੱਚ ਨਾ ਡਾਕਟਰਾਂ ਦੀ ਪਾਰਟੀ ਹੋ ਰਹੀ ਸੀਗੀ ਜਿਹਨੂੰ ਕਿ ਵਿਦਾਇਗੀ ਪਾਰਟੀ ਕਹਿੰਦੇ ਆਪਾਂ ਸੋ ਉਹਦੇ ਵਿੱਚ ਨਾ ਐਜ਼ ਏ ਗੈਸਟ ਮੁੱਖ ਮਹਿਮਾਨ ਦੇ ਤੌਰ ਤੇ ਉੱਥੋਂ ਦਾ ਪ੍ਰਧਾਨ ਮੰਤਰੀ ਆਇਆ ਹੋਇਆ ਸੀ ਤੇ ਚਲੋ ਜੀ ਸਾਰਿਆਂ ਨੇ ਆਪੋ ਆਪਣੇ ਮਾੜਾ ਮੋਟਾ ਜੋ ਵੀ ਸਪੀਚ ਦੇਣੀ ਸੀ ਦਿੱਤੀ ਤੇ ਅਖੀਰ ਦੇ ਵਿੱਚ ਨਾ ਕਾਲਜ ਦਾ ਡੀਨ ਆ ਜਿਹੜਾ ਉਹ ਨਵੇਂ ਬਣਨ ਵਾਲੇ ਡਾਕਟਰਾਂ ਨੂੰ ਨਾ ਸਪੀਚ ਦੇਣ ਲੱਗਦਾ ਵਾ ਕਾਫੀ ਮਤਲਬ ਬਜ਼ੁਰਗ ਹੋ ਚੁੱਕਾ ਸੀ ਤੇ ਉਹਨੇ ਨਾ ਕਈ ਦਹਾਕੇ ਪੁਰਾਣਾ ਨਾ ਇੱਕ ਕਿੱਸਾ ਸਾਂਝਾ ਕੀਤਾ ਕਹਿੰਦਾ ਵੀ ਮੈਂ ਤੁਹਾਨੂੰ ਕੁਛ ਹੋਰ ਨਹੀਂ ਕਹੂੰਗਾ ਵੀ ਬਸ ਮੈਂ ਤੁਹਾਨੂੰ ਨਾ ਆਪਣੀ ਇੱਕ ਹੱਡ ਬੀਤੀ ਦੱਸਦਾ ਵਾ ਤੇ ਵੀ ਜੇ ਹੋ ਸਕਿਆ ਤਾਂ ਵੀ ਜ਼ਰੂਰ ਤੁਸੀਂ ਵੀ ਏਦਾਂ ਦੇ ਹੀ ਬਣੇ ਹੋ ਦੂਸਰਿਆਂ ਦੀ ਮਦਦ ਕਰਨ ਵਾਲੇ ਹਨਾ ਤਾਂ ਉਹ ਕਹਿੰਦਾ ਵੀ ਇੱਕ ਦਿਨ ਕੀ ਹੋਇਆ ਕਿ ਅੱਧੀ ਰਾਤ ਦਾ ਟਾਈਮ ਸੀ ਕਿਸੇ ਨੇ ਮੇਰੇ ਘਰ ਦੀ ਕੁੰਡੀ ਖੜਕਾਈ ਤੇ ਮੈਂ ਬਾਹਰ ਜਾ ਕੇ ਦੇਖਦਾ ਤਾਂ ਇੱਕ ਬੁੱਢੀ ਔਰਤ ਨਾ ਮੇਰੇ ਦਰਵਾਜ਼ੇ ਤੇ ਖੜੀ ਆ ਤੇ ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਮੇਰੇ ਪੈਰ ਹੀ ਡਿੱਗ ਪਈ ਕਹਿੰਦੀ ਡਾਕਟਰ ਸਾਹਿਬ ਰੱਬ ਦਾ ਵਾਸਤਾ ਮੇਰਾ ਛੋਟਾ ਜਿਹਾ ਪੋਤਾ ਉਹਨੂੰ ਬਾਹਲਾ ਹੀ ਤੇਜ਼ ਬੁਖਾਰ ਚੜਿਆ ਉਹਨੂੰ ਬਚਾ ਲਓ ਤੇ ਉਹਦੀ ਹਾਲਤ ਬਹੁਤ ਖਰਾਬ ਆ ਮੇਰੇ ਨਾਲ ਚੱਲੋ ਤੇ ਕਹਿੰਦੇ ਮੈਂ ਪਰੇਸ਼ਾਨ ਸੀ ਮੈਨੂੰ ਬੜਾ ਅਜੀਬ ਜਿਹਾ ਮਹਿਸੂਸ ਹੋਇਆ ਸਿਰ ਹਿਲਾਇਆ ਤੇ ਕਹਿੰਦੇ ਮੈਂ ਉਹਦੇ ਪਿੱਛੇ ਪਿੱਛੇ ਤੁਰ ਪਿਆ ਤੇ ਇਹ ਵੀ ਨੀ ਸੋਚਿਆ ਵੀ ਇਹ ਕੌਣ ਆ ਇਹ ਸੱਚੀ ਬੋਲਦੀ ਆ ਕੋਈ ਹੋਰ ਗੱਲ ਤਾਂ ਨਹੀਂ ਵੀ ਉਹਦੇ ਮੁੰਡੇ ਨੂੰ ਕੀ ਬਿਮਾਰੀ ਹੋ ਸਕਦੀ ਬਸ ਕਹਿੰਦੇ ਵੀ ਮੈਂ ਕੁਛ ਨੀ ਸੋਚਿਆ ਬਸ ਜਿਹੜੇ ਹਿਸਾਬ ਨਾਲ ਮੈਂ ਉਹਦੀ ਹਾਲਤ ਦੇਖੀ ਮੈਂ ਉਹਦੇ ਪਿੱਛੇ ਪਿੱਛੇ ਤੁਰ ਪਿਆ ਬਹੁਤ ਜ਼ਿਆਦਾ ਠੰਡ ਸੀ ਤੇ ਬਾਰਿਸ਼ ਵੀ ਹੋਈ ਜਾਂਦੀ ਸੀ ਤੇ ਕਹਿੰਦੇ ਵੀ ਮੈਨੂੰ ਉਹ ਮੌਸਮ ਹੀ ਏਦਾਂ ਦਾ ਸੀਗਾ ਵੀ ਮੈਨੂੰ ਨਾ ਠੰਡ ਲੱਗਣ ਲੱਗ ਗਈ ਤੇ ਮੈਨੂੰ ਉਸ ਟਾਈਮ ਦੇ ਵਿੱਚ ਨਾ ਮੈਨੂੰ ਆਪਦੀ ਜਾਨ ਦਾ ਕੋਈ ਫਿਕਰ ਨਹੀਂ ਸੀ ਮੈਨੂੰ ਇਹੀ ਦਿਮਾਗ ਦੇ ਵਿੱਚ ਆਈ ਜਾਂਦਾ ਸੀ ਵੀ ਇਹਦੇ ਮੁੰਡੇ ਨੂੰ ਕੀ ਹੋਇਆ ਹੋਊਗਾ ਤੇ ਮੈਂ ਉਹਦੇ ਪਿੱਛੇ ਤੁਰੀ ਗਿਆ ਤੇ ਕਹਿੰਦੇ ਕਾਫੀ ਜ਼ਿਆਦਾ ਥੋੜਾ ਜਿਹਾ ਵੀ ਅੱਗੇ ਜਾਣ ਤੋਂ ਬਾਅਦ ਨਾ ਅਸੀਂ ਉਹਦੇ ਘਰ ਪਹੁੰਚੇ ਘਰ ਵੀ ਕੀ ਸੀਗਾ ਉਹ ਆਪਦੇ ਇਕੱਲੇ ਮੁੰਡੇ ਨਾਲ ਰਹਿੰਦੀ ਸੀ ਇੱਕ ਛੋਟਾ ਜਿਹਾ ਕਮਰਾ ਤੇ ਉਹਦੇ ਵਿੱਚੋਂ ਵੀ ਬਦਬੂ ਆਉਂਦੀ ਸੀ ਤੇ ਜਮਾਂ ਕਾਰਨਰ ਦੇ ਵਿੱਚ ਨਾ ਇੱਕ ਮੰਜਾ ਪਿਆ ਸੀ ਤੇ ਮੰਜੇ ਦੇ ਉੱਪਰ ਬੈੱਡ ਦੇ ਉੱਪਰ ਉਹਦਾ ਮੁੰਡਾ ਬੁਖਾਰ ਨਾਲ ਤੜਪ ਰਿਹਾ ਸੀ ਤੇ ਕਹਿੰਦੇ ਵੀ ਮੈਂ ਡਾਕਟਰ ਸੀ ਖੈਰ ਚਲੋ ਮੈਂ ਉਹਦੇ ਮੁੰਡੇ ਨੂੰ ਦੇਖਿਆ ਤੇ ਉਹਨੂੰ ਇੱਕ ਇੰਜੈਕਸ਼ਨ ਲਾਤਾ, ਉਹ ਕਾਫੀ ਜ਼ਿਆਦਾ ਬੁਖਾਰ ਨਾਲ ਪਹਿਲਾਂ ਤੜਪਦਾ ਸੀ, ਤੇ ਜਦੋਂ ਮੈਂ ਇਹਨੂੰ ਦਵਾਈ ਦਿੱਤੀ ਤਾਂ ਉਹ ਥੋੜਾ ਜਿਹਾ ਸਟੇਬਲ ਹੋ ਗਿਆ, ਸ਼ਾਂਤ ਹੋ ਗਿਆ। ਤਾਂ ਫਿਰ ਕਹਿੰਦੇ ਜਦੋਂ ਮੈਂ ਤੁਰਨ ਲੱਗਾ ਤਾਂ ਉਹਨੇ ਨਾ ਇੱਕ ਬਟੂਏ ਦੇ ਵਿੱਚ ਥੋੜੇ ਕੁ ਪੈਸੇ ਸੀ, ਤੇ ਉਹ ਮੈਨੂੰ ਨਾ ਮੇਰੇ ਹੱਥ ਤੇ ਰੱਖ ਦੇ। ਕਹਿੰਦੇ ਮੈਂ ਉਹਦੀ ਘਰ ਦੀ ਹਾਲਤ ਦੇਖ ਕੇ ਫਿਰ ਮੈਂ ਪੈਸੇ ਲੈਣੇ ਠੀਕ ਨਾ ਸਮਝਿਆ, ਪਰ ਉਹ ਮੈਨੂੰ ਕੰਪੈਲ ਕਰ ਰਹੀ ਸੀ ਵੀ ਤੇਰੀ ਫੀਸ ਆ ਤੂੰ ਲੈ ਜਾ। ਤੇ ਕਹਿੰਦੇ ਫਿਰ ਉਹਨੂੰ ਮੈਂ ਬੜੇ ਪਿਆਰ ਨਾਲ ਕਿਹਾ ਵੀ ਤੇਰੇ ਘਰ ਦੀ ਹਾਲਤ ਦੇਖ ਕੇ ਵੀ ਮੈਂ ਤੇਰੇ ਤੋਂ ਇਹ ਪੈਸੇ ਨਹੀਂ ਲੈ ਸਕਦਾ, ਪਰ ਹਾਂ ਮੈਂ ਤੈਨੂੰ ਇੰਨਾ ਪ੍ਰੋਮਿਸ ਕਰਦਾ ਵਾਂ ਵੀ ਮੈਂ ਜਦੋਂ ਤੱਕ ਤੇਰਾ ਮੁੰਡਾ ਠੀਕ ਨਹੀਂ ਹੁੰਦਾ ਵੀ ਮੈਂ ਇਹਨੂੰ ਦੇਖਣ ਜ਼ਰੂਰ ਆਇਆ ਕਰੂੰ, ਤੇ ਵੀ ਮੈਂ ਇਹਦਾ ਖਿਆਲ ਰੱਖੂੰਗਾ। ਕਹਿੰਦੇ ਵੀ ਬਸ ਫਿਰ ਉਹਦਾ ਮੁੰਡਾ ਠੀਕ ਹੋ ਗਿਆ, ਤੇ ਚਲੋ ਖੈਰ ਉਹ ਜਿਹੜਾ ਡੀਨ ਸੀ ਉਹਨੇ ਆਪਦੀ ਸਪੀਚ ਦੱਸੀ ਗਿਆ, ਤੇ ਨਾਲ ਹੀ ਕਹਿੰਦਾ ਵੀ ਜਿਹੜਾ ਡਾਕਟਰ ਦਾ ਕੀਤਾ ਨਾ ਇਹ ਬਹੁਤ ਪਵਿੱਤਰ ਆ, ਅਖੀਰ ਦੇ ਵਿੱਚ ਕਹਿੰਦਾ। ਤੇ ਵੀ ਡਾਕਟਰ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ, ਬੜੇ ਹੀ ਮਤਲਬ ਦਿਆਲੂ ਮਨ ਨਾਲ ਸੇਵਾ ਕਰਨੀ ਚਾਹੀਦੀ ਆ, ਕਿਉਂਕਿ ਡਾਕਟਰ ਨੂੰ ਰੱਬ ਤੋਂ ਬਾਅਦ ਦਾ ਦੂਸਰਾ ਦਰਜਾ ਦਿੱਤਾ ਜਾਂਦਾ। ਇਹ ਸਾਰਾ ਕੁਛ ਆ ਕੇ ਨਾ ਤੇ ਉਹ ਇੱਕ ਆਪਦੀ ਕੁਰਸੀ ਤੇ ਬੈਠਾ ਸੀ, ਤੇ ਜਿਹੜਾ ਪ੍ਰਧਾਨ ਮੰਤਰੀ ਸੀ ਨਾ ਉਹ ਕੁਰਸੀ ਤੋਂ ਇੱਕਦਮ ਉੱਠ ਕੇ ਛਾਲ ਮਾਰ ਕੇ ਉਹਦੇ ਮੂਹਰੇ ਆ ਗਿਆ, ਤੇ ਉਹ ਮਾਈਕ ਦੇ ਕੋਲ ਗਿਆ ਤੇ ਡੀਨ ਨੂੰ ਕਹਿੰਦਾ ਕਿ ਸ਼੍ਰੀਮਾਨ ਕਹਿੰਦਾ ਜੇ ਤੁਸੀਂ ਆਗਿਆ ਦਿਓ ਤਾਂ ਮੈਂ ਤੁਹਾਡੇ ਹੱਥ ਚੁੰਮ ਸਕਦਾ। ਉਹ ਬੜਾ ਹੈਰਾਨ ਹੁੰਦਾ ਵੀ ਇਹ ਪ੍ਰਧਾਨ ਮੰਤਰੀ ਆ, ਤੇ ਵੀ ਮੈਂ ਇਹਦੇ ਲਈ ਤਾਂ ਮਾਮੂਲੀ ਜਿਹਾ ਬੰਦਾ ਵਾਂ, ਕਦੇ ਵੀ ਇਹ ਮੇਰਾ ਹੱਥ ਕਾਹਤੋਂ ਚੁੰਮਣਾ ਚਾਹੁੰਦਾ ਵਾ। ਤਾਂ ਉਹ ਕਹਿੰਦਾ ਹੈਰਾਨ ਨਾ ਹੋਵੋ, ਕਹਿੰਦਾ ਮੈਂ ਉਹੀ ਜਵਾਕ ਆ ਜਿਹਦਾ ਜ਼ਿਕਰ ਤੁਸੀਂ ਹੁਣੇ ਹੁਣੇ ਆਪਦੀ ਕਹਾਣੀ ਵਿੱਚ ਕੀਤਾ ਵਾ, ਕਿਉਂਕਿ ਡਾਕਟਰ ਸ਼ਸ਼ੋ ਪਾਂਜੇ ਚ ਪੈ ਜਾਂਦਾ ਵੀ ਇਹ ਏਦਾਂ ਕਿਉਂ ਕਹਿ ਰਿਹਾ ਵੀ ਸ਼ਾਇਦ ਮੈਂ ਕੁਛ ਰੋਂਗ ਬੋਲਤਾ ਜਾਂ ਸ਼ਾਇਦ ਮੈਂ ਕੁਛ ਹੋਰ ਕਹਿਤਾ ਹਨਾ। ਤੇ ਕਹਿੰਦਾ ਵੀ ਮੈਂ ਉਹੀ ਬੱਚਾ ਵਾਂ ਜਿਹਦਾ ਤੁਸੀਂ ਹੁਣੇ ਹੁਣੇ ਆਪਦੀ ਕਹਾਣੀ ਦੇ ਵਿੱਚ ਜ਼ਿਕਰ ਕੀਤਾ ਵਾ, ਤੇ ਪਿਛਲੇ 20 ਸਾਲਾਂ ਤੋਂ ਮੈਂ ਤੁਹਾਨੂੰ ਰੱਬ ਰਿਹਾ, ਤੇ ਮੇਰੀ ਮਾਂ ਦੀ ਆਤਮਾ ਸ਼ਾਇਦ ਅੱਜ ਬਹੁਤ ਖੁਸ਼ ਹੋਵੇਗੀ, ਕਿਉਂਕਿ ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਆਪਦੀ ਆਖਰੀ ਇੱਛਾ ਚ ਇਹੀ ਕਿਹਾ ਸੀ ਕਿ ਮੈਂ ਤੁਹਾਨੂੰ ਲੱਭਾਂ ਤੇ ਤੁਹਾਡੀ ਨੇਕੀ ਦੇ ਲਈ ਤੁਹਾਡਾ ਸ਼ੁਕਰੀਆ ਅਦਾ ਕਰਾਂ। ਤੇ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਵੀ ਕਮਾਲ ਦੀ ਗੱਲ ਆ ਹਨਾ, ਤੁਸੀਂ ਸੋਚੋ ਕਿ ਉਸ ਟਾਈਮ ਕਿੱਦਾਂ ਦਾ ਮਾਹੌਲ ਹੋਊ ਕਿ ਇੰਨੇ ਸਾਲਾਂ ਬਾਅਦ ਤੁਹਾਡੀ ਕੀਤੀ ਹੋਈ ਇੱਕ ਨੇਕੀ ਕਿਹੜੇ ਹਿਸਾਬ ਦੇ ਨਾਲ ਕਿੱਦਾਂ ਕਿਵੇਂ ਤੁਹਾਡੇ ਸਾਹਮਣੇ ਆ ਕੇ ਖੜਦੀ ਆ। ਤੇ ਉਹ ਜਿਹੜਾ ਬੱਚਾ ਸੀ ਨਾ ਅਸਲ ਦੇ ਵਿੱਚ ਲੋਇਡ ਜਾਰਜ ਸੀ, ਜੋ ਕਿ ਵੱਡਾ ਹੋ ਕੇ ਦਸੰਬਰ 1916 ਵਿੱਚ ਪ੍ਰਧਾਨ ਮੰਤਰੀ ਬਣਿਆ ਸੀ, ਕਿਹੜੇ ਦੇਸ਼ ਦਾ, ਜਿੱਥੇ ਕਦੇ ਵੀ ਸੂਰਜ ਨਹੀਂ ਡੁੱਬਦਾ। ਤੇ ਲਓ ਜੀ ਫਿਰ ਇਹ ਸੀ ਇੱਕ ਕਿਸੇ ਦੀ ਹੱਡ ਬੀਤੀ ਕਹਾਣੀ ਵੀ ਕਹਿ ਸਕਦੇ ਹਾਂ। ਸੋ ਏਦਾਂ ਦੀਆਂ ਗੱਲਾਂ, ਏਦਾਂ ਦੀਆਂ ਕਹਾਣੀਆਂ, ਏਦਾਂ ਦੀਆਂ ਹੱਡ ਬੀਤੀਆਂ ਜੇ ਅਸੀਂ ਸੁਣਾਵਾਂਗੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ, ਤਾਂ ਬਸ਼ਰਤੇ ਉਹਨਾਂ ਦੇ ਵਿੱਚ ਚੰਗੇ ਗੁਣ ਆਉਣਗੇ। ਜੋ ਇਤਿਹਾਸ ਪੜ੍ਹਨਗੇ ਉਹ ਵੀ ਉਹਨਾਂ ਨੂੰ ਸਿਖਾਊਗਾ, ਜੋ ਗਾਣੇ ਸੁਣਨਗੇ ਉਹਨਾਂ ਨੇ ਵੀ ਸੇਧ ਦੇਣੀ। ਹਾਂ, ਇੰਟਰਟੇਨਮੈਂਟ ਲਈ ਹੋ ਸਕਦਾ, ਪਰ ਹਰ ਵੇਲੇ ਤੇ ਹਰ ਰੋਜ਼ ਵੀ ਇੱਦਾਂ ਦੇ ਗਾਣੇ ਇੰਟਰਟੇਨਮੈਂਟ ਲਈ ਨਹੀਂ ਹੁੰਦੇ, ਬਲਕਿ ਬੰਦੇ ਦਾ ਮਾਇੰਡ ਡਾਇਵਰਟ ਵੀ ਕਰਦੇ ਕਰਦੇ ਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਅਰਸ਼ ਮੱਲੀ ਵੀ ਤੇ ਨਾ ਪਹੁੰਚ ਚੁੱਕੇ ਆ ਜੀ, ਤੇ ਸੰਦੀਪ ਰਾਏ, ਤੇ ਜ਼ਰੂਰ ਤੁਹਾਡੇ ਮੈਸੇਜ ਮੈਂ ਸ਼ਾਮਿਲ ਕਰੂੰਗੀ, ਪਰ ਫਿਲਹਾਲ ਸੁਣਦੇ ਹਾਂ ਇੱਕ ਗੀਤ ਤੇ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਜਦੋਂ ਸਾਹਮਣੇ ਖਲੋ ਮੈਂ ਇੱਕ ਤੜਕੇ ਨੀ ਮਿੱਤਰਾਂ ਦਾ, ਨੀ ਮਿੱਤਰਾਂ ਦਾ ਤੁਰੀ ਜਾਂਦੀ ਦੀ ਪੰਜੇਬ ਜਦੋਂ ਠਣਕੇ, ਉਹ ਤੁਰੀ ਜਾਂਦੀ ਦੀ ਪੰਜੇਬ ਜਦੋਂ ਠਣਕੇ, ਬੈਠ ਗਈ ਤੂੰ
ਸਾਏ ਦੇਵੇ ਬਾ ਫੜਨੇ ਦਾ ਸੱਦਾ ਵੇਖ ਨੱਚਦੀ ਹਰੇ ਕਰ ਦਾਵੇ ਮਿੱਤਰਾਂ ਦਾ ਮਿੱਤਰਾਂ ਦਾ ਗੱਲ ਉੱਤੇ ਤੇਰ ਸਰਦਾਰੀ ਮਿੱਤਰਾਂ ਦਾ ਮਿੱਤਰਾਂ ਦਾ ਚੁਫੇਰੇ ਹਰ ਚਿਹਰੇ ਤੇ ਤੂੰ ਨਕਸ਼ ਫਰੋਲੇ ਮਿੱਤਰਾਂ ਦਾ ਮਿੱਤਰਾਂ ਦਾ ਜਦੋਂ ਹੱਸ ਕੇ ਕਿਸੇ ਨਾਲ ਬੋਲੇ ਜਦੋਂ ਹੱਸ ਕੇ ਕਿਸੇ ਨਾਲ
ਲਓ ਜੀ ਮਨੀ ਸਲੇਮਪੁਰਾ ਦੀ ਫਰਮਾਇਸ਼ ਤੇ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਕਿ ਮਿੱਤਰਾਂ ਦਾ ਸਾਹ ਰੁਕਦਾ ਤੇ ਬਾਕੀ ਜੀ ਆਪਾਂ ਤੁਹਾਨੂੰ ਪੁੱਛਿਆ ਸੀ ਨਾ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਅਦਿੱਥੀ ਬਹੋ ਤੇ ਹੁਣ ਕੀ ਕਹਿੰਦੇ ਆ ਹਨਾ ਤੋ ਖੈਰ ਚਲੋ ਉਹਦੇ ਉਸਦਾ ਜਵਾਬ ਸਾਨੂੰ ਨਰਿੰਦਰ ਰਾਠੌਰ ਉਹਨਾਂ ਨੇ ਦਿੱਤਾ ਵਾ ਕਹਿੰਦੇ ਅੱਜ ਕੱਲ੍ਹ ਤਾਂ ਇਹੀ ਕਿਹਾ ਜਾਂਦਾ ਵਾ ਕਿ ਅਦਿੱਥੀ ਤੁਮ ਕਬ ਜਾਓਗੇ ਹਾਂਜੀ ਅਦਿੱਥੀ ਨੂੰ ਜਾਣ ਲਈ ਵੀ ਕਿਹਾ ਜਾਂਦਾ ਤੇ ਪਹਿਲਾਂ ਅਦਿੱਥੀ ਬਹੋ ਸੀ ਤੇ ਹੁਣ ਏਦਾਂ ਲੱਗਦਾ ਵਾ ਜਦੋਂ ਘਰੇ ਆਉਂਦਾ ਤਾਂ ਕਹਿੰਦੇ ਕਿ ਅਦਿੱਥੀ ਰਿਸਕੋ ਬਬ ਵੀ ਰਿਸਕ ਵੀ ਹੋ ਸਕਦਾ ਵੀ ਕਿਸੇ ਨੂੰ ਕੋਈ ਭਾਈ ਇਹ ਪ੍ਰੋਬਲਮ ਨਾ ਹੋਵੇ ਜੋ ਅੱਜ ਕੱਲ ਦੀ ਕੰਡੀਸ਼ਨ ਜੋ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਤੇ ਨਾਲ ਹੀ ਕਹਿੰਦੇ ਥੈਂਕ ਯੂ ਬੋਬੀ ਜੀ ਕੋਈ ਗੱਲ ਨੀ ਜੀ ਥੈਂਕ ਯੂ ਵਾਲੀ ਕਿਹੜੀ ਗੱਲ ਤੇ ਬਾਕੀ ਜੀ ਇੱਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਤੇ ਕਹਿੰਦੇ ਕਿ ਮੌਲੀ ਭੈਣ ਜੀ ਤਾਂ ਆਪ ਵੀ ਬਹੁਤ ਵਧੀਆ ਗਾਉਂਦੇ ਹਾਂਜੀ ਹਾਂਜੀ ਤਦ ਤਾਂ ਕਿਹਾ ਕਿ ਉਹਨਾਂ ਦੀ ਜਿਹੜੀ ਹਾਂ ਜ਼ਿਆਦਾ ਰੁਚੀ ਆ ਉਹ ਕਲਚਰ ਪੰਜਾਬੀ ਕਲਚਰ ਦੇ ਵੱਲ ਹੀ ਹੈਗੀ ਆ ਤੇ ਉਹ ਇੱਦਾਂ ਦੇ ਹੀ ਸੋਹਣੇ ਸੋਹਣੇ ਗੀਤ ਸੁਣਦੇ ਆ ਤੇ ਉਹਨਾਂ ਦਾ ਨੰਬਰ ਅਸੀਂ ਜ਼ਰੂਰ ਤੁਹਾਨੂੰ ਭੇਜ ਦੇਵਾਂਗੇ ਤੇ ਰਾਜ ਚੱਲ ਕਹਿੰਦੇ ਕਿ ਇਹ ਸੌਂਗ ਤੇ ਆਤਾ ਬੋਬੀ ਹਾਂਜੀ ਸੌਂਗ ਬੜੇ ਬਾਕੀ ਸੋਹਣੇ ਆ ਜੀ ਸੋਹਣੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਤੇ ਬਾਕੀ ਤੁਸੀਂ ਹਰਜਿੰਦਰ ਸਿੰਘ ਜੀ ਤੁਹਾਡਾ ਨੰਬਰ ਜਿਹੜਾ ਭੇਜਿਆ ਵਾ ਉਹ ਜ਼ਰੂਰ ਮੈਨੂੰ ਮਿਲ ਗਿਆ ਤੇ ਤੁਹਾਨੂੰ ਅਸੀਂ ਜ਼ਰੂਰ ਜੋ ਤੁਸੀਂ ਨੰਬਰ ਮੰਗਿਆ ਜ਼ਰੂਰ ਭੇਜ ਦੇਵਾਂਗੇ ਸੋ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਇੱਧਰ ਉਪਦੇਸ਼ ਕਹਿੰਦੇ ਕਿ ਬੋਬੀ ਸੌਂਗ ਤੇ ਆਤਾ ਸਲਾਮ ਹੈ ਇਸ ਸਿੰਗਰ ਤੇ ਰਾਈਟਰ ਨੂੰ ਹਾਂਜੀ ਬਿਲਕੁਲ ਜੀ ਬੰਬੀਹਾ ਬੋਲੀ ਗੀਤ ਬਾਰੇ ਮੇਰੇ ਖਿਆਲ ਚੋਂ ਕਹਿ ਰਹੇ ਆ ਕਿ ਗਾਣਾ ਵਾਕਈ ਸੋਹਣਾ ਵਾਕਈ ਜੀ ਜਿਹੜੇ ਗੀਤ ਸੋਹਣੇ ਹੁੰਦੇ ਆ ਉਹ ਹਮੇਸ਼ਾ ਚੇਤਿਆਂ ਚ ਰਹਿੰਦੇ ਆ ਤੇ ਹਮੇਸ਼ਾ ਮਨਾਂ ਵਿੱਚ ਤੇ ਦਿਮਾਗ ਦੇ ਵਿੱਚ ਵੀ ਗੂੰਜਦੇ ਆ ਤੇ ਰੂਹਦਾਰੀ ਵਾਲੇ ਗੀਤ ਹੁੰਦੇ ਆ ਨਾ, ਤੇ ਖਾਸ ਤੌਰ ਤੇ ਜੇ ਰਾਈਟਰ ਆ, ਜੇ ਉਹਦੀ ਕਲਮ ਆ ਉਸ ਟਾਈਮ ਦੀ ਜਵਾਨੀ ਵੇਲੇ, ਉਸ ਟਾਈਮ ਦੇ ਦੇਸ਼ ਵੇਲੇ, ਉੱਥੋਂ ਦੇ ਹਾਲਾਤਾਂ ਬਾਰੇ ਨਹੀਂ ਲਿਖਦੇ ਤਾਂ ਉਹਨੂੰ ਤੁਸੀਂ ਜਾਂ ਅਸੀਂ ਜਾਂ ਕੋਈ ਵੀ ਉਹਨੂੰ ਕਲਮ ਨਹੀਂ ਕਹੂਗਾ, ਹੈ ਨਾ। ਉਹ ਤਾਂ ਬਸ ਫਿਰ ਉਹੀ ਪੈਸੇ ਕਮਾਉਣ ਵਾਲੀ, ਤੇ ਖੈਰ ਤੁਸੀਂ ਜ਼ਿਆਦਾ ਸਿਆਣੇ ਹੋ ਮੇਰੇ ਨਾਲ। ਉੱਤੇ ਅੱਗੇ ਸੰਦੀਪ ਰਾਏ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਸਾਰਿਆਂ ਨੂੰ, ਸਾਡੇ ਵੱਲੋਂ ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ। ਤੇ ਕਹਿੰਦੇ ਲੋਕੀ ਸੋਹਣੇ ਸੌਂਗ ਨੂੰ ਸਿੱਧੂ ਤੇ ਮਾਂ ਸੌਂਗ ਜਾਂ ਬਾਪੂ ਨੂੰ ਕੋਈ ਲਾਈਕ ਹੀ ਨਹੀਂ ਮਿਲਦਾ, ਪਲੀਜ਼ ਪਲੇ ਕਰ ਦਿਓ। ਦੇਖੋ ਗਾਣਾ ਗਾਉਣ ਦੀ ਵੀ ਇੱਕ ਕਲਾ ਹੁੰਦੀ ਹੈ, ਚਾਹੇ ਮਾਂ ਗੀਤ ਆ, ਬਾਪੂ ਗੀਤ ਆ, ਹਰਭਜਨ ਮਾਨ ਨੇ ਵੀ ਗਾਇਆ ਵਾ ਮਾਂ ਗੀਤ, ਤੇ ਤੁਸੀਂ ਉਹ ਗਾਣਾ ਜਦੋਂ ਵੀ ਮਰਜ਼ੀ ਸੁਣ ਲਓ। ਸੁਰਜੀਤ ਬਿੰਦ ਰੱਖਿਆ ਉਹਨਾਂ ਨੇ ਵੀ ਗਾਇਆ ਕਿ ਮਾਂ ਮੈਂ ਮੁੜ ਨੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਇਹ ਗਾਣੇ ਆ ਜਦੋਂ ਕੰਨਾਂ ਚ ਵੱਜਦੇ ਆ ਨਾ, ਮੈਂ ਕਹਿੰਦੀ ਬੰਦਾ ਜਿੱਥੇ ਮਰਜ਼ੀ ਖੜਾ ਹੋਵੇ ਰੂਮ ਤੇ ਖੜੇ ਕਰ ਦਿੰਦੇ ਆ, ਤੇ ਮੱਲੋ ਮੱਲੀ ਚੇਤਾ, ਮੱਲੋ ਮੱਲੀ ਧਿਆਨ ਉੱਧਰ ਨੂੰ ਚਲਾ ਜਾਂਦਾ, ਰਵਾ ਦਿੰਦੇ ਆ ਇਹ ਗੀਤ। ਮਤਲਬ ਕਿ ਇਹਨਾਂ ਕੋਲ ਕਲਾ ਵਾ ਗਾਉਣ ਦੀ, ਰੂਹਦਾਰੀ ਨਾਲ ਗਾਉਂਦੇ ਆ, ਠੀਕ ਹੈ ਨਾ। ਤੇ ਜਿਹੜੀ ਵੀ ਚੀਜ਼ ਤੁਸੀਂ ਦਿਲ ਤੋਂ ਅਪਣਾ ਕੇ ਰੂਹ ਤੋਂ ਗਾਉਂਦੇ ਹੋ ਤਾਂ ਉਹ ਦੂਸਰਿਆਂ ਦੇ ਦਿਲ ਦੇ ਵਿੱਚ ਘਰ ਜ਼ਰੂਰ ਕਰਦੀ ਆ। ਇਹ ਖੈਰ ਮੇਰਾ ਮੰਨਣਾ, ਬਾਕੀ ਸਭ ਦੀ ਆਪੋ ਆਪਣੀ ਪਸੰਦ ਹੁੰਦੀ ਆ। ਤੇ ਬਾਕੀ ਇੱਧਰ ਗੁਰਿੰਦਰ ਸਿੰਘ ਕਹਿੰਦੇ ਇਹ ਹੈਰਨੀ ਹੈ, ਲਾਸਟ ਟਾਈਮ ਯੂ ਸੈਡ ਸਮਥਿੰਗ ਐਲਸ, ਆਈ ਕੁਡ ਨਾਟ ਰਿਮੈਂਬਰ ਬਟ ਇਟ ਵਾਜ਼ ਰੀਅਲੀ ਫਨੀ। ਹਾਂਜੀ, ਮੈਂ ਕੁਛ ਕਿਹਾ ਹੀ ਨਹੀਂ ਸੀ, ਮੈਂ ਕਿਹਾ ਸੀ ਇੱਕ ਫੋਟੋ ਆਈ ਆ, ਹਨਾ, ਤੇ ਤੁਸੀਂ ਉਦੋਂ ਟਰੈਕਟਰ ਵੀ ਚਲਾਉਂਦੇ ਸੀਗੇ ਤੇ ਨਾਲ ਮੈਂ ਕਿਹਾ ਸੀ ਬਹੁਤ ਸੋਹਣਾ ਵਿਊ ਆ, ਤੇ ਕੋਈ ਜਾਨਵਰ ਆ ਉਹਨਾਂ ਦੀ ਫੋਟੋ ਆਈ ਆ, ਤੇ ਪਰ ਮੈਨੂੰ ਇਹ ਨਹੀਂ ਪਤਾ ਵੀ ਹਲੇ ਉਹ ਜਾਨਵਰ ਕਿਹੜੇ ਆ, ਮੈਂ ਬਾਅਦ ਚ ਦੱਸਦੀ ਹਾਂ। ਮੈਂ ਇੱਦਾਂ ਕਿਹਾ ਸੀਗਾ, ਹਨਾ, ਹੱਸ ਲਓ ਕੋਈ ਗੱਲ ਨਹੀਂ, ਹੱਸ ਲਓ ਹੱਸ ਲਓ। ਤੇ ਬਾਕੀ ਕਹਿੰਦੇ ਕਿ ਅੱਜ ਤਾਂ ਹੁਣ ਮੈਂ ਦੱਸ ਹੀ ਦਿੱਤਾ ਕਿ ਹਿਰਨ ਆ, ਹਨਾ। ਵੈਸੇ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ, ਅਸੀਂ ਨਾ ਉੱਧਰ ਕਿੱਥੇ ਗਏ ਸੀ ਫਿਸ਼ਿੰਗ ਦੇ ਲਈ, ਇੱਕ ਸਾਈਡ ਜਿਹੇ ਤੇ ਗਏ ਸੀ, ਹੁਣ ਮੈਨੂੰ ਉੱਧਰ ਨਾਮ ਭੁੱਲ ਗਿਆ ਵੀ ਕਿਹੜਾ ਏਰੀਆ ਸੀ, ਜੇ ਮੈਨੂੰ ਚੇਤਾ ਆਇਆ ਤਾਂ ਮੈਂ ਜ਼ਰੂਰ ਦੱਸੂਗੀ, ਹੈ ਨਾ। ਤੇ ਉੱਥੇ ਨਾ ਫਿਸ਼ਿੰਗ ਲਈ ਗਏ ਤੇ ਉੱਧਰ ਨਾ ਕੈਂਗਰੂ ਬੜੇ ਸੀਗੇ, ਵੈਸੇ ਤਾਂ ਉੱਦਾਂ ਦਾ ਕੈਂਗਰੂ ਦੇਖਿਆ ਪਰ ਬਹੁਤ ਨੇੜੇ ਤੋਂ ਮੈਂ ਵੀ ਪਹਿਲੀ ਵਾਰ ਦੇਖੀ, ਕਿਉਂਕਿ ਮੈਂ ਬਾਹਲਾ ਆਉਂਦੀ ਜਾਂਦੀ ਤਾਂ ਹੈ ਨਹੀਂ, ਹੁਣ ਮੰਮੀ ਹੁਣੀ ਆਏ ਆ ਤਾਂ ਕਰਕੇ ਆਉਣਾ ਜਾਣਾ ਹੁੰਦਾ ਹੀ ਆ। ਤੇ ਮੰਮੀ ਦੇਖ ਲੱਗੀ ਕਹਿੰਦੀ ਕਿੰਨੇ ਸੋਹਣੇ ਜਾਨਵਰ ਆ, ਮੈਂ ਮੰਮੀ ਨੂੰ ਦੱਸਣ ਲੱਗੀ, ਮੈਂ ਕਿਹਾ ਨਾ, ਮੈਂ ਬੈਠੀ ਬੈਠੀ ਮੇਰੇ ਦਿਮਾਗ 'ਚ ਨਾ ਸ਼ਰਾਰਤ ਜੀ ਸੋਚ ਗਈ, ਮੈਨੂੰ ਪਤਾ ਨਹੀਂ ਇਹ ਸਹੀ ਆ ਕਿ ਗਲਤ ਆ ਗੱਲ, ਮੈਂ ਕਿਹਾ ਮੰਮੀ ਇਹ ਕੁੱਟ ਦੇ ਬਹੁਤ ਆ। ਮੰਮੀ ਕਹਿੰਦੀ ਹੈ, ਮੰਮੀ ਕਹੇ ਮੈਂ ਤਾਂ ਦੇਖਣੇ ਆ, ਉਹ ਬਾਵਾ ਜੰਗਲ ਜਿਹਾ ਵਾ ਉੱਧਰ ਨੂੰ, ਤੇ ਮੇਰਾ ਵੀ ਦਿਲ ਕਰੇ ਵੀ ਦੇਖਾਂ ਤਾਂ ਸਹੀ, ਹਨਾ, ਵੀ ਕੀ ਆ। ਤੇ ਜਦੋਂ ਮੈਂ ਕਿਹਾ ਮੰਮੀ ਇਹ ਕੁੱਟ ਦੇ ਬਹੁਤ ਆ, ਵੀ ਇਹਨਾਂ ਦੀਆਂ ਜਿਹੜੀਆਂ ਪਿਛਲੀਆਂ ਲੱਤਾਂ ਨਾ ਜਿਹੜੀਆਂ ਵੱਡੀਆਂ, ਉਹਨਾਂ ਦੇ ਘਰ ਖੜ ਜਾਂਦੇ ਤੇ ਮੂਹਰੇ ਨਾ ਇੱਦਾਂ ਇੱਦਾਂ ਚਪੇੜਾ ਮਾਰਦੀ ਆ, ਹਨਾ। ਮੰਮੀ ਮੇਰੀ ਸੱਚੀ ਮੰਨ ਗਈ, ਮੰਮੀ ਕਹਿੰਦੀ ਨਾ ਨਾ ਹੀਰਾ ਭੰਨੀ ਜਾਣਾ ਦੇਖਣਾ, ਹਨਾ। ਸੋ ਇੱਦਾਂ ਦੀ ਗੱਲ ਹੀ ਆ ਜੀ, ਹਿਰਨ ਦਾ ਤਾਂ ਮੈਨੂੰ ਪਤਾ ਲੱਗ ਗਿਆ ਸੀ, ਏਡੀ ਵੀ ਗੱਲ ਨਹੀਂ ਹੈਗੀ। ਤੇ ਇੱਧਰ ਅਰਸ਼ ਮੱਲੀ ਹੱਲ ਹੈ, ਫਿਰ ਇਹਨਾਂ ਨੇ ਕੁਛ ਭੇਜਤਾ, ਹਨਾ। ਤੇ ਕਹਿੰਦੇ ਨਾ ਵੀ ਤੁਹਾਡੇ ਕਿੱਸੇ ਬਹੁਤ ਵਧੀਆ ਵਧੀਆ ਹੁੰਦੇ ਆ, ਹਨਾ। ਮੈਂ ਕਹਿੰਦੀ ਹਾਂ ਕਿਸੇ ਦਿਨ ਨਾ ਆਪਾਂ ਕਾਨਫਰੰਸ ਕਾਲ ਲਾ ਲਈਏ ਇੱਥੇ ਪ੍ਰੋਗਰਾਮ ਦੇ ਵਿੱਚ, ਇੱਕ ਪਾਸੇ ਨਰਿੰਦਰ ਰਟੌਰ ਤੇ ਇੱਕ ਪਾਸੇ ਅਰਸ਼ ਮੱਲੀ। ਤੇ ਮੈਂ ਫਿਰ ਵਿੱਚ ਵਿਚਕਾਰ ਹੋਊਂਗੀ ਹੋਈ, ਕਿਉਂਕਿ ਕਿਸੇ ਨੇ ਇੰਟਰਵਿਊ ਵੀ ਲੈਣੀ ਹੁੰਦੀ ਹੈ ਨਾ, ਨਹੀਂ ਆਪਾਂ ਰਿਵੇਟ ਕਰਾਈਏ ਇਹਨਾਂ ਦੀ, ਹਨਾ। ਕਿਆ ਬਾਤਾਂ ਜੀ, ਬੜੀ ਘੈਂਟ ਰਿਵੇਟ ਚੱਲੂਗੀ ਇਹਨਾਂ ਦੀ ਤਾਂ। ਕਹਿੰਦੇ ਕਿ ਅੱਜ ਨਰਿੰਦਰ ਦੀ ਵਾਈਫ ਜਾਣੀ ਕਿ ਮੇਰੀ ਭਾਬੀ ਨੇ ਨਰਿੰਦਰ ਤੇ ਤਰਸ ਕਰਕੇ ਪੀਜ਼ਾ ਮੰਗਵਾ ਲਿਆ। ਹਾਏ, ਤਰਸ ਕਰਕੇ ਆਈ ਥੋੜਾ ਹੁੰਦਾ ਵਾਲਾ ਦੱਸ ਹੈ। ਤੇ ਇਹਨੇ ਤਰਸ ਕਰਕੇ ਪੀਜ਼ਾ ਮੰਗਾ ਲਿਆ ਵੀ ਚੱਲ ਉਹ ਜਾਣੇ, ਅੱਜ ਵੀਕਐਂਡ ਆ, ਇਹਨੇ ਦੋ ਚਾਰ ਡਾਟੇ ਸ਼ਰਾਬ ਦੇ ਵੀ ਪੀਣੇ ਹੋਣੇ ਨੇ, ਕਿੱਧਰ ਰਸੋਈ ਚ ਹੱਥ ਸਾੜਦਾ ਫਿਰੂਗਾ। ਤੇ ਫਿਰ ਕਹਿੰਦੇ ਗੱਲ ਹੋਈ ਏਦਾਂ ਵੀ ਜਦੋਂ ਪੀਜ਼ਾ ਡਿਲੀਵਰ ਹੋ ਗਿਆ ਨਾ, ਤਾਂ ਭਾਬੀ ਇਹਨੂੰ ਰੋਸ਼ਨ ਦਿਮਾਗ ਨੂੰ ਕਹਿੰਦੀ, ਰੋਸ਼ਨ ਦਿਮਾਗ ਆਏ ਹਾਏ ਤੁਹਾਨੂੰ ਦਵਾਈਆਂ ਜੋ ਲਿਖ ਲਿਖ ਕੇ ਦਿੰਦੇ ਆ, ਆਪੇ ਰੋਸ਼ਨ ਦਿਮਾਗ ਆ। ਕਹਿੰਦਾ ਜਾ ਕੇ ਨਾ ਰਿੰਚ ਚੱਕ ਕੇ ਲਿਆ, ਪੀਜ਼ਾ ਖੋਲੀਏ ਤੇ ਖਾਈਏ। ਇਹਨੇ ਸਲਾਗਣੀ ਖੂਨ ਲਾ ਲਿਆ, ਕਹਿੰਦਾ ਅਰਸ਼ ਯਾਰ ਮੈਂ ਉਲਝਿਆ ਫਿਰ ਤਾਂ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਯਾਰ ਪੀਜ਼ਾ ਮੰਗਵਾਇਆ ਸੀ ਤੇ ਤੇਰੀ ਭਾਬੀ ਕਹਿੰਦੀ ਜਾ ਕੇ ਰਿੰਚ ਲੈ ਕੇ ਆ, ਫੇਰ ਖੋਲਦੇ ਆ ਪੀਜ਼ਾ। ਮੈਂ ਇਹ ਗੱਲ ਤੇ ਹੈਰਾਨ ਆ ਕਿ ਇਹਨੇ ਪੀਜ਼ਾ ਖੋਲਣਾ ਕਿ ਪੀਟਰ ਬੈਲਟ ਇੰਜਣ ਟਰੱਕ ਦਾ ਇੰਜਣ ਖੋਲਣਾ ਵਾ, ਜਿਹੜਾ ਰਿੰਚ ਮੰਗਵਾਈ ਜਾਂਦੀ ਆ। ਕਹਿੰਦੇ ਮੈਂ ਕਿਹਾ ਖੜ ਮੋਟੇ ਦਿਮਾਗ, ਉਹ ਰਿੰਚ ਸੌਸ ਮੰਗਵਾਉਣ ਡਈ ਹੈ। ਕਹਿੰਦਾ ਅੱਛਾ, ਮੈਨੂੰ ਤਾਂ ਅੱਜ ਪਤਾ ਲੱਗਾ ਕਿ ਰਿੰਚ ਵਾਲੇ ਇਕੱਲੇ ਰਿੰਚ ਨਹੀਂ ਬਣਾਉਂਦੇ, ਚੜੀ ਵੀ ਬਣਾਉਂਦੇ ਆ। ਕਹਿੰਦਾ ਮੈਂ ਕਿਹਾ ਸ਼ੁਕਰ ਆ ਤੂੰ ਵੀ ਮੈਂ ਤੈਨੂੰ ਫੋਨ ਕਰ ਲਿਆ, ਕਿਧਰੇ ਅਸਲੀ ਰਿੰਚ ਨੀ ਚੱਕ ਕੇ ਲੈ ਗਿਆ, ਨਹੀਂ ਤਾਂ ਉਹਨੇ ਉਹੀ ਰਿੰਚ ਨਾਲ ਕਹਿੰਦੇ ਮੇਰੀ ਸੇਵਾ ਹੋਣੀ ਸੀ। ਤੇ ਨਾਲ ਹੀ ਉਹਨਾਂ ਨੇ ਨਾ ਜਿਹੜੀ ਸੌਸਾ ਰੰਚ ਉਹਦੀ ਫੋਟੋ ਭੇਜਤੀ ਆ। ਹਾਈ ਏਦਾਂ ਵੀ ਹੁੰਦਾ ਵਾ, ਆ ਤਾਂ ਮਾੜੀ ਮਾੜੀ ਹੋ ਗਈ ਹੈ ਨਾ। ਚੱਲ ਵੈਸੇ ਮੈਂ ਹੈਗੀ ਦਵਿੰਦਰ ਰਠੌਰ ਵਾਲੀ ਆ, ਪਰ ਆ ਪੈਂਚ ਨੇ ਅੱਛਾ ਰੰਚ ਦਾ ਪੀਜ਼ਾ ਨੀ ਖੋਲਣਾ, ਜਾਣੀ ਕਿ ਸੌਸ ਲੈ ਕੇ ਆਉਣੀ ਆ ਨਾ। ਚਲੋ ਖੈਰ ਹੁਣ ਮੈਂ ਕੁਝ ਨੀ ਕਹਿੰਦੀ, ਤੇ ਬਾਕੀ ਨਰਿੰਦਰ ਰਠੌਰ ਵੀ ਆ ਗਿਆ, ਕਹਿੰਦੇ ਮੈਨੂੰ ਲੱਗਦਾ ਆਪਣਾ ਫਰਾਈਡੇ ਲਹਿਰਾ ਪ੍ਰੋਗਰਾਮ ਨੂੰ ਸਭ ਤੋਂ ਵੱਧ TRP ਮਿਲਦੀ ਹੋਣੀ, ਹੋਰ ਮਜ਼ਾ ਆ ਗਿਆ। ਸੀ ਯੂ ਨੈਕਸਟ ਫਰਾਈਡੇ। ਨਾ ਨਾ ਨਾ, ਨੈਕਸਟ ਫਰਾਈਡੇ ਨੀ, ਇੱਧਰ ਇੱਕ ਹੋਰ ਆ ਗਈ, ਕਹਿੰਦੇ ਲਾ ਗਿਆ ਹਰਸ਼ ਕੋਕਾ, ਉਹ ਤੁਹਾਨੂੰ ਤੁਹਾਡੇ ਰੈਂਚਰ ਉੱਚ ਜੇ ਖਲਵਾਈ ਫਿਰਦਾ ਵਾ, ਤੁਸੀਂ ਕਹਿੰਦੇ ਅਗਲੇ ਨੈਕਸਟ ਵੀਕ, ਏਦਾਂ ਨਾ ਕਰੋ। ਪਰ ਹਾਂ ਟਾਈਮ ਵੀ ਹੋ ਗਿਆ, ਹੁਣ ਤਾਂ ਇੱਕ ਹਫਤਾ ਵੇਟ ਕਰਨੀ ਪੈਣੀ ਆ। ਤੇ ਨਰਿੰਦਰ ਜੀ ਇੱਕ ਹਫਤਾ ਨਾ ਪੂਰਾ ਲੇਖ ਲਿਖ ਦਿਓ ਹਰਸ਼ ਮੱਲੀ ਤੇ, ਚੰਗਾ। ਹਾਏ ਬੇਚਾਰਾ, ਦੱਸ ਕਹਿੰਦਾ ਲਾਸਟ ਮੂਵਮੈਂਟ ਤੇ। ਹਾਂਜੀ, ਵੈਸੇ ਕੋਕਾ ਤਾਂ ਲਾਸਟ ਮੂਵਮੈਂਟ ਤੇ ਹੀ ਲਾ ਗਿਆ ਹਨਾ ਹਰਸ਼ ਮੱਲੀ। ਚੱਲ ਖੈਰ, ਵੈਸੇ ਇਹਨਾਂ ਨੇ ਨਾ ਮੈਸੇਜ ਤਾਂ ਭੇਜਿਆ ਹੋਇਆ ਸੀਗਾ ਪਹਿਲਾਂ ਹੀ, ਮਤਲਬ ਕਿ 15 ਮਿੰਟ ਹੋ ਗਈ ਸੀ ਦਸ ਕੁ ਭੇਜੇ ਨੂੰ, ਤੇ ਪਰ ਉਹ ਚੱਕਰ ਇਹ ਆ ਕਿ ਹੋਰ ਮੈਸੇਜ ਆਈ ਜਾਂਦੇ ਸੀਗੇ ਤੇ ਫਿਰ ਉਹ ਅਪ ਡਾਊਨ ਚ ਹੋ ਗਏ ਸੀਗੇ। ਤੇ ਬਾਕੀ ਖੈਰ ਹੁਣ ਆ ਪੀਜ਼ਾ ਖਾਣ ਲੱਗੇ ਤਾਂ ਸਾਰੇ ਨੂੰ ਚੇਤਾ ਆਇਆ ਕਰੂਗਾ ਵੀ ਹਨਾ ਰੈਂਚ ਨਾਲ ਪੀਜ਼ਾ ਖੋਲਣਾ ਵਾ ਜਾਂ ਰੈਂਚ ਨਾਲ ਪੀਜ਼ਾ ਖਾਣਾ ਵਾ। ਭਾਈ ਧਿਆਨ ਰੱਖਿਆ ਕਰੋ, ਜਦੋਂ ਕਿਤੇ ਨਾ ਇੱਕ ਦੋ ਢੱਟ ਲਾ ਵੀ ਲੈਂਦੇ ਹੁੰਦੇ ਆ ਹਨਾ। ਚਲੋ ਖੈਰ ਕੋਈ ਗੱਲ ਨੀ, ਤੇ ਹੁਣ ਨਰਿੰਦਰ ਰਠੌਰ ਜੀ ਅਗਲੀ ਵਾਰੀ ਨਾ ਫੇਰ ਆਪਾਂ ਦੇਖਦੇ ਆ ਆਰਸ਼ ਮੱਲੀ ਨੂੰ ਪੀਜ਼ਾ ਖਵਾਉਣਾ ਵਾ ਕਿ ਸਾਬੇ ਖਵਾਉਣਾ ਵਾ ਕਿ KFC ਖਵਾਉਣਾ ਤੇ ਜਾਂ ਫਿਰ ਕੁਛ ਹੋਰ ਆਏ, ਹੁਣ ਤੁਸੀਂ ਜਾਣੋ। ਖੈਰ ਚਲੋ ਜੀ ਕੋਈ ਗੱਲ ਨੀ, ਤੇ ਅੱਜ ਹੁਣ ਟਾਈਮ ਪੂਰਾ ਹੋ ਚੁੱਕਾ। ਵੈਸੇ ਜਾਣ ਨੂੰ ਮਨ ਤਾਂ ਨੀ ਕਰਦਾ ਜਦੋਂ ਏਦਾਂ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ ਨਾ, ਤੇ ਫਿਰ ਹਾਸਾ ਮਜ਼ਾਕ ਬਹੁਤ ਵਧੀਆ ਲੱਗਦਾ। ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਆ, ਤੇ ਹੱਸਦੇ ਰਹਿਣਾ ਚਾਹੀਦਾ ਵਾ, ਤੇ ਖਾਸ ਤੌਰ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਜੇ ਕੋਈ ਦਿਲ ਤੋਂ ਖੁੱਲ ਕੇ ਹੱਸਦਾ ਵਾ ਤਾਂ ਏਦੋਂ ਵਧੀਆ ਗੱਲ ਨਹੀਂ ਹੋ ਸਕਦੀ। ਖੈਰ ਚਲੋ ਜੀ, ਹੁਣ ਮੈਨੂੰ ਵੀ ਜਾਣਾ ਪੈਣਾ ਕਿਉਂਕਿ ਟਾਈਮ ਹੋ ਚੁੱਕਾ, ਤੇ ਅਗਲੇ ਹਫਤੇ ਫਿਰ ਇਸੇ ਟਾਈਮ ਇਸੇ ਦਿਨ ਫਿਰ ਮਿਲਾਂਗੇ। ਪਰ ਤੁਹਾਡੀ ਪਸੰਦ ਦੇ ਗੀਤ ਜਿਹੜੀ ਕਿ ਸਾਨੂੰ ਫਰਮਾਇਸ਼ ਕੀਤੀ ਸੀ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਵੀ, ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਨੂੰ ਗਾਣਿਆਂ ਦੀ ਫਰਮਾਇਸ਼ ਕੀਤੀ ਸੀਗੀ, ਤੁਹਾਡੀ ਪਸੰਦ ਦੇ ਗੀਤ ਮੈਂ ਛੱਡ ਕੇ ਜਾ ਰਹੀ ਹਾਂ, ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਫਿਰ ਮਿਲਾਂਗੇ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਰੱਬ ਰੱਖਾ।
ਭੀਮਾ ਰਾਂਝੇ ਦਾ ਭਤੀਜਾ, ਗੜ ਮੁਗਲਾਣੇ ਦੇ ਸਰਦਾਰ ਰਾਏ ਮੁਬਾਰਕ ਦੀ ਲੜਕੀ ਮਲਕੀ ਦੇ ਨਾਲ ਵਿਆਹਿਆ ਗਿਆ। ਨਿੱਕਿਆਂ ਨਿੱਕਿਆਂ ਦਾ ਵਿਆਹ ਹੋ ਗਿਆ, ਜਵਾਨੀ ਆਈ ਤਾਂ ਦੋਹਾਂ ਦੇ ਹੁਸਨ ਜਵਾਨੀ ਦੀ ਚਰਚਾ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਹੋਣ ਲੱਗੀ।